ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ੍ਰੀ ਅਕਾਲ ਦੋਸਤੋ, ਅੱਜ ਰਾਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ। ਐਡਲੇਟ ਤੋਂ ਨਹੀਂ ਜੀ, ਅੱਜ ਰਿਵਰਲੈਂਡ ਤੋਂ। ਇੱਕ ਤਕੀਆ ਕਲਾਮ ਬਣਿਆ ਹੋਇਆ ਤੇ ਮਾਫੀ ਚਾਹੁੰਦੇ ਹਾਂ, ਉਹੀ ਜਵਾਨ ਚੋਂ ਨਿਕਲ ਜਾਂਦਾ। ਪਰ ਅੱਜ ਰਿਵਰਲੈਂਡ ਤੋਂ ਤੁਹਾਡੇ ਮੁਖਾਤਿਬ ਹਾਂ ਜੀ, ਤੇ ਉਮੀਦ ਆ ਜੀ ਆਉਣ ਵਾਲੇ 2 ਘੰਟੇ ਤੁਹਾਡਾ ਸਾਡਾ ਸਾਥ ਬਣਿਆ ਰਹੇਗਾ। ਬਹੁਤ ਸਾਰੀਆਂ ਕਹਾਂਗੇ, ਬਹੁਤ ਸਾਰੀਆਂ ਸੁਣਾਂਗੇ ਤੇ ਕੋਈ ਨਾ ਕੋਈ ਮਸਲੇ ਤੇ ਵੀ ਗੱਲਬਾਤ ਕਰਾਂਗੇ। ਜ਼ਿੰਦਗੀ ਦੇ ਰੁਝੇਵੇਂ ਇੰਨੇ ਆ ਵੀ ਰੁਝੇਵਿਆਂ ਦੇ ਵਿਚ ਵੀ ਜ਼ਿੰਦਗੀ ਦੇ ਨਾਲ ਜਦੋਂ ਜਾਇਦ ਹੋਣਾ ਪੈਂਦਾ ਤੇ ਪਰ ਨਾਲ ਨਾਲ ਤੁਹਾਡੇ ਸੱਜਣਾ ਮਿੱਤਰਾਂ ਦੀ ਯਾਦ ਵੀ ਆਉਂਦੀ ਆ ਤੇ ਦਿਲ ਨਹੀਂ ਕਰਦਾ ਵੀ ਤੁਹਾਡੇ ਤੋਂ ਦੂਰੀ ਬਣਾਈ ਜਾਵੇ। ਕੱਲ ਐਤਵਾਰ ਦੇ ਪ੍ਰੋਗਰਾਮ ਦੇ ਵਿਚ ਬਹੁਤ ਜ਼ਿਆਦਾ ਮਜਬੂਰ ਹੋਣ ਕਾਰਨ ਮੈਂ ਆ ਨਹੀਂ ਸਕਿਆ ਅਮਨਦੀਪ ਹੋਰਾਂ ਨਾਲ, ਉਸ ਲਈ ਮਾਫੀ ਚਾਹੁੰਦਾ ਜੀ। ਪਰ ਅੱਜ ਕਿਵੇਂ ਨਾ ਕਿਵੇਂ ਜਿਹੜਾ ਵਕਤ ਆ ਉਹ ਅਰੇਂਜ ਕੀਤਾ ਤਾਂ ਕਿ ਆਪ ਸੱਜਣਾ ਨਾਲ ਸਾਂਝ ਪਾਈ ਜਾ ਸਕੇ ਤੇ ਤਕਰੀਬਨ ਮੇਰੀ ਕੋਸ਼ਿਸ਼ ਹੈ ਵੀ ਮੈਂ ਰੁਟੀਨ ਨੂੰ ਨਾ ਤੋੜਾਂ, ਪਰ ਰੁਟੀਨ ਕਿਤੇ ਨਾ ਕਿਤੇ ਵਿਗੜਿਆ ਹੋਇਆ ਥੋੜਾ ਜਿਹਾ ਤੇ ਸੈਟਅਪ ਦੌਰ ਜਦੋਂ ਬੰਦੇ ਤੇ ਆਉਂਦਾ ਉਦੋਂ ਇਹ ਗੱਲਾਂ ਆ ਜਾਂਦੀਆਂ। ਪਰ ਬੜੀ ਹੈਰਾਨੀ ਦੀ ਗੱਲ ਹੈ ਜੀ, ਇਸ ਮੁਲਕ ਦੇ ਵਿਚ ਅਸੀਂ ਦੇਖਿਆ ਵੀ ਕਦੋਂ ਵੀ ਕਿਸੇ ਵੀ ਟਾਈਮ ਤੁਸੀਂ ਕਿਸੇ ਵੀ ਸਟੇਜ ਤੇ ਆ ਸਕਦੇ ਹੋ। ਨਹੀਂ ਤਾਂ ਇਹ ਦੇਖਣ ਚ ਇਹ ਆਉਂਦਾ ਵੀ ਲੋਕ ਕਹਿੰਦੇ ਆ ਵੀ ਨਵਾਂ ਆਇਆ ਜਿਹੜਾ ਉਹਦਾ ਸਟਰਗਲ ਹੁੰਦਾ ਤੇ ਉਦੋਂ ਬਾਅਦ ਉਹ ਬੰਦਾ ਸਟਰਗਲ ਨਹੀਂ ਕਰਦਾ, ਸੈਟਅਪ ਹੋ ਜਾਂਦੀ ਹੈ ਤੇ ਫਿਰ ਉਹ ਵੈਲ ਸੈਟਲਡ ਕਿਹਾ ਜਾਂਦਾ। ਪਰ ਵਕਤ ਪਤਾ ਨਹੀਂ ਕਦੋਂ ਤੇ ਕਿੱਥੇ ਕਰਵਟ ਲੈ ਜੇ ਤੇ ਇਸ ਕਰਕੇ ਅਸੀਂ ਕਈ ਵਾਰ ਕਹਿ ਦਿੰਦੇ ਨੇ ਵੀ ਅਸੀਂ ਇਹ ਸੋਚਦੇ ਆ ਵੀ ਹਰ ਦਿਨ ਅੱਛਾ ਹੀ ਹੋਊਗਾ, ਚੰਗੇ ਦਿਨ ਆਉਣਗੇ ਜਾਂ ਚੰਗੇ ਦਿਨਾਂ ਮਾਣਾਂ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਆਵੇ। ਚੱਲਿਆ ਜਾਵੇ, ਸੰਭਲ ਕੇ ਚੱਲਿਆ ਜਾਵੇ, ਹਰ ਸਟੈਪ ਆਪਦੀ ਸਿਸਟਮ ਨਾਲ ਚੱਲਿਆ ਜਾਵੇ ਤਾਂ ਜ਼ਿਆਦਾ ਬਿਹਤਰ ਆ। ਨਹੀਂ ਤਾਂ ਕੋਈ ਫਰਕ ਨਹੀਂ ਪੈਂਦਾ, ਚਾਹੇ ਤੁਹਾਨੂੰ ਆਸਟ੍ਰੇਲੀਆ ਨੂੰ 10 ਸਾਲ ਹੋ ਗਏ ਚਾਹੇ 20 ਸਾਲ ਹੋ ਗਏ, ਤੇ ਕਿਸੇ ਵੀ ਟਾਈਮ ਕੋਈ ਵੀ ਚੀਜ਼ ਤੁਸੀਂ ਕਿਸੇ ਵੀ ਹਾਲਾਤ ਚ ਆ ਸਕਦੇ ਹੋ। ਇਹ ਕੱਲਾ ਆਸਟ੍ਰੇਲੀਆ ਦੇ ਵਿਚ ਨਹੀਂ, ਇਹ ਹੈ ਤਾਂ ਭਾਰਤ ਦੇ ਵਿਚ ਵੀ ਲਾਗੂ ਆ। ਪਰ ਕਈ ਵਾਰ ਕੀ ਕਰਦੇ ਨਾ ਅਸੀਂ ਲੋਕ ਆ ਜਿਹੜੇ ਉਹ ਗੱਲਾਂ ਤੇ ਅਸਰ ਨਹੀਂ ਕਰਦੇ। ਇੱਕ ਬੜੀ ਵਧੀਆ ਗੱਲ ਕੱਲ ਪਰਸੋਂ ਫਲੋਟ ਹੋ ਰਹੀ ਸੀ, ਉਹ ਚ ਸੀ ਕਹਿੰਦੇ ਕਿਸੇ ਦਾ ਮਜ਼ਾਕ ਅਤੇ ਪੈਸਾ ਸੋਚ ਸਮਝ ਕੇ ਉਡਾਉਣਾ ਚਾਹੀਦਾ। ਸੋ ਇਹ ਦੋਨੇ ਗੱਲਾਂ ਵਾਕਈ ਇੱਕ ਬਹੁਤ ਗਹਿਰਾ ਮੈਸੇਜ ਦਿੰਦੀਆਂ। ਪੈਸੇ ਦੇ ਮਾਮਲੇ ਚ ਤਾਂ ਗੱਲ ਹੋ ਸਕਦੀ ਹੈ ਵੀ ਅਸੀਂ ਉਹਦੇ ਨਾਲ ਦੂਜੀਆਂ ਧਾਰਨਾ ਦੇ ਦਈਏ ਵੀ ਉਹ ਹੱਥਾਂ ਦੀ ਮੈਲ ਹੈ, ਕਦੋਂ ਵੀ ਕਮਾਇਆ ਜਾ ਸਕਦਾ। ਪਰ ਜਦੋਂ ਕਿਸੇ ਦਾ ਅਸੀਂ ਮਜ਼ਾਕ ਉਡਾਉਣੇ ਆ ਨਾ ਤੇ ਉਹ ਸ਼ਬਦ ਆ ਉਹ ਵਾਪਸ ਨਹੀਂ ਆਉਂਦੇ। ਉਹ ਸ਼ਬਦ ਤੁਹਾਨੂੰ ਇੱਕ ਵਾਰ ਸੋਚਣ ਤੇ ਮਜਬੂਰ ਕਰ ਦਿੰਦੇ ਆ। ਇੱਕ ਵਕਤ ਇਹੋ ਜਿਹਾ ਆਉਂਦਾ ਵੀ ਮੈਂ ਉਦੋਂ ਕਿਉਂ ਉਹ ਸ਼ਬਦ ਬੋਲੇ, ਕਿਹੜਾ ਟਾਈਮ ਮਾੜਾ ਸੀ ਜਦੋਂ ਮੇਰੇ ਮਨ ਚੋਂ ਮੇਰੇ ਮੂੰਹ ਚੋਂ ਇਹ ਸ਼ਬਦ ਨਿਕਲੇ। ਸੋ ਕੋਸ਼ਿਸ਼ ਕਰਿਆ ਕਰੋ ਕਿਸੇ ਵੀ ਬੰਦੇ ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਇਹ ਸੋਚ ਲਿਆ ਜਾਵੇ, ਇਹ ਦੇਖਿਆ ਜਾਵੇ ਵੀ ਉਹ ਮਜ਼ਾਕ ਦਾ ਪਾਤਰ ਕਿਉਂ ਬਣਿਆ, ਕੀ ਉਹ ਮਜ਼ਾਕ ਦਾ ਪਾਤਰ ਬਣਨਾ ਉਹਦੀ ਖੁਸ਼ੀ ਆ, ਕੀ ਮਜ਼ਾਕ ਦਾ ਪਾਤਰ ਉਹਦੇ ਗਲ ਦੇ ਵਿਚ ਪਿਆ, ਕੀ ਉਹਦੀ ਮਜਬੂਰੀ ਆ। ਸੋ ਇਹ ਚੀਜ਼ਾਂ ਤੇ ਜਦੋਂ ਅਸੀਂ ਵਿਚਾਰਾਂ ਕਰਾਂਗੇ ਨਾ ਤੇ ਸਾਨੂੰ ਕਦੇ ਵੀ ਕਿਸੇ ਦਾ ਮਜ਼ਾਕ ਉਡਾਉਣ ਦੀ ਸੋਚ ਵੀ ਨਹੀਂ ਜਾਣੀ, ਰੋਣਾ ਤਾਂ ਦੂਰ ਦੀ ਗੱਲ ਆ। ਸੋ ਕੋਸ਼ਿਸ਼ ਇਹ ਆ ਜੀ ਵੀ ਹਰ ਚੀਜ਼ ਨੂੰ ਪਹਿਲਾਂ ਸਮੀਖਿਆ ਕਰੋ ਤੇ ਉਸ ਤੋਂ ਬਾਅਦ ਹੀ ਗੱਲ ਕਰੋ। ਇਹੀ ਹਾਲਾਤ ਪੈਸੇ ਦੇ ਮਾਮਲੇ ਦੇ ਵਿਚ ਆ। ਤੁਸੀਂ ਵਧੀਆ ਕੰਮ ਕਾਜ ਲੱਗੇ ਹੋ, ਵਧੀਆ ਜੋਬ ਚੱਲ ਰਹੀ ਆ ਤੁਹਾਡੀ, ਸਾਰਾ ਕੁਝ ਰੁਟੀਨ ਦੇ ਵਿਚ ਜਾ ਰਿਹਾ। ਪਰ ਇੱਕ ਸਟੇਜ ਇਹੋ ਜਿਹੀ ਆ ਜਾਂਦੀ ਹੈ ਇਸ ਮੁਲਕ ਦੇ ਵਿਚ ਵੀ ਪਤਾ ਨਹੀਂ ਕਦੋਂ ਜੋਬ ਚਲੀ ਜਾਵੇ, ਪਤਾ ਨਹੀਂ ਕਦੋਂ ਕੀ ਹੋ ਜਾਏ ਤੇ ਉਹ ਤੁਹਾਡੇ ਇੱਕ ਸਭ ਤੋਂ ਵੱਡੀ ਗੱਲ ਆ ਵੀ ਸਿਹਤ ਆ, ਜੇ ਤੁਹਾਡਾ ਸਰੀਰ ਚੱਲ ਰਿਹਾ ਤਾਂ ਤੁਸੀਂ ਕੁਝ ਵੀ ਕਮਾ ਸਕਦੇ ਹੋ। ਪਰ ਜਦੋਂ ਤਾਂ ਤੁਹਾਨੂੰ ਲੱਗਦਾ ਵੀ ਇਹ ਵੀ ਕੀ ਗੱਲ ਆ, ਮੈਂ ਸਾਲ ਚਾਹ ਕਰ ਦੂੰਗਾ, ਮੈਂ ਸਾਲ ਚ ਉਹ ਕਰ ਦੂੰਗਾ, ਪਰ ਸਾਡੇ ਸੋਚ ਨਾਲ ਨਹੀਂ ਕੁਝ ਵੀ ਹੁੰਦਾ। ਤੇ ਅਸੀਂ ਤਾਂ ਜਿਹੜਾ ਇਹ ਚੀਜ਼ ਦੇਖੀਏ ਵੀ ਜਦੋਂ ਵੀ ਜਿਹੜੀ ਵੀ ਚੀਜ਼ ਅਸੀਂ ਕਰ ਸਕਦੇ ਹਾਂ ਕਰ ਰਹੇ ਹਾਂ, ਉਹਦੇ ਚੋਂ ਅਸੀਂ ਆਪਦੀ ਜ਼ਿੰਦਗੀ ਦਾ ਗੁਜ਼ਾਰਾ ਵੀ ਕਰੀਏ ਤੇ ਥੋੜਾ ਬਹੁਤ ਅਸੀਂ ਸੇਵਿੰਗ ਵੀ ਕਰੀਏ, ਜਿਹਦੇ ਨਾਲ ਕਿ ਅਸੀਂ ਜੇ ਕੁਦਰਤ ਕੁਦਰਤੀ ਬੁਰਾ ਆਉਂਦਾ ਵੀ ਹੈ ਜ਼ਿੰਦਗੀ ਤਾਂ ਉਹਨੂੰ ਅਸੀਂ ਕਈ ਵਾਰ ਕੀ ਹੁੰਦਾ ਵੀ ਲੈਂਦੇ ਹਾਂ ਵੱਡੀਆਂ ਵੱਡੇ ਕੰਮ ਲੈਂਦੇ ਹਾਂ ਘਰ ਬਾਰ ਵੱਡੇ ਲੈ ਪਰ ਇਹ ਕਿਸੇ ਨੂੰ ਨੀ ਪਤਾ ਹੁੰਦਾ ਵੀ ਕਦੋਂ ਤੁਸੀਂ ਕਿਸ ਹਾਲਾਤ ਦੇ ਵਿਚ ਤੁਸੀਂ ਜੋਬ ਤੋਂ ਵਾਂਝੇ ਹੋ ਜਾਓ ਕਿਉਂਕਿ ਇੰਡੀਆ ਵਾਲੀ ਗੱਲ ਤਾਂ ਹੈ ਨੀ ਵੀ ਜੇ ਤੁਸੀਂ ਮਾਸਟਰ ਲਾ ਗਏ ਤਾਂ ਤੁਹਾਡੇ ਘਰੇ 50,000 ਰੁਪਇਆ ਮਹੀਨਾ ਆਈ ਜਾਣਾ ਜੀ ਤੁਸੀਂ ਪੜ੍ਹਾਓ ਪੜ੍ਹਾਓ ਨਾ ਪੜ੍ਹਾਓ ਕੋਈ ਮਤਲਬ ਨੀ 52-62 ਸਾਲ ਉਮਰ ਤੱਕ ਜੋ ਵੀ ਰਿਟਾਇਰਮੈਂਟ ਦੀ ਉਮਰ ਤੱਕ ਆ ਤੁਹਾਡੀ ਸਟੈਂਪ ਲੱਗ ਗਈ ਆ ਵੀ ਤੁਸੀਂ 62 ਸਾਲ ਤੱਕ ਦੇ ਜੋ ਮਰਜ਼ੀ ਪਲਾਨਿੰਗ ਕਰ ਸਕਦੇ ਹੋ ਉਸ ਪੈਸੇ ਦੇ ਸਾਰੇ ਜਾਂ ਜਿਹੜਾ ਹੁਣ ਜ਼ਿਮੀਦਾਰ ਆ ਉਹ ਵੀ ਉਵੇਂ ਨਹੀਂ ਪਲਾਨਿੰਗਾਂ ਕਰ ਸਕਦਾ ਜਿਵੇਂ ਇੱਕ ਮੁਲਾਜ਼ਮ ਕਰ ਸਕਦਾ ਜਿਹੜਾ ਕਿ ਪੱਕੇ ਤੌਰ ਦੇ ਉੱਤੇ ਜਿਹੜਾ ਕਬਜ਼ਧਾਰੀ ਆ ਪਰ ਉਹਨਾਂ ਦੇ ਵੀ ਇੱਕ ਵੱਡੀ ਪ੍ਰੋਬਲਮ ਇਹ ਆ ਜਾਂਦੀ ਆ ਵੀ ਸਿਹਤ ਆ ਜਿਹੜੀ ਉਹ ਕਿਤੇ ਵੀ ਤੁਹਾਡਾ ਸਾਥ ਛੱਡ ਜਾਂਦੀ ਹੈ ਵੱਖਰੀ ਗੱਲ ਆ ਵੀ ਜੇ ਤੁਸੀਂ ਏਦਾਂ ਮੁਲਾਜ਼ਮ ਆ ਤੇ ਉਹਨਾਂ ਨੂੰ ਪੈਸੇ ਕਿੰਨੀ ਹੋ ਫੇਰ ਵੀ ਕੋਈ ਦਿੱਕਤ ਨਹੀਂ ਆਉਂਦੀ ਗਵਰਨਮੈਂਟ ਸਾਂਭਦੀ ਆ ਪਰ ਇੱਥੇ ਇਹ ਗੱਲ ਨਹੀਂ ਹੈ ਇੱਥੇ ਜੇ ਤੁਹਾਡੇ ਹੱਡ ਚੱਲਦੇ ਆ ਤੁਹਾਡੀ ਸਿਹਤ ਚੱਲਦੀ ਆ ਤਾਂ ਹੀ ਤੁਹਾਨੂੰ ਕੁਛ ਮਿਲਣਾ ਤੇ ਜੇ ਸਿਹਤ ਨੂੰ ਕਿਸੇ ਵੀ ਟਾਈਮ ਕੁਛ ਵੀ ਹੋ ਜਾਂਦਾ ਤਾਂ ਤੁਸੀਂ ਕਿਤੇ ਨਾ ਕਿਤੇ ਇਸ ਸਾਰੇ ਜਿਹੜੇ ਤੁਹਾਡੇ ਪਲਾਨਿੰਗ ਆ ਉਹਨਾਂ ਦੀ ਜਿਹੜੀ ਮਲੀਆ ਮੇਟ ਹੋ ਜਾਣਾ ਸੋ ਮੇਰਾ ਅੱਜ ਕਹਿਣ ਦਾ ਭਾਵ ਇਹੀ ਹੈ ਜੀ ਵੀ ਦੋ ਤਿੰਨ ਗੱਲਾਂ ਪਾਸੇ ਧਿਆਨ ਦੱਸੀਏ ਰੱਖੀਏ ਵੀ ਅਸੀਂ ਜੇ ਚੰਗੀ ਜੋਬ ਕਰ ਰਹੇ ਹਾਂ ਅਸੀਂ ਸੈਟਅਪ ਦੌਰ ਦੇ ਵਿਚ ਆ ਗਏ ਹਾਂ ਅਸੀਂ ਸੈੱਟ ਹੋ ਚੁੱਕੇ ਹਾਂ ਤਾਂ ਸੋ ਥੋੜੀ ਜਿਹੀ ਚਾਦਰ ਦੇਖ ਕੇ ਪੈਰ ਪਸਾਰੀਏ ਤੇ ਇੱਕ ਭਵਿੱਖ ਨੂੰ ਪਲਾਨ ਕਰਕੇ ਰਹੀਏ ਵੀ ਭਵਿੱਖ ਦੇ ਵਿਚ ਚੰਗੇ ਦਿਨ ਜੇ ਹੈਗੇ ਆ ਇਹ ਮਾੜਿਆਂ ਦੇ ਰੂਪ ਚ ਵੀ ਬਦਲ ਸਕਦੇ ਆ ਜੋਬ ਵੀ ਚਲੀ ਜਾ ਸਕਦੀ ਆ ਤਾਂ ਫਿਰ ਮੈਂ ਕਿਵੇਂ ਕਿਵੇਂ ਸਰਵਾਈਵ ਕਰਨਾ ਕਿੱਧਰੋਂ ਮੈਨੂੰ ਪੈਸਾ ਆਊਗਾ ਕਿੰਨਾ ਚਿਰ ਜੇ ਜੋਬ ਨਾ ਮਿਲੀ ਤਾਂ ਮੈਂ ਸੈੱਟ ਹੋ ਸਕਦਾ ਕਿੰਨਾ ਚਿਰ ਮੈਂ ਇਹਨੂੰ ਕੱਟ ਸਕਦਾ ਇਹਨਾਂ ਦਿਨਾਂ ਨੂੰ ਸੋ ਇਹ ਜਿਹੀਆਂ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਸਾਨੂੰ ਵਿਚਾਰਾਂ ਕਰਨੀਆਂ ਚਾਹੀਦੀਆਂ ਇਹ ਕੋਈ ਇਹ ਨਹੀਂ ਹੈ ਅੱਖਾਂ ਮੀਚ ਕੇ ਰਹਿਣ ਵਾਲੀ ਗੱਲ ਨਹੀਂ ਹੁੰਦੀ ਵੀ ਕੋਈ ਗੱਲ ਨਹੀਂ ਹੋ ਜੂਗਾ ਭਾਵੇਂ ਕੁਝ ਕੁ ਗੱਲਾਂ ਨਾ ਵਿਰੋਧ ਭਾਸ਼ ਵਾਲੀਆਂ ਹੁੰਦੀਆਂ ਅਸੀਂ ਕਹਿੰਦੇ ਵੀ ਜਿਹਨੇ ਚੁੰਝ ਦਿੱਤੀ ਆ ਚੋਗ ਵੀ ਦਿਓ ਪਰ ਨਾਲ ਚੁੰਝ ਦੇਣ ਵਾਲੇ ਨੇ ਕਰਮ ਕਰਨ ਦਾ ਵੀ ਰੱਖਿਆ ਵੀ ਤੁਸੀਂ ਕਰਮ ਵੀ ਕਰਨੇ ਆ ਸੋਚ ਸਮਝ ਕੇ ਵਿਚਰਨਾ ਵੀ ਆ ਚਾਦਰ ਦੇਖ ਕੇ ਪੈਰ ਵੀ ਪਸਾਰਨਾ ਸੋ ਜੋ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਤੁਸੀਂ ਸੋਚੋਗੇ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਕਿੱਥੇ ਸਹੀ ਆ ਤੇ ਕਿੱਥੇ ਗਲਤ ਆ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੁਦਰਤੀ ਇਹ ਗੱਲਬਾਤ ਇਧਰ ਨੂੰ ਵਿਸ਼ਾ ਲੈ ਗਈ ਆ ਪਰ ਮੈਂ ਦੱਸ ਦਿਆਂ ਜੀ ਅੱਜ ਪ੍ਰੋਗਰਾਮ ਚ ਮੌਸਮ ਦੀ ਜਾਣਕਾਰੀ ਥੋੜੀ ਬਹੁਤ ਖ਼ਬਰਾਂ ਦੇ ਝਾਤ ਇਧਰਲੀਆਂ ਆਉਂਦੀਆਂ ਗੱਲਾਂ ਤੇ ਫੇਰ ਤੁਹਾਡੀਆਂ ਫੋਨ ਕਾਲਸ ਅਸੀਂ ਕੋਸ਼ਿਸ਼ ਕਰਾਂਗੇ ਅੱਜ ਮੈਂ ਕੋਸ਼ਿਸ਼ ਕਰ ਰਿਹਾ ਸੀ ਸਾਡੇ ਇੱਕ ਬਜ਼ੁਰਗ ਅਥਲੀਟ ਹਰਭਜਨ ਸਿੰਘ ਔਲਖ ਜਿਨ੍ਹਾਂ ਦੀ ਮੈਂ ਕਾਫੀ ਚਿਰ ਪਹਿਲਾਂ ਗੱਲਬਾਤ ਕਰਾਈ ਸੀਗੀ ਉਹਨਾਂ ਨਾਲ ਗੱਲ ਕਰ ਸਕਾਂ ਕਿਉਂਕਿ ਉਹ ਇੱਕ ਕੰਪੀਟੀਸ਼ਨ ਲੜਨ ਲਈ ਕੈਨੇਡਾ ਜਾਣਾ ਚਾਹੁੰਦੇ ਸਨ ਤੇ ਹਰਮਨ ਰੇਡੀਓ ਦੇ ਲਿਸਨਰਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਸੀ ਵੀ ਅਸੀਂ ਤੁਹਾਡਾ ਹੈਲਪ ਕਰਾਂਗੇ ਪਰ ਬੜੇ ਦੁੱਖ ਨਾਲ ਕਿਹਾ ਜਾ ਰਿਹਾ ਵੀ ਕੁਲਦੀਪ ਸਿੰਘ ਔਲਖ ਹੋਰਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਅਖੀਰ ਮੈਨੂੰ ਲੱਗਦਾ ਪੂਰਾ $1,000 ਵੀ ਸਾਰੇ ਬੰਨਿਓ ਨਹੀਂ ਆਇਆ ਉਨ੍ਹਾਂ ਨੂੰ ਜਾਣ ਵਾਸਤੇ ਤੇ ਉਹ ਇੱਕ ਬਜ਼ੁਰਗ ਅਥਲੀਟ ਜਿਹੜਾ ਕਿ ਹੁਣ ਤੱਕ 80 ਦੇ ਨੇੜ 80-100 ਤੋਂ ਉੱਤੋਂ ਮੈਡਲ ਉਹ ਜਿਹੜਾ ਜਿੱਤ ਚੁੱਕੇ ਆ ਤੇ ਅਖੀਰ ਉਹਨਾਂ ਨੇ ਇਹ ਵੀ ਕਿਹਾ ਵੀ ਦੇਖੋ ਮੈਨੂੰ ਕੋਈ ਉਹ ਨਹੀਂ ਹੈ ਮੈਂ ਮੇਰੇ ਕੋਲੋਂ ਨਹੀਂ ਜਾ ਹੂਆ ਤਾਂ ਮੈਂ ਨਹੀਂ ਜਾਂਦਾ ਪਰ ਜੇ ਤੁਸੀਂ ਭੇਜ ਸਕਦੇ ਹੋ ਤਾਂ ਮੈਂ ਜਾ ਸਕਦਾ ਤੇ ਕੋਈ ਉਹਨਾਂ ਨੇ ਇਹੋ ਜਿਹੀ ਚੀਜ਼ ਲਾਲਚ ਜਾਂ ਅਤਕਥਨੀ ਨਹੀਂ ਮੰਗੀ ਵੀ ਸਾਨੂੰ ਆਹ ਚਾਹੀਦਾ ਉਹਨਾਂ ਨੇ ਸਿਰਫ ਆਉਣ ਜਾਣ ਦਾ ਮੰਗਿਆ ਕੈਨੇਡਾ ਰਹਿਣ ਦਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਕੋਈ ਨਹੀਂ ਸਾਡੇ ਸੱਜਣ ਮਿੱਤਰ ਹੈਗੇ ਉਹ ਤੁਹਾਨੂੰ ਰੱਖ ਲੈਣਗੇ ਸੋ ਇਹ ਕੁਝ ਕੁ ਗੱਲਾਂ ਕਰਨੀਆਂ ਆਪਾਂ ਹੁਣ ਤੋਂ ਥੋੜੀ ਦੇਰ ਬਾਅਦ ਮਾਫੀ ਚਾਹੁੰਦੇ ਜੀ ਆਵਾਜ਼ ਦੇ ਵਿਚ ਥੋੜੀ ਜੀ ਦਿੱਕਤ ਆਈ ਸੀ ਤੇ ਆਪਾਂ ਔਲਖ ਸਾਹਿਬ ਨਾਲ ਵੀ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਵੀ ਤਿਆਰੀਆਂ ਉਹਨਾਂ ਦੀਆਂ ਚੱਲ ਰਹੀਆਂ ਤੇ ਅਸੀਂ ਕਿਵੇਂ ਹੋਰ ਮਦਦ ਉਹਨਾਂ ਦੀ ਕਰ ਸਕਦੇ ਹਾਂ ਕੋਸ਼ਿਸ਼ ਕਰੀਏ ਵੀ ਉਹਨਾਂ ਨੂੰ ਉਸ ਕੰਪੀਟੀਸ਼ਨ ਲਈ ਭੇਜੀਏ ਤਾਂ ਕਿ ਆਸਟ੍ਰੇਲੀਆ ਦਾ ਤੇ ਇੱਕੋ ਸਿੱਖੀ ਸਰੂਪ ਦੇ ਵਿਚ ਨੇ ਪੂਰੇ ਦਸਤਾਰ ਸਜਾਉਂਦੇ ਆ ਤੇ ਉਹਨਾਂ ਨਾਲ ਸਾਡੀ ਜਿਹੜੀ ਇੱਕ ਧਰਮ ਦਾ ਵੀ ਪਸਾਰਾ ਹੋ ਸਕੇ ਸੋ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਆਪਾਂ ਗੀਤ ਨਾਲ ਜਿਵੇਂ ਕਿ ਰੁਟੀਨ ਤੇ ਉਸ ਤੋਂ ਬਾਅਦ ਆਪਾਂ ਫੇਰ ਪ੍ਰੋਗਰਾਮ ਦੇ ਅਗਲੇ ਹਿੱਸੇ ਵਿਚ ਆਉਣੇ ਆ ਜੀ ਤੁਹਾਡੇ ਸੱਜਣਾ ਮਿੱਤਰਾਂ ਦੇ ਸੁਨੇਹਿਆਂ ਦੇ ਨਾਲ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਬੈਠੀ ਨਾਨਕ ਨਾਮ ਲੇਵਾ ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਰਬਾਰ ਦੇ ਵਿਚੋਂ ਹਰ ਇੱਕ ਦੀਆਂ ਜਿਹੜੀਆਂ ਮੁਰਾਦਾਂ ਨੇ ਮਨੋਕਾਮਨਾਵਾਂ ਨੇ ਪੂਰੀਆਂ ਹੁੰਦੀਆਂ ਜਿਹੜੀ ਸਾਡੇ ਇਨਸਾਨ ਲਈ ਸਭ ਤੋਂ ਵੱਡੀ ਰਹਿਮਤ ਹੈ ਸਭ ਤੋਂ ਵੱਡੀ ਬਖਸ਼ਿਸ਼ ਹੈ ਮੁਕਤੀ ਚਾਹੁੰਦੇ ਹਾਂ ਅਸੀਂ ਸਾਰੇ 84 ਕੱਟੀ ਜਾਵੇ ਸਾਡੀ ਅੱਖ ਦੇ ਫੋਰ ਵਿੱਚ ਇੱਥੇ ਕੱਟੀ ਜਾਂਦੀ ਹੈ ਪਰ ਅਸੀਂ ਕਈ ਵਾਰੀ ਭੁਲੇਖੇ ਵਿੱਚ ਫਸ ਕੇ ਇੱਥੇ ਆ ਕੇ ਵੀ ਦੁਨਿਆਵੀ ਚੀਜ਼ਾਂ ਹੀ ਮੰਗੀ ਜਾਂਦੇ ਹਾਂ कि साडे बिजनेस चल पैण जी, साडा आ हो जावे जी, आ हो जावे। साहिब श्री गुरु नानक देव जी ने पापी मन का भुलेखा कढ़न दे लई 13-13 तोल के 13 ही 13 कह के सानू इस माया दे जाल चो थोड़ा पासे होण दी प्रेरणा दित्ती है। तकड़ी फड़ के बाबा
सारी दुनिया दे विच इको राम नाम दी हड्डी जिथों मिलदा मुफ्त च सौदा फेर भी पूरी खट्टी।
ਤੱਕੜੀ ਫੜ ਕੇ ਬਾਬਾ ਤੇ ਤੇਰਾਂ ਤੇਰਾਂ ਤੋਲਦਾ। ਬਹੁਤ ਖੂਬਸੂਰਤ ਗੀਤ ਸਵਾ ਸਵਾ ਸੁਣਨ ਨੂੰ ਮਿਲਿਆ ਜੀ, ਤੇ ਕਈ ਗੱਲਾਂ ਸੋਚਣ ਤੇ ਮਜਬੂਰ ਕਰ ਦਿੰਦਾ।
ਫਿਰ ਇੱਕ ਵਾਰ ਸਵਾਗਤ ਆ ਜੀ, ਅੱਜ ਲੁਕਣ ਵਿਚ ਹੀ ਚੱਲ ਰਹੀ ਹੈ, ਕੁਝ ਨਾ ਕੁਝ ਤਕਨੀਕੀ ਦਿੱਕਤ ਆ ਰਹੀ ਹੈ, ਪਰ ਕੋਈ ਗੱਲ ਨੀ ਜੀ, ਹਰ ਵਾਰ ਜਿਹੜੀਆਂ ਇਹ ਚੀਜ਼ਾਂ ਆਉਂਦੀਆਂ ਇਹ ਵੀ ਇੱਕ ਹਿੱਸਾ ਪਾਰਟ ਆ ਟੈਕਨੋਲੋਜੀ ਦਾ, ਤੇ ਮਾਫੀ ਚਾਹੁੰਦੇ ਹਾਂ। ਗੱਲਬਾਤ ਗਾਣੇ ਦੀ ਕਰ ਰਹੇ ਸੀ, ਬਾਬੇ ਨਾਨਕ ਦੇ ਤੇਰਾਂ ਤੇਰਾਂ ਤੋਲਣ ਦੀ ਗੱਲ ਕਰ ਰਹੇ ਸੀ। ਗੱਲਬਾਤ ਚ ਇਹੀ ਕਹਿਣ ਦੀ ਮੈਂ ਕੋਸ਼ਿਸ਼ ਕਰ ਰਿਹਾ ਸੀ ਵੀ ਜਿਹੜਾ ਤੇਰਾਂ, ਅਸੀਂ ਤਾਂ ਇਹ ਸਮਝ ਲਿਆ ਵੀ ਬਾਬੇ ਨਾਨਕ ਕੋਲੇ ਦਸ ਕਿਲੋ ਦਾ ਵੱਟਾ ਸੀ, ਤੇ ਇੱਕ ਸੀਗਾ ਬਾਬੇ ਕੋਲੇ 2 ਕਿਲੋ ਦਾ, ਇੱਕ ਸੀ ਕਿਲੋ ਦਾ, ਤੇ ਉਹਨੇ ਚੱਕ ਕੇ 13 ਕਿਲੋ ਪਾਲਿਆ ਤੱਕੜੀ ਚ, ਤੇ ਮਾਲਕ ਨੇ ਉਹਨੂੰ ਜਿਹੜਾ ਕੁਛ ਮਰਜ਼ੀ ਕੋਈ ਲੈਣ ਆਵੇ ਹਰੇਕ ਨੂੰ 13-13 ਤੋਲੀ ਗਿਆ, ਤੇ ਮਾਲਕ ਦਾ ਨੁਕਸਾਨ ਕਰੀ ਗਿਆ, ਅਖੀਰ ਮਾਲਕ ਨੇ ਹਟਾ ਤਾ। ਸੋ ਇਹ ਜਿਹੜੀ ਅਸੀਂ ਸਾਡੀ ਸੋਚ ਇੱਥੋਂ ਤੱਕ ਸੀਮਤ ਹੋ ਕੇ ਰਹੀ ਹੈ, ਮਾਫੀ ਚਾਹੁੰਦਾ ਮੈਂ ਸਾਰਿਆਂ ਲਈ ਨੀ ਕਹਿ ਰਿਹਾ, ਪਰ ਬਹੁਤਾਤ ਇਹਨਾਂ ਲੋਕਾਂ ਦੀ ਆ ਜਿਹੜੇ ਜਿਨ੍ਹਾਂ ਨੇ ਇਸ ਸੰਬੋਲਿਕ ਗੱਲਾਂ ਨੂੰ 13 ਤੇ 13 ਤੇ 13 ਤੇ ਮੇਰਾ ਇਹਨਾਂ ਚੀਜ਼ਾਂ ਦੇ ਵਿੱਚ ਫਰਕ ਨਹੀਂ ਸਮਝ ਆ ਰਿਹਾ। ਸੋ ਬਾਬੇ ਨਾਨਕ ਬਣੀਓ ਬਹੁਤ ਵੱਡਾ ਸੁਨੇਹਾ ਦਿੱਤਾ ਗਿਆ ਸਾਨੂੰ 13-13 ਤੋਲਣ ਦਾ, ਤੇ ਪਰ ਅਸੀਂ ਉਵੇਂ ਤੋਲ ਨੀ ਪਾ ਰਹੇ, ਉਵੇਂ ਅਸੀਂ ਬੋਲ ਨੀ ਪਾ ਰਹੇ, ਉਵੇਂ ਅਸੀਂ ਜੀਵਨ ਦਾ ਵਿਹਾਰ ਵਿਚਾਰ ਨਹੀਂ ਬਦਲ ਪਾ ਰਹੇ। ਸੋ ਕੋਸ਼ਿਸ਼ ਕਰੀਏ ਦੋਸਤੋ ਇਹਨਾਂ ਗੱਲਾਂ ਤੋਂ ਸਿੱਖੀਏ। ਅਸੀਂ ਅਕਸਰ ਕਹਿ ਦਿੰਦੇ ਹਾਂ ਵੀ ਗੀਤ ਸੰਗੀਤ ਸਾਡੇ ਇਸ ਜੀਵਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦਾ, ਬਹੁਤ ਜ਼ਿਆਦਾ ਸਾਨੂੰ ਮੋਟੀਵੇਸ਼ਨ ਦਿੰਦਾ। ਅੱਜ ਦਾ ਯੂਥ ਜੇ ਵਿਗੜ ਰਿਹਾ ਜਾਂ ਅੱਜ ਦੇ ਯੂਥ ਨਸ਼ਿਆਂ ਟਰੱਕ ਹਥਿਆਰਾਂ ਵਾਲੇ ਪਾਸੇ ਜਾ ਰਿਹਾ, ਤਾਂ ਉਹਦਾ ਵੀ ਕਾਰਨ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਨੂੰ ਦਿੰਨੇ ਆ, ਜੋ ਗਾਇਕ ਗੀਤਕਾਰਾਂ ਨੂੰ ਜਾਂ ਹੋਰ ਅਸੀਂ ਕਹਿੰਦੇ ਹਾਂ ਵੀ ਕਲਚਰ ਦੇ ਵਿੱਚ ਪ੍ਰਭਾਵ ਪਾਉਂਦੇ ਆ, ਤਾਂ ਫਿਰ ਅਸੀਂ ਕਲਚਰ ਦੇ ਉੱਤੇ ਪ੍ਰਭਾਵ ਇਹਨਾਂ ਗੱਲਾਂ ਦਾ ਵੀ ਪਾਈਏ। ਬਹੁਤ ਸਾਰਾ ਸ਼ਬਦ ਗਾਣ ਵੀ ਹੋਇਆ, ਬਹੁਤ ਸਾਰੇ ਧਾਰਮਿਕ ਗੀਤ ਸੰਗੀਤ ਵੀ ਹੋਇਆ, ਬਹੁਤ ਸਾਰੀਆਂ ਹੋਰ ਗੱਲਾਂ ਵੀ ਆਈਆਂ, ਉਹਨਾਂ ਦੇ ਉੱਤੇ ਵੀ ਅਸੀਂ ਪਾ ਕੇ ਉਹੋ ਜਿਹਾ ਵੀ ਹੋਣ ਦੀ ਕੋਸ਼ਿਸ਼ ਕਰੀਏ। ਅਧੂਰਾ ਕਿਸੇ ਚੀਜ਼ ਨੂੰ ਨਾ ਮੰਨੀਏ, ਜਿਹਨੂੰ ਵੀ ਮੰਨੀਏ ਪੂਰਾ ਮੰਨੀਏ, ਇਹੀ ਮੇਰੀ ਕੋਸ਼ਿਸ਼ ਆ ਤੇ ਇਹੀ ਸੁਨੇਹਾ ਦੇਣ ਦੀ, ਤੇ ਇਹੀ ਜਿਹੜਾ ਇੱਕ ਸਾਡਾ ਮਕਸਦ ਹੈ ਇਸ ਪਲੇਟਫਾਰਮ ਦਾ ਵੀ ਅਸੀਂ ਕਿਸੇ ਵੀ ਚੀਜ਼ ਦੇ ਵਿੱਚ ਕਿਤੇ ਵੀ ਹੈਗੇ ਤਾਂ ਪ੍ਰਪੱਕਤਾ ਜਿਹੜੀ ਸ਼ੋ ਕਰਨ ਦੀ ਕੋਸ਼ਿਸ਼ ਕਰੀਏ, ਪ੍ਰਪੱਕ ਹੋਣ ਦੀ ਕੋਸ਼ਿਸ਼ ਕਰੀਏ। ਸੋ ਦੋਸਤੋ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ, ਸੁਨੇਹਿਆਂ ਦੇ ਵਿੱਚ ਸਾਡੇ ਨਾਲ ਜਿਹੜੇ ਜੁੜੇ ਆ ਜੀ ਸੱਜਣ ਰਾਜਮਿੰਦਰ ਸਿੰਘ ਹੋਰਾਂ ਦਾ ਮੈਸੇਜ ਬੜਾ ਖੂਬਸੂਰਤ ਸੀ, ਤੇ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜ ਚੁੱਕੇ ਆ ਜੀ, ਉਹਨਾਂ ਨੇ ਆਪਣਾ ਫੋਟੋ ਮੈਸੇਜ ਭੇਜਤਾ ਜੀ ਸੁਬਹ ਸਵੇਰ ਦਾ, ਤੇ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਕੁਝ ਦੇਖਦੀ ਹੋਈ ਵੀ ਠੰਡੀ ਅੱਖ ਹੁੰਦੀ ਹੈ। ਪਾਸ਼ ਸੁਬਹ ਸਵੇਰ ਦੋਸਤੋ, ਸੋ ਪਾਸ਼ ਹੋਰਾਂ ਦੀਆਂ ਲਾਈਨਾਂ ਜਿਹੜੀਆਂ ਬਹੁਤ ਵਿਸ਼ਵ ਪ੍ਰਸਿੱਧ ਹੋਈਆਂ ਉਹ ਉਹਨਾਂ ਨੇ ਸ਼ੇਅਰ ਕੀਤੀਆਂ, ਪਰ ਵੱਖਰੀ ਗੱਲ ਆ ਵੀ ਇਹਨਾਂ ਲਾਈਨਾਂ ਦੇ ਉੱਤੇ ਵੀ ਬਹੁਤ ਵੱਡੀ ਕੰਟਰੋਵਰਸੀ ਪਿਛਲੇ ਕੁਝ ਚਿਰ ਤੋਂ ਛਿੜੀ ਹੋਈ ਆ, ਤੇ ਇਹ ਜਿਹੜੀ ਮੂਲ ਰੂਪ ਦੇ ਜਿਹੜੀ ਅੰਗਰੇਜ਼ੀ ਕਵਿਤਾ ਜਿਹਨੂੰ ਪਾਸ਼ ਹੋਰਾਂ ਨੇ ਪੰਜਾਬੀ ਦੇ ਵਿੱਚ ਤਰਜਮਾ ਕੀਤਾ, ਉਸ ਤੋਂ ਬਾਅਦ ਹਿੰਦੀ ਚ ਵੀ ਤਰਜਮਾ ਹੋਇਆ, ਹਿੰਦੀ ਚ ਵੀ ਉਹ ਛਪੀ, ਪਾਠਕ੍ਰਮ ਚ ਵੀ ਉਹ ਕਿਤਾਬ ਕੁਝ ਚਿਰ ਸਕੂਲਾਂ ਦੇ ਵਿੱਚ ਵੀ ਹਿੰਦੀ ਦੇ ਵਿੱਚ ਉਹ ਲੱਗੀ ਰਹੀ ਹੈ ਇਹ ਕਵਿਤਾ। ਸਭ ਤੋਂ ਖਤਰਨਾਕ ਹੁੰਦਾ ਆਦਮੀ ਦਾ ਜਿੰਦਾ ਕੰਮ ਤੇ ਜਾ ਕੇ ਕੰਮ ਤੋਂ ਘਰੇ ਆ ਜਾਣਾ, ਸੋ ਬਹੁਤ ਜਿਹੜੀਆਂ ਗੱਲਾਂ ਉਹਦੇ ਚ ਹਲੂਣੀਆਂ ਗਈਆਂ ਸਨ, ਪਰ ਜਦੋਂ ਹੁਣ ਅੱਜ ਯੁੱਗ ਇੰਟਰਨੈਟ ਦਾ ਆ ਗਿਆ, ਅੱਜ ਕੱਲ ਕਿਤਾਬਾਂ ਚ ਨਹੀਂ ਲੁਕੀ ਰਹਿੰਦੀ, ਅੱਜ ਸਰਚਾਂ ਜਾਂ ਵੱਜਦੀਆਂ, ਤੇ ਜਦੋਂ ਸਰਚ ਵੱਜੀ ਤਾਂ ਉਹਦੇ ਚ ਪਤਾ ਲੱਗਿਆ ਵੀ ਇਹ ਕਵਿਤਾ ਇੱਕ ਰੈਵੋਲੂਸ਼ਨੀ ਕਵੀ ਹੋਏ ਆ ਜੀ, ਤੇ ਕਿਸੇ ਹੋਰ ਰੈਵੋਲੂਸ਼ਨ ਵਾਸਤੇ ਲਿਖੀ ਗਈ ਕਵਿਤਾ ਸੀ ਜਿਹਦਾ ਇਹ ਪੰਜਾਬੀ ਤਰਜਮਾ ਉਹਨਾਂ ਨੇ ਕੀਤਾ ਸੀ। ਪਰ ਐਨੀਵੇ ਜੀ, ਪਾਸ਼ ਬਾਰੇ ਜੇ ਗੱਲ ਹੁਣ ਛਿੜੀ ਆ ਤਾਂ ਮੈਂ ਕਹਿ ਦਿਆਂ ਜੀ, ਪਾਸ਼ ਬਾਰੇ ਬਹੁਤ ਸਾਰੀਆਂ ਕੰਟਰੋਵਰਸੀਆਂ ਹਨ, ਬਹੁਤ ਸਾਰੇ ਉਹਨਾਂ ਨੂੰ ਐਜ ਪਰ ਇਨਸਾਨ ਉਹਨਾਂ ਦੀ ਕਾਫੀ ਜਿਹੜੀ ਆਲੋਚਨਾ ਹੋਈ ਹੈ ਵੀ ਉਹਨਾਂ ਦਾ ਜੀਵਨ ਜਾਂਚ ਜਾਂ ਜਿਹੜਾ ਰਹਿਣ ਸਹਿਣ ਜਾਂ ਜਿਹੜੀਆਂ ਗੱਲਾਂ ਸੀ ਵਧੀਆ ਨੀ ਸੀ, ਪਰ ਜੇ ਕਵਿਤਾ ਦੀ ਗੱਲ ਕਰੀਏ ਤਾਂ ਬਹੁਤ ਥਾਂ ਤੇ ਉਹ ਬਹੁਤ ਸੋਹਣੀ ਕਵਿਤਾ ਵੀ ਲਿਖ ਗਏ ਆ, ਬਹੁਤ ਸਾਰੇ ਮਸਲਿਆਂ ਨੂੰ ਬਹੁਤ ਵਧੀਆ ਗੱਲ ਦੇ ਢੰਗ ਨਾਲ ਵੀ ਕਰ ਗਏ ਆ। ਸੋ ਮੇਰੇ ਤਾਂ ਇਹੀ ਕੋਸ਼ਿਸ਼ ਆ ਜੀ ਵੀ ਮੈਂ ਜਿਹੜਾ ਵੀ ਉਹਨਾਂ ਦਾ ਕੁਛ ਜੇ ਕੁਛ ਚੰਗਾ ਲੱਗਿਆ ਜਾਂ ਕੁਛ ਚੰਗਾ ਸਿਰਜਿਆ ਉਹਨੂੰ ਸਲਾਮ ਆ ਜੀ, ਉਸ ਕਲਾ ਨੂੰ ਸਲਾਮ ਆ, ਤੇ ਪਰ ਜੇ ਇੱਕ ਇਨਸਾਨ ਦੇ ਤੌਰ ਦੇ ਉੱਤੇ ਉਸ ਬੰਦੇ ਨੇ ਉਹਦਾ ਜੀਵਨ ਜਾਂਚ ਨਹੀਂ ਜਿਵਾਇਆ ਤਾਂ ਉਹ ਤੋਂ ਆਪਾਂ ਪਾਸਾ ਕਰਕੇ ਲੰਘ ਰਹੇ ਹਾਂ ਜੀ। ਇਹੀ ਜਿਹੜਾ ਸਾਨੂੰ ਚਾਹੀਦਾ ਵੀ ਮਾੜੇ ਬੰਦੇ ਚੋਂ ਵੀ ਜੇ ਕੋਈ ਚੰਗੀ ਗੱਲ ਲੱਭਦੀ ਹੈ ਤੇ ਉਸ ਨੂੰ ਲੈ ਲੈਣੀ ਚਾਹੀਦੀ ਆ। ਮਲਕੀਤ ਸਿੰਘ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਪਲੀਜ਼ ਸੁਜੈਸਟ ਮੀ ਕਿ ਕਿਹੜਾ ਟੀਵੀ ਬਾਕਸ ਬੈਸਟ ਫਾਰ ਵੈਸਟਰਨ ਆਸਟ੍ਰੇਲੀਆ ਇੰਡੀਆ ਚਾਈਨੀਜ਼ ਲਈ ਇੰਡੀਆ ਚੈਨਲ ਲਈ, ਰੀਅਲ ਟੀਵੀ ਜਾਂ ਮਿਕਸ ਟੀਵੀ ਜਾਂ ਕੋਈ ਹੋਰ। ਥੈਂਕਸ ਜੀ।
ਦੇਖੋ ਆਪਾਂ ਇੱਦਾਂ ਦਾ ਕਿਸੇ ਦੀ ਐਡਵਰਟਾਈਜ਼ਮੈਂਟ ਤਾਂ ਨਹੀਂ ਕਰ ਰਹੇ, ਪਰ ਮੈਨੂੰ ਜਿਆਦਾ ਮਿਕਸ ਬਾਰੇ ਤਾਂ ਨਹੀਂ ਪਤਾ, ਮੇਰੇ ਕੋਲ ਰੀਅਲ ਟੀਵੀ ਚੱਲ ਰਿਹਾ ਜੀ ਤੇ ਕਾਫੀ ਵਧੀਆ ਉਹਦੇ ਨਤੀਜੇ ਆ ਰਹੇ ਆ, ਤੇ ਅੱਗੇ ਸਾਡੇ ਕੋਲੇ ਗੁਰਵੀਰ ਸਿੰਘ ਰੋਮਾਣਾ ਜੁੜੇ ਆ ਜੀ, ਤੇ ਉਹਨਾਂ ਨੇ ਸਾਨੂੰ ਇੱਕ ਯੂਟਿਊਬ ਦਾ ਲਿੰਕ ਭੇਜਿਆ ਜੀ, ਕੋਈ ਨੀ ਰੋਮਾਣਾ ਸਾਹਿਬ ਜਰੂਰ ਦੇਖਾਂਗੇ ਇਹ ਕੀ ਲਿੰਕ ਆ, ਤੇ ਬਹੁਤ ਸਾਰੇ ਹੋਰ ਸੱਜਣਾਂ ਮਿੱਤਰਾਂ ਦੇ ਵੀ ਸੁਨੇਹੇ ਆ ਰਹੇ ਆ, ਥੋੜੀ ਦਿੱਕਤ ਆ ਰਹੀ ਹੈ ਨੈਟ ਦੇ ਕਾਰਨ, ਪਰ ਕੋਈ ਨੀ ਕੋਈ ਚੱਕਰ ਨੀ ਜੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਛੇਤੀ ਇਸ ਦਿੱਕਤ ਦੇ ਵਿੱਚੋਂ ਵੀ ਨਿਕਲ ਆਈਏ। ਸੋ ਫਿਲਹਾਲ ਜਿਹੜਾ ਟਾਈਮ ਉਹ ਇੱਕ ਹੋਰ ਬ੍ਰੇਕ ਦਾ ਹੋ ਗਿਆ ਜੀ, ਤੇ ਇੱਕ ਬ੍ਰੇਕ ਲੈ ਲਈਏ ਤੇ ਥੋੜਾ ਜਿਹਾ ਇੱਕ ਗੀਤ ਸੰਗੀਤ ਦਾ ਆਨੰਦ ਮਾਣ ਲਈਏ, ਤੇ ਫੇਰ ਹੌਲੀ ਹੌਲੀ ਜਿਹੜੀ ਹੱਡੀ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ।
ਸਾਡੀ ਯਾਰੀ ਦੀ ਜ਼ਮਾਨਾ ਗੱਲ ਕਰਦਾ, ਮੁੰਡਾ ਤੇਰਾ ਕਰਵਾਉਂਦਾ ਜਿੱਥੇ ਖੜਦਾ, ਗੱਲ ਕਰਦਾ ਮੁੰਡਾ ਤੇਰਾ ਕਰਵਾਉਂਦਾ ਜਿੱਥੇ ਖੜਦਾ, ਫੁੱਲ ਜੁਰਤਾਂ ਤੇ ਗੂਣ ਵਾਲੇ ਮਾਰਦਾ ਨੀ ਯਾਰਾਂ ਬਾਜੋ ਨਹੀਂ ਕੱਖਦਾ, ਹੁਣ ਹੌਲੀ ਹੌਲੀ ਕੈਮ ਹੋਈ ਜਾਂਦੇ ਹਾਂ ਬਾਬੇ ਨੇ ਮਾੜਾ ਟਾਈਮ ਚੱਕਦਾ, ਮੁੰਡਾ ਕੱਲਾ ਗਹਿਰਾ ਚੌਧੀਆਂ ਦੇ ਮੁੱਲ ਦੀਆਂ ਯਾਰੀਆਂ ਨੇ ਕੀਤਾ ਰੱਖਦਾ, ਮਿਊਜ਼ਿਕ ਕੋਈ ਵਿਰਲਾ ਹੀ ਜਾਣੇ, ਉਂਝ ਦੋਗਲੇ ਤਾਂ ਜਾਗੀ ਉੱਤੇ ਬੜੇ ਆ, ਵਗ ਇਕੱਠਾ ਕਰਨਾ ਨੀ ਲੋਰੀਏ ਨੂੰ ਆਉਂਦਾ ਹੀ ਬਹੁਤ, ਜਿਹੜੇ ਪੰਜ ਸੱਤ ਖੜੇ ਆ, ਯਾਰੀ ਇਹਨਾਂ ਦੀ ਨੂੰ ਡੱਟ ਦਾ ਸਲੂਟ ਨੀ ਜੋ ਪੈਰਾਂ ਚ ਰੁਲੇ ਨੂੰ ਚੱਕਦਾ, ਹੁਣ ਹੌਲੀ ਹੌਲੀ ਕੈਮ ਹੋਈ ਜਾਂਦੇ ਹਾਂ ਬਾਬੇ ਨੇ ਮਾੜਾ ਟਾਈਮ ਚੱਕਦਾ, ਮੁੰਡਾ ਕੱਲਾ ਗਹਿਰਾ ਚੌਧੀਆਂ ਦੇ ਮੁੱਲ ਸੀ ਆ ਯਾਰੀਆਂ ਨੇ ਕੀਤਾ ਰੱਖਦਾ, ਨਾ ਮੰਜ਼ਲ ਮਿਲੇ ਤੁਕੇ ਚੱਲਦੇ ਨਾ ਕਦੇ ਮੁਟਿਆਰੇ, ਨੀ ਤੇਰੇ ਪਿੱਛੇ ਛੱਡ ਨਾ ਹੋਣੇ, ਨੀ ਤੇਰੇ ਪਿੱਛੇ ਛੱਡ ਨਾ ਹੋਣੇ, ਮੈਨੂੰ ਜਿਗਰੀ ਨੇ ਛੱਡ ਦੇ, ਤੇਰੇ ਪਿੱਛੇ ਲੱਗ ਬੀਬਾ ਛੱਡ ਦਊਂਗਾ ਯਾਰ, ਵਹਿਮ ਪਾਲੇ ਆ ਜੋ ਦਿਲ ਵਿੱਚੋਂ ਕੱਢ ਦੇ, ਜਿਹੜਾ ਰਾਹ ਦੇ ਵਿੱਚ ਰੋੜਾ ਸਾਡੇ ਬਣੇ ਆਇਆ ਉੱਠਣੇ ਤੋਂ ਪਹਿਲਾਂ ਨਾ ਪਤਾ, ਹੁਣ ਹੌਲੀ ਹੌਲੀ ਕੈਮ ਹੋਈ ਜਾਂਦੇ ਹਾਂ ਬਾਬੇ ਨੇ ਮਾੜਾ ਟਾਈਮ ਚੱਕਦਾ, ਮੁੰਡਾ ਕੱਲਾ ਗਹਿਰਾ ਚੌਧੀਆਂ ਦੇ ਮੁੱਲ ਸੀ ਆ ਯਾਰੀਆਂ ਨੇ ਕੀਤਾ ਰੱਖਦਾ,
ਵੇਲਾ ਜਿਹੜਾ ਹੋ ਚੁੱਕਿਆ ਥੋੜੀ ਬਹੁਤ ਖਬਰਾਂ ਦੇ ਉੱਤੇ ਝਾਤ ਮਾਰਨ ਦਾ, ਤੇ ਆਪਾਂ ਖਬਰਾਂ ਦੇ ਉੱਤੇ ਜੇ ਝਾਤ ਮਾਰੀਏ ਤਾਂ ਜਿਹਨਾਂ ਚੋਂ ਖਾਸ ਖਬਰ ਜਿਹੜੀ ਬਣਾਈ ਅੱਜ ਅਖਬਾਰਾਂ ਨੇ ਉਹ ਬਣਾਈ ਹੈ ਜੀ, ਨਰਿੰਦਰ ਮੋਦੀ ਹੋਰਾਂ ਦਾ ਆਪਦੇ ਪਿੰਡ ਦਾ ਦੌਰਾ, ਆਪਦੇ ਜਨਮ ਸਥਾਨ ਦਾ ਦੌਰਾ। ਸੋ ਕਰਨ ਵੀ ਕਿਉਂ ਨਾ ਜੀ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਆ ਤੇ ਬਹੁਤ ਉੱਚੇ ਮੁਕਾਮ ਦੇ ਉੱਤੇ ਬੰਦਾ ਬੈਠਾ, ਤੇ ਉਹ ਆਪਦੇ ਪਿੰਡ ਨੂੰ ਕਿਵੇਂ ਭੁੱਲ ਸਕਦਾ, ਤੇ 7 ਸਾਲਾਂ ਬਾਅਦ ਉਹ ਆਪਣੇ ਪਿੰਡ ਦੇ ਕੱਲ ਗਏ ਆ, ਤੇ ਪਿੰਡ 'ਚ ਜਾ ਕੇ ਜਿਹੜਾ ਪ੍ਰੋਟੋਕੋਲ ਬਣੇ ਹੋਏ ਆ ਪ੍ਰਧਾਨ ਮੰਤਰੀ ਦੇ, ਉਸ ਪ੍ਰੋਟੋਕੋਲ ਨੂੰ ਉਹਨਾਂ ਨੇ ਤੋੜਤਾ, ਕੱਲ ਤਾਰ ਤਾਰ ਕਰਤਾ ਜੀ ਉਸ ਪ੍ਰੋਟੋਕੋਲ ਨੂੰ, ਉਹਨਾਂ ਦੇ ਪ੍ਰੋਟੋਕੋਲ ਮੁਤਾਬਕ ਪ੍ਰਧਾਨ ਮੰਤਰੀ ਨੂੰ ਸਿਕਿਉਰਿਟੀ ਦੇ ਵਿੱਚ ਜਿਵੇਂ ਜਿਵੇਂ ਜਾਣਾ ਹੁੰਦਾ, ਜਿਵੇਂ ਜਿਵੇਂ ਵਿਚਰਨਾ ਹੁੰਦਾ, ਉਹ ਸਾਰੀਆਂ ਗੱਲਾਂ ਛੱਡ ਕੇ ਉਹ ਪੈਦਲ ਹੀ ਗਲੀਆਂ ਹੋ ਪਏ ਤੇ ਉਹਨਾਂ ਨੇ ਉਹਨਾਂ ਯਾਰਾਂ ਬੇਲੀਆਂ ਨੂੰ ਯਾਦ ਕੀਤਾ ਜਿਹੜੇ ਜਿਹਨਾਂ ਨਾਲ ਉਹਨਾਂ ਗਲੀਆਂ ਮੁਹੱਲਿਆਂ ਚ ਖੇਡੇ ਸੀ, ਉਹਨਾਂ ਉਹਨਾਂ ਥਾਵਾਂ ਚ ਗਏ, ਉਹ ਸਕੂਲ ਚ ਗਏ ਤੇ ਉਹ ਸਕੂਲ ਦੀ ਕਹਿੰਦੇ ਮਿੱਟੀ ਆਪਦੇ ਮੱਥੇ ਤੇ ਲਾਈ ਤੇ ਜਿੱਥੇ ਉਹ ਪੜ੍ਹੇ ਆ ਤੇ ਉਹ ਹੈਰਾਨ ਹੋਏ ਵੀ ਜਿਹੜੇ ਉਹਨਾਂ ਦੇ ਯਾਰ ਦੋਸਤ ਸਨ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਖੂੰਡੀਆਂ ਆਈਆਂ। ਤੇ ਕਾਰਨ ਇਹੀ ਹੁੰਦਾ ਜੀ ਵੀ ਨੇਤਾਗਿਰੀ, ਲੀਡਰੀ, ਪੈਸਾ ਜਾਂ ਚੌਧਰ ਉਹਦਾ ਹੌਸਲਾ ਵੀ ਉਹ ਨਰਿੰਦਰ ਮੋਦੀ ਦੇ ਹੱਥ ਵਿੱਚ ਖੂੰਡੀ ਨਹੀਂ ਆਈ ਤੇ ਉਹਨਾਂ ਦੇ ਹਾਨਦਾਨ ਦੇ ਹੱਥਾਂ ਵਿੱਚ ਖੂੰਡੀਆਂ ਆਈਆਂ, ਕਿਉਂਕਿ ਕਬੀਲਦਾਰੀਆਂ ਦੇ ਬੋਝਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦੱਬ ਲਿਆ। ਸੋ ਕੱਲ ਉਹਨਾਂ ਨੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਆਪਦੇ ਇਲਾਕੇ ਨੂੰ ਜਿਹੜੇ ਤੋਹਫੇ ਵੀ ਦਿੱਤੇ ਆ, ਇੱਕ ਪ੍ਰਧਾਨ ਮੰਤਰੀ ਹੁੰਦੇ ਹੋਏ ਜੇ ਨਾ ਦਿੰਦਾ ਤਾਂ ਵੀ ਉਹ ਗਲਤ ਸੀ, ਭਾਵੇਂ ਇਸ ਲਈ ਨਿੰਦਿਆ ਹੋ ਰਹੀ ਆ ਵੀ ਆਪਣਿਆਂ ਨੂੰ ਵੰਡ ਰਹੇ ਆ, ਪਰ ਅਕਸਰ ਨਿੰਦਿਆ ਇਸ ਗੱਲ ਦੀ ਵੀ ਹੁੰਦੀ ਹੈ ਵੀ ਬਹੁਤ ਸਾਰੇ ਵੱਡੇ ਵੱਡੇ ਲੀਡਰ ਬਣ ਗਏ ਤੇ ਉਹ ਲੀਡਰ ਬਣਨ ਤੋਂ ਬਾਅਦ ਆਪਦੀ ਜਨਮ ਭੂਮੀ ਜਾਂ ਆਪਦਾ ਜਿਹੜਾ ਉਸ ਪਿਛੋਕੜ ਜਾਂ ਆਪਦੇ ਪਿੰਡ ਨੂੰ ਬਿਲਕੁਲ ਹੀ ਭੁੱਲ ਗਏ ਤੇ ਉਸ ਲਈ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ, ਤੇ ਉਹਦਾ ਬਹਾਨਾ ਇਹ ਦਿੱਤਾ ਵੀ ਉਹਨਾਂ ਦਾ ਪਿੰਡ ਹੁਣ ਸਾਰਾ ਮੁਲਕ ਆ ਜੀ ਤੇ ਮੈਂ ਹੁਣ ਇੰਨਾ ਛੋਟਾ ਨਹੀਂ ਸੋਚਦਾ, ਉਹਨੂੰ ਆਪਦੀ ਵੱਡੀ ਸੋਚ ਦਿੱਤੀ ਆ। ਪਰ ਕਿਤੇ ਨਾ ਕਿਤੇ ਕੁਝ ਕੁ ਸੋਚਾਂ ਛੋਟੀਆਂ ਵੀ ਸੋਚਣੀਆਂ ਪੈਂਦੀਆਂ। ਤੁਸੀਂ ਵੀ ਦੇਖੋ ਜੇ ਤੁਸੀਂ ਕਿਸੇ ਵੇਲੇ ਕਿਸੇ ਮੁਕਾਮ ਦੇ ਉੱਤੇ ਪਹੁੰਚ ਗਏ ਹੋ ਤੇ ਕੁਛ ਦੇਣ ਦੇ ਕਾਬਲ ਹੋ ਤੇ ਜੇ ਤੁਸੀਂ ਆਪਦੇ ਪਿੰਡ ਨੂੰ, ਆਪਦੇ ਉਸ ਥਾਂ ਨੂੰ, ਆਪਦੇ ਉਸ ਥਾਂ ਤੇ ਜਿੱਥੇ ਤੁਸੀਂ ਵੱਡੇ ਹੋਏ ਹੋ, ਪਲੇ ਹੋ, ਉੱਥੇ ਨਹੀਂ ਦਿੰਦੇ ਤਾਂ ਉਹ ਵੀ ਕਿਤੇ ਇਨਸਾਫੀ ਵਾਲੀ ਕੋਈ ਗੱਲ ਨਹੀਂ ਹੈ। ਸੋ ਕੱਲ ਉਹਨਾਂ ਨੇ ਜੀ ਕਈ ਸਾਰੀਆਂ ਨੀਤੀਆਂ ਉੱਥੇ ਦਿੱਤੀਆਂ ਉਸ ਏਰੀਏ ਨੂੰ, ਤੇ ਉਸ ਏਰੀਏ ਦੇ ਉੱਤੇ ਉਹਨਾਂ ਨੇ ਬੋਲਦੇ ਹੋਏ ਬਹੁਤ ਵਾਰੀ ਭਾਵੁਕ ਵੀ ਹੋਏ ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਮੇਰੀ ਕੋਸ਼ਿਸ਼ ਆ ਵੀ ਮੈਂ ਆਪਦੀ ਜਨਮ ਭੂਮੀ ਨੂੰ ਮੈਂ ਉਹਨੂੰ ਕੁਛ ਨਾ ਕੁਛ ਦੇਵਾਂ। ਤੇ ਉਹਨਾਂ ਨੇ ਨਾਲ ਨਾਲ ਜਿਹੜਾ ਵਿਰੋਧੀਆਂ ਨੂੰ ਕਰਾਰਾ ਜਵਾਬ ਵੀ ਉੱਥੇ ਇੱਕ ਸੁਨੇਹਾ ਦਿੱਤਾ, ਕਹਿੰਦੇ ਵੀ ਮੈਨੂੰ ਭੋਲੇ ਸ਼ੰਕਰ ਨੇ ਸ਼ਕਤੀ ਬਖਸ਼ੀ ਆ ਜ਼ਹਿਰ ਪੀਣ ਦੀ, ਕਹਿੰਦੇ ਮੈਂ ਪਿਛਲੇ ਬਹੁਤ ਸਾਲਾਂ ਤੋਂ ਜਿਉਂਦਾ ਸਿਆ ਜ਼ਹਿਰ ਪੀ ਰਿਹਾ, ਮੇਰੇ ਤੇ ਬਹੁਤ ਸਾਰੇ ਦੋਸ਼ ਲੱਗ, ਉਹਨਾਂ ਦੋਸ਼ਾਂ ਨੂੰ ਮੈਂ ਜ਼ਹਿਰ ਸਮਝ ਕੇ ਪੀ ਕੇ ਹਜ਼ਮ ਕਰ ਰਿਹਾ, ਮੈਨੂੰ ਪਚਾਉਣ ਦੀ ਸ਼ਕਤੀ ਜਿਹੜੀ ਮੈਨੂੰ ਮਿਲੀ ਆ। ਗੱਲ ਦੇਖੋ ਆਪਾਂ ਨਰਿੰਦਰ ਮੋਦੀ ਦੇ ਮਾਮਲੇ ਤੋਂ ਬਾਹਰ ਨਿਕਲ ਕੇ ਜੇ ਗੱਲਬਾਤ ਕਰੀਏ ਤਾਂ ਇਹ ਇੱਕ ਸੱਚਾਈ ਆ ਵੀ ਜੇ ਤੁਸੀਂ ਅੱਗੇ ਵੱਧਦੇ ਹੋ ਤਾਂ ਤੁਹਾਡਾ ਹਾਜ਼ਮਾ ਬਹੁਤ ਵੱਡਾ ਹੋਣਾ ਚਾਹੀਦਾ ਕਿਸੇ ਵੀ ਰੂਪ ਚ, ਚਾਹੇ ਤੁਸੀਂ ਜਿੰਨੇ ਮਰਜ਼ੀ ਇਮਾਨਦਾਰ ਸਾਫ਼ ਸੁਥਰੀ ਛਵੀ ਦੇ ਮਾਲਕ ਹੋ। ਨਰਿੰਦਰ ਮੋਦੀ ਹੋਰਾਂ ਦੀ ਗੱਲ ਛੱਡੋ, ਚਲੋ ਉਹਨਾਂ ਦਾ ਬਹੁਤ ਸਾਰੇ ਕਿੰਤੂ ਪ੍ਰੰਤੂ ਹੈ, ਸਾਬਤ ਹੋ ਚੁੱਕੇ ਆ, ਪਰ ਮੰਨ ਲਓ ਤੁਸੀਂ ਬਿਲਕੁਲ ਸਾਫ਼ ਸੁਥਰੀ ਜ਼ਿੰਦਗੀ ਜਿਉਂ ਰਹੇ ਹੋ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਪਰ ਫੇਰ ਵੀ ਤੁਹਾਨੂੰ ਇੱਕ ਹਾਜ਼ਮਾ ਤੁਹਾਡਾ ਜਾਂ ਲੋਕਾਂ ਦੀਆਂ ਗੱਲਾਂ ਸੁਣਨ ਦਾ ਇੱਕ ਤੁਹਾਡੇ ਚ ਜਿਗਰਾ ਹੋਣਾ ਚਾਹੀਦਾ। ਲੋਕਾਂ ਨੇ ਪਤਾ ਨੀ ਕਦੋਂ ਕਿੱਥੇ ਤੇ ਕਿਹੜਾ ਵੱਡਾ ਬਲੇਮ ਤੁਹਾਡੇ ਤੇ ਲਾ ਦੇਣਾ। ਤੁਸੀਂ ਦੇਖ ਰਹੇ ਹੋ ਥੋੜੇ ਦਿਨਾਂ ਦਾ ਜਗਮੀਤ ਸਿੰਘ ਚਰਚਾ ਚ ਆਏ ਹੋਏ ਆ, ਸਾਡੇ ਜਿਹੜੇ ਕੈਨੇਡੀਅਨ ਐਮ ਪੀ ਆ ਤੇ ਉਹ ਇੱਕ ਪਾਰਟੀ ਦੇ ਮੁਖੀ ਬਣ ਗਏ ਆ ਤੇ ਉਹਨਾਂ ਦੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਤੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਬਹਿਸਾਂ ਵੀ ਚੱਲ ਰਹੀਆਂ। ਉੱਥੇ ਵੀ ਉਹੀ ਗੱਲ ਆ ਜਾਂਦੀ ਹੈ ਵੀ ਉਹਨਾਂ ਦੇ ਮਾਮਲੇ ਦੇ ਵਿੱਚ ਅੰਦਾਜ਼ੇ ਬਹੁਤ ਲਾਏ ਜਾਂਦੇ ਸੀ। ਹੁਣ ਤੱਕ ਮੈਂ ਵੀ ਉਹਨਾਂ ਚੋਂ ਸ਼ਾਮਲ ਸੀ, ਮੈਂ ਵੀ ਕੱਲ ਸੋਚ ਰਿਹਾ ਸੀ ਵੀ ਮੈਨੂੰ ਵੀ ਕੁਝ ਕੁ ਲੋਕਾਂ ਨੇ ਜੇ ਜੀ ਫੀਡਬੈਕ ਦਿੱਤੀ ਜਗਮੀਤ ਸਿੰਘ ਬਾਰੇ, ਉਹ ਕੋਈ ਚੰਗੀ ਨਹੀਂ ਸੀਗੀ ਉਹ ਫੀਡਬੈਕ। ਜਦੋਂ ਅਸੀਂ ਕੈਨੇਡਾ ਟੂਰ ਤੇ ਗਏ ਉੱਥੇ ਵੀ ਕੋਈ ਫੀਡਬੈਕ ਜਿਹੜੀ ਸਾਨੂੰ ਦਿੱਤੀ ਗਈ ਮਾੜੀ ਦਿੱਤੀ ਗਈ ਤੇ, ਪਰ ਅਸੀਂ ਉਸ ਮਾਮਲੇ ਦੇ ਵਿੱਚ ਕੁਛ ਨੀ ਬੋਲੇ ਸੀ ਕਿਉਂਕਿ ਕਾਰਨ ਇਹ ਸੀ ਨਾ ਅਸੀਂ ਮਿਲੇ ਸੀ ਨਾ ਅਸੀਂ ਉਹਨਾਂ ਨਾਲ ਵਿਚਰੇ ਸੀ, ਅੰਦਾਜ਼ੇ ਲਾਉਣਾ ਜਿਹੜੀ ਫਿਤਰਤ ਦੇ ਵਿੱਚ ਨਹੀਂ ਸੀ। ਪਰ ਫੇਰ ਵੀ ਕਿਤੇ ਨਾ ਕਿਤੇ ਮਨ ਦੇ ਇੱਕ ਕੋਨੇ ਦੇ ਵਿੱਚ ਉਹ ਗੱਲ ਘਰ ਕਰ ਜਾਂਦੀ ਹੈ ਜਿਹੜੀ ਗੱਲ ਤੁਹਾਨੂੰ ਦੱਸੀ ਗਈ ਹੋਵੇ, ਜਿਹੜੀ ਗੱਲ ਬਾਰੇ ਤੁਹਾਨੂੰ ਤੁਹਾਡਾ ਗਿਆ ਹੋਵੇ ਵੀ ਏਦਾਂ ਨੀ ਏਦਾਂ ਦੀ ਗੱਲ ਆ। ਸੋ ਉਹੀ ਚੀਜ਼ਾਂ ਜਗਮੀਤ ਸਿੰਘ ਹੋਰਾਂ ਬਾਰੇ ਜਿਹੜੀਆਂ ਪ੍ਰਚਲਿਤ ਕੀਤੀਆਂ ਗਈਆਂ, ਉਹਨਾਂ ਦੀ ਕੱਟੜ ਵਾਲ ਕੀਤੀ ਗਈ, ਉਹਨਾਂ ਦੀ ਗੋਲ ਪੱਗ ਬੰਨਣ ਨੂੰ ਹੋਰ ਅਰਥ ਨਾਲ ਦੇਖਿਆ ਗਿਆ। ਪਰ ਹੁਣ ਤੁਸੀਂ ਕਈ ਦਿਨਾਂ ਦੀ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਫਲੋਟ ਹੋ ਰਹੀਆਂ ਤੇ ਉਹਨਾਂ ਵੀਡੀਓ ਦੇ ਵਿੱਚ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਜਾਂ ਜੇ ਜੇ ਢੰਗ ਨਾਲ ਉਹ ਬੋਲ ਰਹੇ ਆ ਜਾਂ ਜੇ ਜੇ ਉਹ ਸੁਨੇਹੇ ਦੇ ਰਹੇ ਆ, ਉਹਨਾਂ ਚ ਮੈਨੂੰ ਨੀ ਲੱਗਦਾ ਕੋਈ ਵੀ ਇਹੋ ਜਿਹੀ ਗੱਲ ਆ ਜਿਹੜੀ ਕਿ ਕੱਟੜ ਵਾਰਤਾ ਦੀ ਗੱਲ ਹੋਵੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜੇ ਉਹ ਕਿਸੇ ਮੁਕਾਮ ਤੇ ਪਹੁੰਚੇ ਆ, ਭਾਵੇਂ ਅਜੇ ਕੋਈ ਬਹੁਤ ਵੱਡਾ ਮੁਕਾਮ ਨੀ, ਇੱਕ ਪਾਰਟੀ ਦੇ ਪ੍ਰਧਾਨ ਬਣੇ ਆ, ਕੋਈ ਉਹ ਸੂਬੇ ਜਾਂ ਮੁਲਕ ਦੇ ਨਹੀਂ ਬਣੇ, ਪਰ ਉਹ ਉਸ ਰਾਹ ਵੀ ਇੱਕ ਪੌੜੀ ਚੜੇ ਆ, ਜਿਹੜੀ ਪੌੜੀ ਚੜਨਾ ਵੀ ਇੱਕ ਖਾਲਾ ਜੀ ਦਾ ਵਾੜਾ ਨੀ, ਇੱਕ ਘੱਟ ਗਿਣਤੀ ਦੇ ਬੰਦੇ ਲਈ, ਇੱਕ ਸਪੈਸ਼ਲ ਦੇਖ ਵਾਲੇ ਬੰਦੇ ਲਈ ਉਸ ਸਟੈਪ ਤੇ ਚੜਨਾ ਵੀ ਕੋਈ ਮਾਮੂਲੀ ਗੱਲ ਨੀ। ਸੋ ਉਹਨਾਂ ਦੀਆਂ ਜਿਹੜੀਆਂ ਵੀ ਵੀਡੀਓ ਆਈਆਂ, ਜੋ ਵੀ ਉਹਨਾਂ ਨੇ ਗੱਲਾਂ ਬਾਤਾਂ ਕਹੀਆਂ, ਉਹਨਾਂ ਨੇ ਮੈਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਤੇ ਮੈਨੂੰ ਵੀ ਲੱਗ ਰਿਹਾ ਵੀ ਉਹ ਕਾਬਲ ਹੀ ਸੀ, ਪਾਰਟੀ ਨੇ ਉਹਨਾਂ ਨੂੰ ਤਾਂ ਉਸ ਰੁਤਬੇ ਚ ਦਿੱਤਾ ਕਿਉਂਕਿ ਉਹਨਾਂ ਦੀ ਜਿਹੜੀ ਸੋਝੀ ਆ ਉਹ ਇੱਕ ਵਕੀਲ ਆ, ਪੜ੍ਹੇ ਲਿਖੇ ਆ, ਆਸਟ੍ਰੇਲੀਆ ਉੱਥੋਂ ਦੇ ਬੋਰਨ ਆ, ਖੂਨ ਦੇ ਵਿੱਚ ਉਹਨਾਂ ਦੇ ਸੇਵਾ ਸਿੰਘ ਠੀਕਰੀ ਵਾਲੇ ਦਾ ਖੂਨ ਆ, ਸਿਆਸਤ ਆ, ਸੋ ਸਾਰੀਆਂ ਚੀਜ਼ਾਂ ਦਾ ਸੁਮੇਲ ਆ ਤੇ ਆਉਣ ਵਾਲਾ ਭਵਿੱਖ, ਜਿੰਨੀ ਉਹਨਾਂ ਦੀ ਉਮਰ ਆ, ਛੋਟੀ ਉਮਰ ਆ, ਉਸ ਉਮਰ ਦੇ ਹਿਸਾਬ ਨਾਲ ਜਿਹੜਾ ਉਹਨਾਂ ਦਾ ਆਉਣ ਵਾਲਾ ਭਵਿੱਖ ਆ, ਉਹ ਕਾਫੀ ਸੁਨਹਿਰੇ ਹੀ ਦਿਖਾਈ ਦੇ ਰਿਹਾ। ਤੇ ਜੇ ਇੱਕ ਇਸ ਸਿੱਖੀ ਸਰੂਪ ਵਾਲਾ ਤੇ ਸੋਚ ਵਾਲਾ ਬੰਦਾ ਇੱਕ ਉੱਚ ਅਹੁਦੇ ਤੇ ਕਿਤੇ ਵੀ ਪਹੁੰਚਦਾ ਤਾਂ ਉਹ ਸਾਰੀ ਕੌਮ ਲਈ ਤੇ ਸਾਰਿਆਂ ਲਈ ਮਾਣਮੱਤੀ ਗੱਲ ਹੁੰਦੀ ਆ ਜੀ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਅੰਦਾਜ਼ੇ ਨਾ ਲਾਏ ਜਾਣ ਤਾਂ ਚੰਗਾ, ਤੇ ਉਹਨੂੰ ਵਿਚਰ ਲਿਆ ਜਾਵੇ, ਉਹਦੇ ਬਾਰੇ ਜਾਣ ਲਿਆ ਜਾਵੇ, ਨੇੜੇ ਹੋ ਕੇ ਦੇਖ ਲਿਆ ਜਾਵੇ ਤਾਂ ਬਹੁਤ ਵਧੀਆ। ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੈਂ ਅੰਦਾਜ਼ਿਆਂ ਦੇ ਵਿੱਚ ਇਹ ਮਹਿਸੂਸ ਕੀਤਾ ਵੀ ਅੰਦਾਜ਼ੇ ਕਿਤੇ ਨਾ ਕਿਤੇ ਗਲਤ ਆ ਜਗਮੀਤ ਸਿੰਘ ਹੋਰਾਂ ਦੇ ਮਾਮਲੇ ਚ। ਅਰਸ਼ ਮੱਲੀ ਸਾਡੇ ਨਾਲ ਜੁੜਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਇੱਕ ਮੰਥ ਬਾਅਦ ਇੰਡੀਆ ਤੋਂ ਵਾਪਸ ਆ ਕੇ ਅੱਜ ਜੋਬ ਦਾ ਅੱਜ ਫਸਟ ਡੇ ਆ ਜੀ, ਮੈਂ ਤੇ ਮੇਰੇ ਕੋ ਡਰਾਈਵਰ ਜੱਸੀ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਜੀ। ਹਰਭਜਨ ਮਾਨ ਜੀ ਦਾ ਸੌਂਗ ਜਰਾ ਠਹਿਰ ਜ਼ਿੰਦਗੀ ਸੁਣਾ ਦਿਓ ਜੀ। ਬਿਲਕੁਲ ਜੀ, ਮੈਂ ਵੀ ਇਹ ਗੀਤ ਸੁਣਨਾ ਚਾਹੁੰਦਾ, ਅੱਜ ਜ਼ਰੂਰ ਇਹ ਗੀਤ ਸੁਣਾਵਾਂਗੇ। ਮੈਂ ਕੋਸ਼ਿਸ਼ ਕਰਨੀ ਆ ਇਸ ਗੀਤ ਬਾਰੇ ਮੈਂ ਰਿਵਿਊ ਜ਼ਰੂਰ ਕਰਨਾ ਚਾਹੁੰਦਾ, ਪਰ ਵਕਤ ਨਹੀਂ ਮਿਲ ਰਿਹਾ। ਮੈਂ ਲਿਖਣਾ ਚਾਹੁੰਦਾ ਕੁਛ ਇਸ ਬਾਰੇ, ਪਰ ਜ਼ਰੂਰ ਲਿਖਾਂਗੇ ਜੀ ਕਿਸੇ ਦਿਨ, ਤੇ ਆਪਾਂ ਕੋਸ਼ਿਸ਼ ਕਰਾਂਗੇ ਹਰਭਜਨ ਮਾਨ ਹੋਰਾਂ ਦਾ ਇਸ ਔਖਾ ਉਪਰਾਲਾ ਜਿਹੜਾ ਉਹਨੇ ਬਾਰੇ ਵੀ ਗੱਲਬਾਤ ਕੀਤੀ ਜਾਵੇ। ਇਧਰ ਜਸ ਕੁਮਾਨ ਜੁੜਿਆ ਜੀ, ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਮਾਰਨਿੰਗ ਮਿੰਟੂ ਜੀ। ਲੋਟ ਆਫ ਪੀਪਲ ਸੋ ਦੈਟ ਮੂਵੀ ਐਸਿਡ ਅਟੈਕ ਔਨ ਡਾਕਟਰ ਬਾਏ ਇਹੋਵੇ ਵਾਲੇ ਸੰਤ, ਵਾਈ ਨੋ ਐਕਸ਼ਨ ਟੇਕਨ ਅਗੇਂਸਟ ਹਿਮ। ਬਿਲਕੁਲ ਜੀ, ਇਹ ਵੀਡੀਓ ਕੋਈ ਅੱਜ ਦੀ ਨਹੀਂ ਹੈ, ਤਕਰੀਬਨ ਕਈ ਸਾਲਾਂ ਤੋਂ ਵੀਡੀਓ ਚੱਲ ਰਹੀ ਹੈ ਜੀ, ਤੇ ਇਸ ਵੀਡੀਓ ਦੇ ਵਿੱਚ ਕਲੀਅਰ ਕੱਟ ਮੌਜੂਦ ਬੰਦਾ ਜਿਹਦਾ ਜਿਹੜਾ ਵਿਕਟਮ ਆ ਉਹ ਕਹਿ ਰਿਹਾ ਵੀ ਹਾਂ ਮੈਂ ਜਿਉਂਦਾ ਜਾਗਦਾ ਬੈਠਾ। ਕਹਿੰਦੇ ਨੀ ਹੁੰਦੇ ਇੱਕ ਇੰਡੀਆ ਦੇ ਵਿੱਚ ਧਾਰਾ 307, 302 ਤੇ 300 ਜਿਹੜੀਆਂ ਇਹ ਤਿੰਨ ਧਾਰਾਵਾਂ ਹੁੰਦੀਆਂ, ਤਿੰਨ ਧਾਰਾਂ ਚ ਇੱਕ ਹੁੰਦੀ ਆ ਇਰਾਦਾ ਕਤਲ, ਇੱਕ ਹੁੰਦੀ ਆ ਵੀ ਐਕਸੀਡੈਂਟਲੀ ਹੋ ਗਿਆ, ਕਤਲ ਕਰਨ ਦਾ ਇਰਾਦਾ ਨਹੀਂ ਸੀਗਾ, ਤੇ ਇੱਕ ਉਹ ਜਾਣੀ ਕਿ ਭੁਲੇਖੇ ਚ ਜਾਂ ਕਿਸੇ ਐਕਸੀਡੈਂਟਲੀ ਉਹ ਵਿੱਚ ਬਣ ਗਈ ਆ, ਤੇ ਇੱਕ ਹੁੰਦਾ ਸਿੱਧਾ ਕਤਲ। ਤੇ ਉਹਦੇ ਚ ਸਭ ਤੋਂ ਜਿਹੜੀ ਖਤਰਨਾਕ ਹੁੰਦੀ ਹੈ ਜਿਹੜੀ ਉਹ ਇਰਾਦਾ ਕਤਲ ਹੁੰਦੀ ਆ। ਇਰਾਦਾ ਕਤਲ ਦਾ ਕਾਰਨ ਇਹ ਹੁੰਦਾ ਵੀ ਇਰਾਦੇ ਕਤਲ ਦੇ ਵਿੱਚ ਕਤਲ ਹੋਇਆ ਨਹੀਂ ਹੁੰਦਾ ਬੰਦਾ, ਕਿਉਂਕਿ ਜਿਹੜਾ ਤਾਂ ਕਤਲ ਹੋ ਗਿਆ ਉਦੋਂ ਬਾਅਦ ਤਾਂ ਗਵਾਹਾਂ ਤੇ ਰਹਿ ਗਈ ਗੱਲ। ਤੇ ਇਰਾਦਾ ਕਤਲ ਦੇ ਵਿੱਚ ਇਹ ਹੁੰਦੀ ਆ ਵੀ ਮੂਹਰਲਾ ਬੰਦਾ ਕਤਲ ਨਹੀਂ ਹੋਇਆ, ਪਰ ਕਾਤਲ ਦਾ ਇਰਾਦਾ ਸੀ ਉਹਨੂੰ ਮਾਰਨਾ, ਤੇ ਮੂਹਰਲਾ ਬੰਦਾ ਖੁਦ ਹੀ ਜਿੰਦਾ ਜਾਗਦੀ ਮਿਸਾਲ ਬੈਠੀ ਹੈ ਜਿਹੜੇ ਕਹਿ ਰਿਹਾ ਵੀ ਹਾਂ ਮੈਨੂੰ ਮਾਰ ਰਿਹਾ ਸੀਗਾ ਤੇ ਆਹ ਤਰੀਕੇ ਨਾਲ ਮਾਰ ਰਿਹਾ ਸੀ। ਤੋ ਬੜੀ ਹੈਰਾਨੀ ਦੀ ਗੱਲ ਆ ਵੀ ਇਰਾਦਾ ਕਤਲ ਵਰਗੀ ਧਾਰਾ ਲੱਗੀ ਹੋਵੇ ਤੇ ਉਹਦੇ ਵਿੱਚ ਉਹ ਬੰਦਾ ਜਿੰਦਾ ਜਾਗਦਾ ਮਿਸਾਲ ਹੋਵੇ ਜਿਹਦੇ ਚ ਉਹ ਦਿਖਾ ਰਿਹਾ ਹੋਵੇ ਵੀ ਇੱਕ ਡਾਕਟਰ ਹੁੰਦੇ ਹੋਏ ਉਦੋਂ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ, ਜੇ ਉਹਨੇ ਨਹੀਂ ਕੀਤੇ ਤਾਂ ਉਹਦੇ ਤੇ ਤੇਜ਼ਾਬ ਪਾਇਆ ਗਿਆ, ਤੇ ਉਹ ਫੇਰ ਵੀ ਉਹ ਬਾਬੇ ਨੂੰ ਕੋਈ ਵੀ ਉਹਦਾ ਵਾਲ ਬਿੰਗਾ ਨਹੀਂ ਹੋ ਰਿਹਾ ਕਿਸੇ ਕਿਸਮ ਦਾ, ਕੋਈ ਬੰਦਾ ਉਹਦੇ ਤੇ ਕੇਸ ਨਹੀਂ ਕਰ ਰਿਹਾ, ਕੋਈ ਬੰਦਾ ਕੁਛ ਵੀ ਪੈਰਵਾਈ ਨਹੀਂ ਹੋ ਰਹੀ। ਸਭ ਬੜੀ ਹੈਰਾਨੀ ਦੀ ਗੱਲ ਆ, ਤੇ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਆ ਵੀ ਉਹਨਾਂ ਨੂੰ ਮਿਲਿਆ ਜਾਵੇ, ਪੁੱਛਿਆ ਜਾਵੇ, ਉਹਨਾਂ ਨਾਲ ਇੰਟਰਵਿਊ ਕੀਤੀ ਜਾਵੇ ਵੀ ਤੁਹਾਡਾ ਕੇਸ ਕਿੱਥੇ ਆ, ਵੀ ਕਿਸ ਪੁਲਿਸ ਨੇ ਰਜਿਸਟਰ ਹੀ ਨਹੀਂ ਕੀਤਾ, ਜੇ ਰਜਿਸਟਰ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ, ਫਿਰ ਲੋਕਤੰਤਰ ਕਿੱਥੇ ਆ, ਜਾਂ ਕੋਈ ਐਡੀਆਂ ਐਡੀਆਂ ਸੰਸਥਾਵਾਂ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਗੱਲਾਂ ਚੱਕਦੀਆਂ, ਜਾਂ ਅਸੀਂ ਹਿਊਮਨ ਰਾਈਟ ਦੀ ਗੱਲ ਕਰਦੇ ਹਾਂ ਤੇ ਉਹ ਕਿੱਥੇ ਆ, ਕੀ ਹਿਊਮਨ ਰਾਈਟ ਕੋਲੇ ਉਹ ਬੰਦੇ ਗਏ ਨੀ। ਇਹ ਗੱਲਾਂ ਬਹੁਤ ਸੋਚਣ ਵਿਚਾਰਨ ਵਾਲੀਆਂ, ਬਹੁਤ ਸਾਲਾਂ ਤੋਂ ਇਹ ਮਸਲਾ ਪੈਂਡਿੰਗ ਪਿਆ, ਪਰ ਤੁਸੀਂ ਅੱਜ ਫੇਰ ਜਸ ਜੀ ਗੱਲ ਨੂੰ ਚੱਕਿਆ ਤੇ ਆਪਾਂ ਫੇਰ ਕੋਸ਼ਿਸ਼ ਕਰਦੇ ਹਾਂ ਜੀ ਉਹ ਲਿੰਕ ਲੱਭਣ ਦੀ, ਜੇ ਲਿੰਕ ਲੱਭੇ ਉਹ ਡਾਕਟਰ ਸਾਹਿਬ ਦਾ ਕਿਤੇ ਨਾ ਕਿਤੇ ਜਾਂ ਕਿਸੇ ਵੀ ਕੋਲੇ ਹੋਵੇ ਤਾਂ ਮੈਂ ਜ਼ਰੂਰ ਰੇਡੀਓ ਤੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੂੰਗਾ, ਤਾਂ ਕਿ ਆਪਾਂ ਜੇ ਕੋਈ ਕਿਸੇ ਵੀ ਰੂਪ ਚ ਕੋਈ ਵੀ ਹੈਲਪ ਕਰ ਸਕਦੇ ਹੋਈਏ ਤਾਂ ਇਹ ਸਾਨੂੰ ਚੰਗਾ ਲੱਗੂਗਾ। ਇਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਜਸਵਿੰਦਰ ਸਿੰਘ। ਜਸਵਿੰਦਰ ਸਿੰਘ ਹੋਰਾਂ ਨੇ ਕਿ ਸਤਿ ਸ੍ਰੀ ਅਕਾਲ ਜੀ, ਮੰਨਿਆ ਡੇਰੇ ਦੇ ਮੁਖੀ ਉਸਦੇ ਕਰੀਬੀਆਂ ਨੇ ਸਮਾਜ ਕਾਨੂੰਨ ਅਤੇ ਨੈਤਿਕਤਾ ਪੱਖੋਂ ਉਹਨੇ ਕੰਮ ਕੀਤੇ, ਪਰ ਜਿਸ ਨੀਵੇਂ ਪੱਧਰ ਤੇ ਜਾ ਕੇ ਹਨੀਪ੍ਰੀਤ ਦਾ ਮਜ਼ਾਕ ਉਡਾਇਆ ਜਾ ਰਿਹਾ, ਉਸ ਖਿਲਾਫ਼ ਜਿਸ ਨੀਵੇਂ ਪੱਧਰ ਦੀ ਭਾਸ਼ਾ ਇਸਤੇਮਾਲ ਹੋ ਰਹੀ ਹੈ ਉਹ ਵੀ ਸਾਡਾ ਪੰਜਾਬੀਆਂ ਦਾ ਪੱਧਰ ਨਹੀਂ। ਸਾਡੇ ਗੁਰੂਆਂ ਪੂਜਾ ਤੇ ਹੋਰ ਨਾਇਕਾਂ ਨੇ ਤਾਂ ਸਾਨੂੰ ਦੁਸ਼ਮਣ ਦੀ ਧੀ ਭੈਣ ਦੀ ਵੀ ਇੱਜ਼ਤ ਕਰਨ ਦੀ ਸਿੱਖਿਆ ਸਿਖਾਇਆ ਹੈ, ਫਿਰ ਤਾਂ ਗੁਰਮੀਤ ਅਤੇ ਸਾਡੇ ਵਿਚਕਾਰ ਫਰਕ ਸਿਰਫ ਇੰਨਾ ਹੈ ਕਿ ਉਸਨੇ ਔਰਤਾਂ ਨੂੰ ਜਿਸਮਾਨੀ ਤੌਰ ਤੇ ਨੰਗਾ ਕੀਤਾ ਤੇ ਅਸੀਂ ਮਾਨਸਿਕ ਤੌਰ ਤੇ ਕਰ ਰਹੇ ਹਾਂ, ਨਹੀਂ ਇਹ ਸਾਨੂੰ ਨਹੀਂ ਸੋਭਦਾ। ਸੋ ਉਹਨਾਂ ਨੇ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਜੀ, ਜਸਵਿੰਦਰ ਸਿੰਘ ਹੋਰਾਂ ਨੇ। ਦੇਖੋ ਸੱਚਾਈ ਤਾਂ ਇਹ ਬਿਲਕੁਲ 100% ਸੱਚਾਈ ਆ ਵੀ ਅਸੀਂ ਕਿਸੇ ਦਾ ਵੀ ਮਜ਼ਾਕ, ਜਿਵੇਂ ਮੈਂ ਸ਼ੁਰੂ ਦੇ ਪ੍ਰੋਗਰਾਮ ਚ ਕਿਹਾ ਮਜ਼ਾਕ ਉਡਾਉਣ ਤੋਂ ਪਹਿਲਾਂ 50 ਵਾਰੀ ਸੋਚਣਾ ਚਾਹੀਦਾ ਸਾਨੂੰ ਕੋਈ ਵੀ ਕਿਸੇ ਵੀ ਰੂਪ ਦੇ ਵਿੱਚ। ਪਰ ਕੁਝ ਇੱਕ ਮਸਲੇ ਇੰਨੇ ਕੁ ਗੱਲ ਹੋ ਜਾਂਦੀ ਹੈ ਵੀ ਮਸਲੇ ਇੰਨੇ ਚਿੱਟੇ ਚੌੜੇ ਨੰਗੇ ਹੋ ਜਾਂਦੇ ਆ ਵੀ ਫਿਰ ਉਹਦੇ ਤੇ ਬੋਲਣ ਵਾਲਿਆਂ ਨੂੰ ਥਾਂ ਥਿਆ ਜਾਂਦਾ ਬੋਲਣ ਦਾ, ਤੇ ਫਿਰ ਉਹਦੇ ਤੇ ਵੱਖ ਵੱਖ ਭਾਸ਼ਾਵਾਂ ਬੋਲਦੇ ਆ, ਵੱਖ ਵੱਖ ਗੱਲਾਂਵਾਂ ਕਰਦੇ ਆ। ਦੂਜਾ ਇਹ ਹੁੰਦਾ ਵੀ ਜਦੋਂ ਤੁਹਾਡੀ ਚੜ੍ਹਦੀ ਹੁੰਦੀ ਆ, ਜਦੋਂ ਚੜ੍ਹਤ ਹੁੰਦੀ ਆ, ਉਦੋਂ ਤੁਸੀਂ ਕਿਹੋ ਜਿਹਾ ਵਤੀਰਾ ਕੀਤਾ। ਮੰਨ ਲਓ ਤੁਹਾਡੀ ਚੜ੍ਹਤ ਵੇਲੇ ਤੁਸੀਂ ਚੱਲਤ ਵੇਲੇ ਵਤੀਰਾ ਬਹੁਤ ਵਧੀਆ ਰੱਖਿਆ ਤੇ ਤੁਸੀਂ ਪੈਸੇ ਨਾਲ ਜਾਂ ਕੋਈ ਚੌਧਰ ਨਾਲ ਆਪਣੇ ਆਪ ਨੂੰ ਨਹੀਂ ਬਗਾ, ਉਹਦਾ ਤੇ ਹਾਵੀ ਨਹੀਂ ਹੋਣ ਦਿੱਤਾ ਚੌਧਰ ਨੂੰ ਆਪਣੇ ਆਪ ਤੇ, ਪੈਸੇ ਨੂੰ ਨੀ ਹੈਵੀ ਹੋਣ ਦਿੱਤਾ, ਆਮ ਲੋਕਾਂ ਨਾਲ ਉਹ ਜਿਹਾ ਵਤੀਰਾ ਰੱਖਿਆ, ਤਾਂ ਤੁਹਾਨੂੰ ਜਦੋਂ ਕਿਤੇ ਬੁਰਾ ਵਕਤ ਆਉਂਦਾ ਜਾਂ ਕੁਛ ਵੀ ਆਉਂਦਾ ਤਾਂ ਲੋਕ ਵੀ ਫਿਰ ਤੁਹਾਨੂੰ ਉਦਾਂ ਟ੍ਰੀਟ ਕਰਦੇ ਆ। ਪਰ ਹਨੀ ਸਿੰਘ ਔਰ ਹਨੀਪ੍ਰੀਤ ਦੇ ਮਾਮਲੇ ਚ ਜੇ ਗੱਲ ਕਰੀਏ, ਮਾਫੀ ਚਾਹੁੰਦਾ ਜੀ, ਹਨੀ ਸਿੰਘ ਜਦ ਚੇਤੇ ਆ ਗਿਆ 2012 ਤੋਂ 5-6 ਸਾਲ ਹੋ ਗਏ ਵਿਚਾਰੇ ਨਾਲ ਗੱਲਬਾਤ ਹੋਈ ਨੂੰ, ਪਰ ਕਲੀਅਰਲੀ ਉਹ ਜਹਿਨ ਚ ਤਾਜ਼ਾ ਹੋ ਜਾਂਦੀ ਗੱਲ। ਹਨੀਪ੍ਰੀਤ ਹੋਰਾਂ ਦੇ ਮਾਮਲੇ ਚ ਜੇ ਗੱਲ ਕਰੀਏ ਤਾਂ ਉਹਨਾਂ ਨੇ ਉਹਨਾਂ ਦਾ ਜਿਹੜਾ ਜਦੋਂ ਚੌਧਰ ਸੀ ਜਾਂ ਡੇਰੇ ਦੇ ਨੇੜਲੇ ਲੋਕਾਂ ਨੂੰ ਜਾਂ ਅਸੀਂ ਜਾਣਦੇ ਜਾਂ ਪੁੱਛਦੇ ਹਾਂ ਤਾਂ ਉਸ ਟਾਈਮ ਜਿਹੜਾ ਉਹਨਾਂ ਦਾ ਵਤੀਰਾ ਜਾਂ ਰਹਿਣ ਸਹਿਣ ਜਾਂ ਜੋ ਗੱਲਾਂ ਉਹ ਲੋਕਾਂ ਨੂੰ ਚੁਭੀਆਂ ਤੇ ਲੋਕਾਂ ਨੂੰ ਚੁਭਦੀਆਂ ਰਹੀਆਂ, ਤੇ ਥੋੜੀ ਜਿਹੀ ਇੱਕ ਅਸੀਂ ਉਂਜ ਵੀ ਸਾਡੇ ਚ ਹੈਗਾ ਹੀ ਆ ਵੀ ਜੇ ਕੋਈ ਸੌਖਾ ਦੇਖਦੇ ਹਾਂ ਤਾਂ ਅਸੀਂ ਉਹਦੇ ਅਗੇਂਸਟ ਆਪ ਹੀ ਹੋ ਜਾਂਦੇ ਹਾਂ ਥੋੜੀਆਂ ਜਿਹੀਆਂ ਗੱਲਾਂ ਲਈ। ਬਾਕੀ ਇਹ ਹੈ ਵੀ ਸਾਰੀ ਦੀ ਸਾਰੀ ਗੱਲ ਬਣੀ ਹੋਈ ਵੀ ਨਹੀਂ ਹੈ ਹਨੀਪ੍ਰੀਤ ਹੋਰਾਂ ਦੇ ਮਾਮਲੇ ਦੇ ਵਿੱਚ ਨਾ। ਕੱਲ ਪਰਸੋਂ ਇੱਕ ਮਾਡਲ ਦੀ ਜਿਹੜੀ ਇੰਟਰਵਿਊ ਆਈ ਹੈ, ਤੁਸੀਂ ਉਹ ਇੰਟਰਵਿਊ ਸੁਣ ਕੇ ਦੇਖਿਓ, ਉਹਦੇ ਚੋਂ ਕਲੀਅਰ ਕੱਟ ਹੀ ਦੱਸ ਰਹੀ ਆ ਵੀ ਹਨੀ ਸਿੰਘ ਹਨੀਪ੍ਰੀਤ ਦਾ ਜਿਹੜਾ ਕੀ ਰੋਲ ਆ ਉਸ ਦੇ ਵਿੱਚ ਸਾਰੀ ਘਟਨਾਕ੍ਰਮ ਦੇ ਵਿੱਚ। ਸੋ ਇਸ ਕਰਕੇ ਜਿਹੜੀ ਕੁਝ ਕੁ ਗੱਲਾਂ ਹੁੰਦੀਆਂ ਕੁਝ ਕੁ ਬਣਾ ਲਈਆਂ ਜਾਂਦੀਆਂ, ਪਰ ਸਾਨੂੰ ਕੋਸ਼ਿਸ਼ ਇਹ ਚਾਹੀਦੀ ਆ ਵੀ ਮੰਦਾ ਬੋਲਦੇ ਆ ਜਦੋਂ ਜਾਂ ਮੰਦਾ ਸੋਚਦੇ ਆ ਜਾਂ ਮੰਦਾ ਕਰਦੇ ਆ, ਮੰਦਾ ਕਰਨ ਵੇਲੇ ਤਾਂ ਚਲੋ ਮੰਦਾ ਹੁੰਦਾ ਹੀ ਆ ਸਾਡਾ, ਪਰ ਮੰਦਾ ਜਦੋਂ ਸੋਚਦੇ ਆ ਉਦੋਂ ਵੀ ਸਾਡਾ ਹੀ ਮੰਦਾ ਹੋ ਰਿਹਾ, ਤੇ ਮੰਦਾ ਬੋਲਦੇ ਆ ਉਦੋਂ ਵੀ ਅਸੀਂ ਕੁਛ ਨੀ ਆਪਦੀ ਜ਼ਬਾਨ ਹੀ ਗੰਦੀ ਕਰ ਰਹੇ ਹੁੰਦੇ ਆ। ਸੋ ਕੋਸ਼ਿਸ਼ ਹੋਣੀ ਚਾਹੀਦੀ ਆ ਜੀ ਸਾਨੂੰ ਇਹਨੂੰ ਕਾਨੂੰਨ ਦੇ ਸਹਾਰੇ ਛੱਡ ਦੇਣੀ ਚਾਹੀਦੀ ਆ ਵੀ ਕਾਨੂੰਨ ਕੀ ਫੈਸਲਾ ਕਰਦਾ, ਉਹ ਜੇ ਉਹਨੇ ਮਾੜੇ ਕੰਮ ਕੀਤੇ ਜਾਂ ਕਰਮ ਕੀਤੇ ਤਾਂ ਅੱਜ ਉਹ ਮਹਿਲਾ ਨੂੰ ਛੱਡ ਕੇ ਦਰੀਆਂ ਦੇ ਉੱਤੇ ਭੁੰਜੇ ਬੈਠੀ ਆ, ਉਹ ਆਪਦੇ ਕਰਮਾਂ ਦਾ ਫਲ ਦੇ ਭੁਗਤ ਰਹੀ ਆ। ਪਰ ਸਾਨੂੰ ਚਾਹੀਦਾ ਵੀ ਕੋਸ਼ਿਸ਼ ਕਰੀਏ ਵੀ ਸ਼ਬਦਾਵਲੀ ਆ ਜਿਹੜੀ ਉਹ ਸਾਫ਼ ਸੁਥਰੀ ਰੱਖੀਏ, ਜਿਵੇਂ ਕਿ ਜਸਵਿੰਦਰ ਸਿੰਘ ਹੋਰਾਂ ਨੇ ਕਿਹਾ। ਸੋ ਬਹੁਤ ਧੰਨਵਾਦ ਜੀ ਜਸਵਿੰਦਰ ਬਾਈ ਜੀ, ਤੁਸੀਂ ਇਸ ਵਿਸ਼ੇ ਤੇ ਗੱਲ ਕੀ ਆ। ਤੇ ਇੱਧਰ ਹਰਮੀਤ ਚਾਨਣਾ ਜੀ ਜੁੜ ਚੁੱਕੇ ਆ ਸਾਡੇ ਨਾਲ, ਕਹਿੰਦੇ ਜੀ ਬੱਬੂ ਧੀਰਾ ਤੇ ਫੌਜੀ ਤੇ ਦਲਜੀਤ ਸਿੰਘ ਕੋਬਰਮ ਸਾਰੇ ਜਾਣੇ ਰਲ ਕੇ ਪ੍ਰੋਗਰਾਮ ਸੁਣ ਰਹੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੈਨੂੰ ਵੀ ਸਰਬਜੀਤ ਸਿੰਘ ਨੂੰ, ਤੇ ਉਹ ਕਹਿੰਦੇ ਅਸੀਂ ਸਾਰੇ ਬਹੁਤ ਵਧੀਆ ਜੀ ਇੱਥੇ ਭਾਜੀ, ਮਾਈ ਕੰਪੇਨੀਅਨ ਵਾਂਟ ਟੂ ਨੋ ਅਬਾਊਟ ਯੂਅਰ ਵਿਊਜ ਅਬਾਊਟ ਕਰਵਾ ਚੌਥ, ਓਕੇ ਬਾਏ, ਰੱਬ ਰੱਖਾ ਟਿਲ ਟਮਾਰੋ। ਲਓ ਜੀ ਨਾਲ ਉਹਨਾਂ ਨੇ ਇੱਕ ਵਿਚਾਰ ਭੇਜਿਆ, ਵਕਤ ਔਰ ਹਾਲਾਤ ਸਦਾ ਬਦਲਤੇ ਰਹਿਤੇ ਹੈ ਲੇਕਿਨ ਅੱਛੇ ਰਿਸ਼ਤੇ ਔਰ ਸੱਚੇ ਦੋਸਤ ਕਭੀ ਨਹੀਂ ਬਦਲਦੇ। ਗੁੱਡ ਮਾਰਨਿੰਗ, ਬਿਲਕੁਲ ਜੀ ਸੱਚੀ ਗੱਲ ਆ। ਦੂਜੀ ਕਰਵਾ ਚੌਥ ਦੇ ਮਾਮਲੇ ਚ ਜਿਹੜੀ ਗੱਲ ਕਰ ਰਹੇ ਆ ਹਰਮੀਤ ਸਿੰਘ ਚਾਨਣਾ, ਤਾਂ ਉਹਦੇ ਮਾਮਲੇ ਚ ਦੇਖੋ ਮੇਰੇ ਤਾਂ ਇਹੀ ਵਿਚਾਰ ਆ ਜੀ, ਆਪਾਂ ਪਾਲਿਸੀ ਜੇ ਫੋਲੋ ਕਰਦੇ ਹਾਂ ਜੀਓ ਔਰ ਜੀਨੇ ਦੋ ਦੀ, ਤਾਂ ਉਸ ਦੇ ਮੁਤਾਬਕ ਮੈਨੂੰ ਵਿਚਾਰ ਰੱਖਣ ਦਾ ਕੋਈ ਹੱਕ ਹੀ ਹੈ ਨੀ ਪਹਿਲੀ ਗੱਲ ਤਾਂ। ਜੇ ਹੁਣ ਕਰਵਾ ਚੌਥ ਆ ਮੇਰੇ ਧਰਮ ਦੇ ਵਿੱਚ ਗੱਲ ਆ, ਸਿੱਖ ਧਰਮ ਦੇ ਵਿੱਚ ਗੱਲ ਆ, ਕਿਤੇ ਕੋਈ ਉਹਦੀ ਹਿਸਟਰੀ ਨੀ ਹੈ, ਕਿਤੇ ਕੋਈ ਕਿਸੇ ਗੁਰੂਆਂ ਪੀਰਾਂ ਫਕੀਰਾਂ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਿਹਾ ਨੀ, ਸਾਨੂੰ ਦੱਸਿਆ ਨੀ, ਸਾਨੂੰ ਤਾਂ ਸਿਰਫ ਇਹ ਸਿਖਾਇਆ ਗਿਆ ਵੀ ਨਾ ਤਾਂ ਨਹਾਤੇ ਧੋਤਿਆਂ ਤੋਂ ਰੱਬ ਮਿਲਦਾ, ਨਾ ਭੁੱਖੇ ਰਹੋ ਕਿ ਰਾਤਾਂ ਭੁੱਖਾ ਕੱਟ ਕੇ ਤਾਂ ਰੱਬ ਮਿਲਦਾ, ਤਾਂ ਉਹ ਚੀਜ਼ਾਂ ਸਾਨੂੰ ਸਿਖਾਈਆਂ ਗਈਆਂ, ਉਸ ਢੰਗ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਜਿਉਂਦੇ ਹਾਂ ਜੀ। ਅਸੀਂ ਕੋਈ ਕਰਵਾ ਚੌਥ ਦੇ ਵਿੱਚ ਨਾ ਮੇਰੇ ਪਰਿਵਾਰ ਦੇ ਵਿੱਚ ਮੈਂ ਕਿਤੇ ਦੇਖਿਆ, ਆਪਦੇ ਬਚਪਨ ਤੋਂ ਮੈਂ ਦੇਖ ਰਿਹਾ, ਨਾ ਮੇਰੀ ਮਾਂ ਨੇ ਕਿਤੇ ਕਰਵਾ ਚੌਥ ਮਨਾਇਆ ਤੇ ਨਾ ਮੇਰੇ ਘਰ ਵਾਲੀ ਨੇ ਕਿਤੇ ਕਰਵਾ ਚੌਥ ਮਨਾਇਆ ਜੀ, ਕਦੇ ਵੀ ਅੱਜ ਤੱਕ। ਸੋ ਅਸੀਂ ਜੇ ਸਿੱਖ ਧਰਮ ਦੇ ਵਿੱਚ ਪੂਰਨ ਨਹੀਂ ਹਾਂ, ਸਰੂਪ ਚ ਨਹੀਂ ਹਾਂ, ਪਰ ਅਸੀਂ ਕਦਰਾਂ ਕੀਮਤਾਂ ਉਹੀ ਫੋਲੋ ਕਰਦੇ ਹਾਂ ਜੀ, ਤੇ ਉਹਨਾਂ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੇ ਹਾਂ ਤੇ ਅੱਜ ਤੱਕ ਇਸ ਚੀਜ਼ ਨਹੀਂ ਗਏ। ਪਰ ਦੂਜੇ ਪਾਸੇ ਇਹ ਆ ਵੀ ਜੇ ਮੇਰਾ ਕੋਈ ਸੱਜਣ ਮਿੱਤਰ ਯਾਰ ਬੇਲੀ ਚਾਹੇ ਉਹ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਹੈ ਤੇ ਉਹਨਾਂ ਦੇ ਧਰਮ ਦੇ ਵਿੱਚ ਇਹ ਮਨਾਇਆ ਜਾਂਦਾ, ਉਹਨੂੰ ਉਸ ਢੰਗ ਨਾਲ ਜਿਉਂਦੇ ਆ ਉਹ ਆਪਦੇ ਨਾਲ, ਤਾਂ ਮੈਨੂੰ ਕਦੇ ਦੁੱਖ ਨੀ ਲੱਗਿਆ, ਕੋਈ ਮੈਨੂੰ ਇਤਰਾਜ਼ ਨੀ ਆਇਆ, ਕਦੇ ਮੈਂ ਉਹਨਾਂ ਦਾ ਵਿਰੋਧ ਤਾਂ ਨੀ ਕੀਤੀ, ਕਦੇ ਮੈਂ ਉਹਨਾਂ ਨੂੰ ਮੰਦਾ ਚੰਗਾ ਨੀ ਕਿਹਾ ਨਾ ਬੋਲਿਆ, ਮੈਂ ਉਹਨਾਂ ਨੂੰ ਨਾ ਕਦੇ ਉਹਨਾਂ ਦੇ ਮੂੰਹ ਤੇ ਆਧਾਰਨ ਵੀ ਨੀ ਦਿੱਤੀ ਵੀ ਭਾਈ ਰੱਬ ਭੁੱਖਿਆ ਨਹੀਂ ਮਿਲਦਾ, ਕਿਉਂਕਿ ਮੈਨੂੰ ਲੱਗਦਾ ਵੀ ਮੈਂ ਉਹਨਾਂ ਨੂੰ ਹਰਟ ਕਰੂੰਗਾ ਜੇ ਮੈਂ ਉਹਨਾਂ ਦੀ ਇਸ ਗੱਲ ਇਸ ਤੇ ਉਹਨਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੂੰਗਾ, ਜੇ ਇੱਕ ਸ਼ਬਦ ਵੀ ਬੋਲੂੰਗਾ
ਉਹਦੇ ਅਗੇਂਸਟ ਆ, ਮੀਨਸ ਮੈਂ ਉਹਨਾਂ ਨੂੰ ਛੋਟਾ ਦਿਖਾਉਣ ਲਈ ਹੀ ਬੋਲ ਰਿਹਾ ਜਾਂ ਉਹਨਾਂ ਨੂੰ ਸਾਬਿਤ ਕਰਨ ਲਈ ਹੀ ਬੋਲ ਰਿਹਾ। ਸੋ ਲੋੜ ਨੀ ਹੈ ਜੀ ਸਾਨੂੰ ਇੰਨੀਆਂ ਗਹਿਰਾਈਆਂ ਚ ਪੈਣ ਦੀ। ਜਿਹਦਾ ਕਾਮ ਆ, ਜਿਹਨਾਂ ਨੂੰ ਧਰਮ ਆ, ਜਿਹਨਾਂ ਨੂੰ ਉਹਨਾਂ ਨੂੰ ਸਾਜੇ ਜੀ, ਸਾਨੂੰ ਨਾ ਕੋਈ ਹਦਾਇਤ ਮਿਲੀ ਆ, ਨਾ ਸਾਨੂੰ ਕੋਈ ਜਰੂਰੀ ਲੱਗਦਾ ਇਸ ਚੀਜ਼ ਦੇ ਵਿੱਚ। ਜੇ ਹੈ ਉਹਨੂੰ ਧਾਰਮਿਕ ਪੱਧਰ ਤੇ ਦੇਖ ਲਈਏ, ਚਾਹੇ ਉਹਨੂੰ ਸਾਇੰਟਿਫਿਕ ਪੱਧਰ ਤੇ ਦੇਖ ਲਈਏ, ਕਿਸੇ ਚੀਜ਼ ਸਾਨੂੰ ਲੱਗਦਾ ਨੀ ਵੀ ਘਰ ਦੀ ਇੱਕ ਔਰਤ ਆ ਜਿਹੜੀ ਉਹ ਭੁੱਖੀ ਰਵੇ। ਭੁੱਖੀ ਵੀ ਕੀ ਰਵੇ, ਸੇਬ ਕੇਲੇ ਖਾਵੇ, ਬਹੁਤ ਸਾਰੀਆਂ ਚੀਜ਼ਾਂ ਖਾਵੇ ਤੇ ਆਥਣੇ ਉਸ ਦਿਨ ਪਤੀ ਦਾ ਮੂੰਹ ਦੇਖ ਕੇ ਥੋੜੀ ਬਹੁਤ ਉਹਦੀ ਵਡਿਆਈ ਕਰੇ, ਤੇ ਫੇਰ ਉਸ ਦਿਨ ਬਾਕੀ ਦਿਨ ਜਿਹੜੇ 364 ਦਿਨ ਉਹੀ ਚੱਲੇ, ਗੋਲ ਗੱਪੇ ਭੰਡਾਰੇ, ਲੱਲੇ ਛੱਲੇ ਭੱਲੇ ਸਭ ਕੁਛ ਚੱਲੇ। ਸੋ ਇਹ ਚੀਜ਼ਾਂ ਨਾਲ ਮੈਨੂੰ ਨੀ ਲੱਗਦਾ ਕੋਈ ਫਰਕ ਆਉਣ ਵਾਲਾ। ਹਾਂ, ਜਾਂ ਗੱਲ ਫਰਕ ਆ ਸਕਦਾ ਲਾਲ ਬਹਾਦਰ ਸ਼ਾਸਤਰੀ ਨੇ ਜੋ ਇੱਕ ਅਪਣਾਇਆ ਸੀ ਉਹ ਕਾਰਨ, ਜਾਂ ਫਰਕ ਆ ਸਕਦਾ ਸਾਨੂੰ ਮੈਡੀਕਲ ਪੱਧਰ ਦੇ ਉੱਤੇ। ਮੈਡੀਕਲ ਪੱਧਰ ਦੇ ਉੱਤੇ ਇਹ ਗੱਲ ਸਿਖਾਈ ਜਾਂਦੀ ਹੈ ਵੀ ਜੇ ਤੁਸੀਂ ਕੁਛ ਚਿਰ ਖਾਣੇ ਤੋਂ ਪਰਹੇਜ਼ ਕਰ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਅੰਦਰ ਆ, ਜਿਹੜੀ ਤੁਹਾਡੀ ਮਸ਼ੀਨ ਚੱਲ ਰਹੀ ਆ 24 ਘੰਟੇ ਚੱਲ ਰਹੀ ਆ, ਉਹ ਕੁਛ ਚਿਰ ਜਿਹੜਾ ਓਵਰਲੋਡਡ ਹੋਈ ਗੱਲਾਂ ਨੂੰ ਕਲੀਅਰ ਕਰਕੇ, ਤੇ ਉਹ ਇੱਕ ਆਪਣੇ ਆਪ ਨੂੰ ਆਪਣੇ ਅੰਦਰ ਜਿਹੜੀਆਂ ਕੈਲਰੀਜ਼ ਬਰਨ ਕਰਕੇ ਤੇ ਤੁਹਾਡਾ ਸਰੀਰਕ ਫਿਟਨੈਸ ਮੈਡੀਕਲ ਕਹਿੰਦਾ ਵੀ ਉਹ ਹੋ ਜਾਂਦਾ। ਪਰ ਉਹ ਤਾਂ ਤਾਂ ਹੀ ਹੋਣਾ ਜੇ ਅਸੀਂ ਸਾਰਾ ਟੱਬਰ ਰੱਖਾਂਗੇ। ਜੇ ਘਰ ਦੀ ਇੱਕ ਸੁਆਣੀ ਆਖੇ ਵੀ ਉਹ ਭੁੱਖੀ ਰਹਿ ਲੈਂਦੀ ਆ ਤੇ ਬਾਕੀ ਟੱਬਰ ਰੱਜ ਰੱਜ ਖਾਂਦਾ, ਤਾਂ ਜਾਂ ਸੁਆਣੀ ਵੀ ਹੋਰ ਪਕਵਾਨ ਖਾਂਦੀ ਆ, ਤਾਂ ਫਿਰ ਉਹ ਮਸ਼ੀਨ ਨੀ ਉਹ ਠੀਕ ਹੁੰਦੀ। ਮੈਡੀਕਲ ਪੱਧਰ ਦੇ ਉੱਤੇ ਇਹ ਗੱਲਾਂ ਸਿਖਾਈਆਂ ਜਾਂਦੀਆਂ ਵੀ ਭਾਈ ਵਰਤ ਰੱਖਣਾ ਜਾਂ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਥੋੜੀਆਂ ਬਹੁਤ ਸਹਾਈ ਹੁੰਦੀਆਂ ਸਰੀਰਕ ਫਿਟਨੈਸ ਲਈ। ਤੇ ਦੂਜੇ ਪਾਸੇ ਲਾਲ ਬਹਾਦਰ ਸ਼ਾਸਤਰੀ ਹੋਰਾਂ ਨੇ ਇੱਕ ਮਤਾ ਲੈ ਕੇ ਆਏ ਸੀ ਜਦੋਂ ਉਹ ਪ੍ਰਧਾਨ ਮੰਤਰੀ ਸਨ ਤੇ ਦੇਸ਼ ਦੇ ਵਿੱਚ ਅੰਨ ਦੀ ਕਮੀ ਸੀ, ਤਾਂ ਉਹਨਾਂ ਨੇ ਇੱਕ ਵੇਲੇ ਦੀ ਰੋਟੀ ਛਡਾਤੀ ਸੀ। ਉਹਨਾਂ ਨੇ ਕਿਹਾ ਸੀ ਲੋਕਾਂ ਨੂੰ ਵੀ ਸਰੀਰ ਵੀ ਤੁਹਾਡਾ ਫਿੱਟ ਰਹੂਗਾ ਤੇ ਆਪਣੇ ਦੇਸ਼ ਨੂੰ ਵੀ ਉਹ ਜਿਹੜੇ ਅੰਨ ਦੇ ਜਿਹੜੇ ਸਮੱਸਿਆ ਦੇ ਵਿੱਚੋਂ ਅਸੀਂ ਬਾਹਰ ਨਿਕਲ ਕੇ ਆ ਜਾਵਾਂਗੇ। ਜਾਂ ਇਹ ਵੀ ਕਾਰਨ ਹੈਗਾ ਵੀ ਜਿੰਨੇ ਬਿਨਾਂ ਸਾਨੂੰ ਸਰਦਾ ਨੀ ਅਸੀਂ ਉਹਨਾਂ ਕੁ ਖਾਈਏ ਤੇ ਅਸੀਂ ਫਾਲਤੂ ਉਹਨਾਂ ਲੋਕਾਂ ਦੇ ਰੱਖ ਦਈਏ ਜਿਹੜੇ ਲੋਕ ਢਿੱਡੋਂ ਭੁੱਖੇ ਪੈਂਦੇ ਆ। ਉਹੀ ਫਿਰ ਯੂਨੀਕ ਉਦਾਹਰਨ ਜਿਹੜੀ ਪਿਛਲੇ ਦਿਨਾਂ ਚ ਸਟੋਰੀ ਚੱਲ ਰਹੀ ਸੀ ਰਤਨ ਟਾਟਾ ਹੋਰਾਂ ਦੀ, ਤਾਂ ਉਹ ਉਹੀ ਫੇਰ ਸਾਹਮਣੇ ਆ ਜੀ। ਰਤਨ ਟਾਟਾ ਨੇ ਦੱਸਿਆ ਵੀ ਉਹ ਕਦੋਂ ਜਰਮਨ ਦੇ ਵਿੱਚ ਇੱਕ ਰੈਸਟੋਰੈਂਟ ਚ ਗਏ ਜੀ ਉੱਥੋਂ ਦੇ ਅਮੀਰ ਬੰਦੇ ਨਾਲ, ਤਾਂ ਉਹ ਕਹਿੰਦੇ ਜਦੋਂ ਰੈਸਟੋਰੈਂਟ ਚ ਗਏ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੂੰ ਕੀ ਖਾਏਗਾ, ਮੈਨੂੰ ਬਾਰ ਬਾਰ ਪੁੱਛਿਆ ਵੀ ਇੰਨਾ ਹੀ ਖਾਏਗਾ ਆਹ ਚੀਜ਼ਾਂ ਖਾਏਗਾ, ਤਾਂ ਕਹਿੰਦੇ ਮੈਂ ਹਾਂ ਕਿਹਾ ਜਦੋਂ, ਤੇ ਉਵੇਂ ਉਹਨਾਂ ਉਹਨੀਆਂ ਚੀਜ਼ਾਂ ਹੀ ਪਲੇਟ ਚ ਆ ਗਈਆਂ। ਮੈਨੂੰ ਕਹਿੰਦੇ ਬੜਾ ਆਇਆ ਵੀ ਇੱਕ ਇੱਕ ਚੀਜ਼ ਮੰਗਾ ਕੇ ਰੱਖ ਰੱਖੀ ਪਲੇਟ ਚ, ਤੇ ਕਿਤੇ ਸਾਡੇ ਹੁੰਦਾ ਵੀ ਜਦੋਂ ਕੋਈ ਮਹਿਮਾਨ ਆਵੇ ਤੇ ਉਹ 91 ਪਲੇਟੀ ਵੱਜਦੇ ਆ ਤੇ 91 ਪਲੇਟਾਂ ਲੀਆਂ ਜਾਂਦੀਆਂ ਤੇ ਉਹਨਾਂ ਚ ਮਹਿਮਾਨ ਨੇ ਭਲਾ ਇੱਕ ਠੁੰਗ ਲਾਉਣੀ ਹੋਵੇ, ਤਾਂ ਉਹ ਕਹਿੰਦੇ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਜਰਮਨ ਦੇ ਉਸ ਰਾਈਸ ਨਾਲ, ਤਾਂ ਉਹਨੇ ਇਹ ਕਿਹਾ ਕਹਿੰਦਾ ਦੇਖੋ ਮੇਰੇ ਕੋਲੇ ਪੈਸਾ, ਮੈਂ ਪੈਸੇ ਨਾਲ ਖਰੀਦ ਸਕਦਾ, ਪਰ ਮੈਂ ਕਹਿੰਦਾ ਕੁਦਰਤ ਦੇ ਜਿਹੜੇ ਰਿਸੋਰਸ ਨੀ ਪੈਦਾ ਕਰ ਸਕਦਾ, ਮੈਂ ਕੁਦਰਤ ਦੀ ਹੇਠੀ ਨੀ ਕਰ ਸਕਦਾ, ਮੈਂ ਬਰਬਾਦੀ ਨਹੀਂ ਕਰ ਸਕਦਾ ਉਹਨਾਂ ਚੀਜ਼ਾਂ ਦੀ ਜਿਹੜੀ ਕੁਦਰਤ ਨੇ ਪਤਾ ਨੀ ਕਿਹੜੇ ਤੇ ਕਿਵੇਂ ਰੂਪ ਦੇ ਵਿੱਚ ਜਿਹੜੀ ਪੈਦਾ ਕੀਤੀ ਆ। ਸੋ ਮੈਨੂੰ ਨੀ ਲੱਗਦਾ ਵੀ ਮੈਂ ਇਸ ਚੀਜ਼ ਦਾ ਹੱਕਦਾਰ ਹਾਂ ਵੀ ਮੈਂ ਕਿਸੇ ਚੀਜ਼ ਦੀ ਬੇਇੱਜ਼ਤੀ ਕਰਾਂ। ਸੋ ਇਹ ਵੀ ਇੱਕ ਕਾਰਨ ਤੇ ਤਰੀਕਾ ਹੋ ਸਕਦਾ। ਬਾਕੀ ਕੋਈ ਚੱਕਰ ਨੀ ਜੀ, ਜਿਹਨਾਂ ਜਿਹਦਾ ਰਾਂਝਾ ਜਿੱਥੇ ਰਾਜੀ ਆ ਚਾਨਾ ਸਾਹਿਬ ਉਹਨਾਂ ਨੂੰ ਕਰਨ ਦਿਓ, ਪਰ ਸਾਡੇ ਧਰਮ ਦੇ ਵਿੱਚ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਬਾਹਲੀ ਵੱਡੀ ਗੱਲ ਨੀ ਹੈਗੀ। ਹਰੀਸ਼ ਅਰੋੜਾ ਜੁੜੇ ਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ ਜੀ। ਭਾਜੀ ਬਹੁਤ ਦਿਨਾਂ ਬਾਅਦ ਕੋਈ ਸੌਂਗ ਪਸੰਦ ਆਇਆ ਹੋਇਆ ਯਾਰ ਭਜਨ ਮਾਨ ਦਾ, ਠਹਿਰ ਜਿੰਦੜੀਏ ਨੀ, ਉਹ ਜਰੂਰ ਲਗਾ ਦਿਓ ਭਾਜੀ। ਬਿਲਕੁਲ ਜੀ, ਅਸੀਂ ਕਿਉਂ ਕਰ ਰੱਖਿਆ ਤੇ ਬਸ ਹੁਣ ਤੋਂ ਇੱਕ ਮਿੰਟ ਬਾਅਦ ਹੀ ਤੁਸੀਂ ਗਾਣਾ ਜਰੂਰ ਸੁਣੋਗੇ। ਈਮੇਲ ਜ਼ਰੀਏ ਸਾਡੇ ਨਾਲ ਜੁੜੇ ਆ ਜੀ ਗੁਰਨਾਮ ਭੁੱਲਰ, ਕਹਿੰਦੇ ਸਤਿ ਸ੍ਰੀ ਅਕਾਲ, ਪਲੀਜ਼ ਦੱਸਿਓ ਜਰੂਰ ਕਿ ਅਸੀਂ ਓਲਡ ਰੂਲਸ ਦੇ ਅਕੋਰਡਿੰਗ ਆਸਟ੍ਰੇਲੀਆ ਵਿੱਚ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਹਾਂ ਜਾਂ ਨਹੀਂ। ਦੇਖੋ ਜੀ, ਇਹ ਤਾਂ ਸਾਨੂੰ ਪੁੱਛਣਾ ਪੈਣਾ ਗਾ, ਇਹ ਤਾਂ ਐਕਸਪਰਟ ਨਾਲ ਗੱਲ ਕਰਨੀ ਪੈਣੀ ਆ। ਮੈਨੂੰ ਇਸ ਵਿਸ਼ੇ ਦੇ ਉੱਤੇ ਹਜੇ ਜ਼ਿਆਦਾ ਨਹੀਂ ਪਤਾ, ਮੈਂ ਅਧੂਰੀ ਦਾ ਜਾਣ ਨੌਲੇਜ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦਾ। ਕੋਸ਼ਿਸ਼ ਕਰਾਂਗੇ ਜੀ ਕਿਸੇ ਦਿਨ ਰੋਕੀ ਬਾਈ ਹੋਰਾਂ ਨੂੰ ਆਪਾਂ ਪ੍ਰੋਗਰਾਮ ਚ ਲੈ ਕੇ ਆਵਾਂਗੇ ਜਾਂ ਜਸਪਾਲ ਸੰਧੂ ਹੋਰਾਂ ਨੂੰ ਲੈ ਕੇ ਆਵਾਂਗੇ ਤੇ ਫੇਰ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸੋ ਬਹੁਤ ਸਾਰੀਆਂ ਈਮੇਲ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਜੀ ਸਭ ਨੂੰ ਜੀ ਆਇਆਂ, ਤੇ ਅਸੀਂ ਕੋਸ਼ਿਸ਼ ਵੀ ਕਰਨੀ ਸੀ ਸਾਡੇ ਮਹਿਮਾਨ ਨੂੰ ਵੀ ਲੈ ਕੇ ਆਉਣਾ ਸੀ, ਫੋਨ ਕਾਲ ਵੀ ਅਸੀਂ ਖੋਲਣੀਆਂ ਤੁਹਾਡੀਆਂ ਵੀ ਸੁਣਨੀਆਂ, ਪਰ ਥੋੜੀ ਜਿਹੀ ਤਕਨੀਕੀ ਦਿੱਕਤ ਕਾਰਨ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਮਸਲੇ ਦਾ ਹੱਲ ਕੀਤਾ ਜਾਵੇ। ਸੋ ਫਿਲਹਾਲ ਆਪਾਂ ਇੱਕ ਜਿਹੜਾ ਗੀਤ ਹਰਭਜਨ ਮਾਨ ਹੋਰਾਂ ਦਾ ਅੱਜ ਕੱਲ ਬੜੀ ਚਰਚਾ ਚਾ ਉਹ ਸੁਣਦੇ ਹਾਂ ਜੀ। ਹਰਭਜਨ ਮਾਨ ਕਹਿੰਦੇ ਆ ਵੀ ਰਹੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਟੂਰ ਦੇ ਉੱਤੇ, ਸੋ ਮੌਕੇ ਦੇ ਉੱਤੇ ਉਹਨਾਂ ਦੀ ਜਿਹੜੀ ਕਾਫੀ ਵਧੀਆ ਜਿਹੜਾ ਉਹਨਾਂ ਨੇ ਗੀਤ ਕੀਤਾ ਤੇ ਸੋ ਉਮੀਦ ਆ ਤੁਸੀਂ ਉਹਨਾਂ ਨੂੰ ਲਾਈਵ ਵੀ ਸੁਣਨ ਜਾਓਗੇ ਸੋ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ
ਅੱਖੀ ਵੇਦਿਆਂ ਵੇਖ ਮਾਨਾ ਤੁਰ ਗਈਆਂ ਨੇ ਜਿੰਦੜੀਆਂ
ਸੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਆਪਣੇ ਬਾਈ ਲਾਰਸ ਨੂੰ ਪਿਓ ਸਮਝਦਾ, ਪਿਓ ਉਹ ਮਰਨੀ ਮਰਜੂ ਆਪਣਾ ਟਰੈਕਟਰ ਨਹੀਂ ਵੇਚਦਾ।
ਵਾਈਟ ਹਿਲ ਪ੍ਰੋਡਕਸ਼ਨ ਪ੍ਰਾਊਡਲੀ ਪ੍ਰੈਜ਼ੈਂਟਸ ਬਾਈ ਲਾਰਸ, ਇੱਕ ਕਹਾਣੀ ਕਿਸਾਨ ਤੇ ਉਹਦੇ ਟਰੈਕਟਰ ਦੀ।
ਜਿੱਦਾਂ ਮੈਂ ਤਾਂ ਲੈ ਜੇ ਆਪਣਾ ਬਾਈ ਲਾਰਸ ਆ ਕੇ
ਉਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ।
ਸਟਾਰਿੰਗ ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਪ੍ਰਾਚੀ ਤਹਿਲਾ, ਇੱਕ ਮੁਕਾਬਲਾ ਜਿਗਰੇ ਦਾ ਪਿਆਰ ਲਈ, ਬਾਈ ਲਾਰਸ ਲਈ, ਕਿਉਂਕਿ ਇਹ ਸਿਰਫ ਟਰੈਕਟਰ ਨਹੀਂ ਲਾਣੇਦਾਰ ਹੈ। ਬਾਈ ਲਾਰਸ 6 ਅਕਤੂਬਰ ਤੋਂ ਨਜ਼ਦੀਕੀ ਸਿਨੇਮਾ ਘਰਾਂ ਚ।
ਦਸ ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
CG Batteries now trading as DMB Motor Repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD Batteries ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
CD Batteries
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ। 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾਦਰਵੁੱਡਲੈਂਡ ਤੋਂ ਇਸ ਟਾਈਮ ਤੁਹਾਡੇ ਨਾਲ ਜੁੜਿਆ ਹੋਇਆ ਜੀ। ਤੇ ਸਰਬਜੀਤ ਸਿੰਘ ਮੈਨੂੰ ਪਟਿਆਲੇ ਤੋਂ ਟੈਕਨੀਕਲ ਸਪੋਰਟ ਦੇ ਰਹੇ ਆ ਜੀ। ਕਾਫੀ ਜਦੋਜਹਿਦ ਤੋਂ ਬਾਅਦ ਅਸੀਂ ਹੁਣ ਫੋਨ ਕਾਲ ਖੋਲ ਲਈਆਂ ਜੀ, ਕਿਉਂਕਿ ਅੱਜ ਲੱਗ ਨੀ ਰਿਹਾ ਸੀ ਵੀ ਅਸੀਂ ਫੋਨ ਲੈ ਸਕਾਂਗੇ ਤੁਹਾਡੇ ਤੇ। ਸੋ ਜੇ ਕਿਸੇ ਵੀ ਸੱਜਣ ਮਿੱਤਰ ਨੇ ਕਿਸੇ ਵੀ ਵਿਸ਼ੇ ਤੇ ਗੱਲ ਕਰਨੀ ਹੋਵੇ ਤਾਂ 02-85-99-28-11 ਤੇ ਸਾਨੂੰ ਕਾਲ ਕਰ ਸਕਦੇ ਹੋ। ਤੇ ਬਾਕੀ ਜੇ ਕਹੀਏ ਅਸੀਂ ਜੇ ਤੁਸੀਂ ਕਿਸੇ ਬਾਹਰੋਂ ਮੁਲਕ ਚ ਜੁੜਨਾ ਚਾਹੁੰਦੇ ਹੋ ਤਾਂ ਵੈਬਸਾਈਟ ਦੇ ਉੱਤੇ ਵੀ ਤੇ ਜਾਂ ਰੇਡੀਓ ਦੇ ਐਪ ਦੇ ਜ਼ਰੀਏ ਜਾਂ skype@harman.radio.com ਸਕਾਈਪ ਦੇ ਉੱਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸੋ ਬਹੁਤ ਸਾਰੇ ਤਰੀਕੇ ਆ ਜੀ ਹਰਮਨ ਰੇਡੀਓ ਨਾਲ ਜੁੜਨ ਦੇ। ਤੁਸੀਂ ਵੀ ਆਪਣੇ ਜਿਹੜੀ ਦਿਲ ਦੀ ਕੋਈ ਵੀ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਪਰ ਮੈਸੇਜ ਫੇਰ ਆ ਰਹੇ ਆ ਜੀ ਬਹੁਤ ਸਾਰੇ। ਜਸ ਘੁਮਾਣ ਹੋਰਾਂ ਨੇ ਅੱਗੇ ਲਿਖਿਆ ਜੀ, ਜਸ ਘੁੰਮਣ ਹੋਰਾਂ ਨੇ ਲਿਖਿਆ ਜੀ ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਉਹਨਾਂ ਨੇ ਕਿਹਾ ਥੈਂਕਸ ਮਿੰਟੂ ਜੀ, ਹੇਡ ਬਾਦਲ ਸੇਵ ਟੂ ਹਿਮ ਈਵਨ ਹੀ ਅਪਰੋਚ ਟੂ ਸਿੰਘ ਸਾਹਿਬ ਦੇ ਸੈਡ ਹੀ ਇਜ਼ ਪਵਿੱਤਰ ਬਾਬਾ। ਸੋ ਕਹਿੰਦੇ ਜੀ ਭਾਵੇਂ ਉਸ ਡਾਕਟਰ ਨੇ ਜਿਹੜੀ ਸਿੰਘ ਸਾਹਿਬ ਨੂੰ ਵੀ ਸੰਪਰਕ ਕੀਤਾ ਸੀ ਪਰ ਬਾਦਲ ਉਹਨਾਂ ਨੂੰ ਬਚਾ ਰਹੇ ਆ। ਪਰ ਪਹੋਵਿਆਂ ਵਾਲੇ ਦੇ ਮਾਮਲੇ ਦੇ ਵਿੱਚ ਤਾਂ ਜੇ ਗੱਲ ਕੀਤੀ ਜਾਵੇ ਵੀ ਬਹੁਤ ਸਾਰੇ ਬਾਬੇ ਜਿਹੜੇ ਦੇਖਣ ਨੂੰ ਬਾਹਰੋਂ ਦੇਖਣ ਨੂੰ ਬਾਬੇ ਲੱਗਦੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਹਨਾਂ ਦੀਆਂ ਗੀਆਂ ਕਿਸੇ ਨੂੰ ਭਰਮ ਵੀ ਪੈਂਦੇ ਆ ਬਹੁਤ ਚੰਗੇ ਆ, ਪਰ ਹੋ ਸਕਦਾ ਵੀ ਉਹ ਮਾੜੇ ਅੰਦਰੋਂ ਮਾੜੇ ਹੋਣ ਜਾਂ ਅੰਦਰੋਂ ਬੁਰੇ ਕੰਮ ਕਰਦੇ ਨੇ, ਉਹ ਇੱਕ ਵੱਖਰੀ ਚੱਕ। ਪਰ ਜੇ ਪੁਹਾਵੇ ਵਾਲੇ ਬਾਬੇ ਦੇ ਮਾਮਲੇ ਚ ਗੱਲ ਕਰੀਏ ਤਾਂ ਇਹ ਤਾਂ ਕੋਈ ਬੜੀ ਸੋਚਣ ਦੀ ਲੋੜ ਹੀ ਨਹੀਂ ਹੈ ਉਹਨਾਂ ਬਾਰੇ ਵਿਚਾਰ ਬਣਾ ਕੇ, ਉਹਨਾਂ ਦੇ ਉਹਨਾਂ ਨੂੰ ਸੁਣ ਕੇ ਜਿਹਨੇ ਵੀ ਸੁਣਿਆ ਬੰਦੇ ਨੇ ਤੇ ਸੁਣਨ ਤੋਂ ਬਾਅਦ ਜੇ ਉਹ ਬੰਦਾ ਕਹਿੰਦਾ ਵੀ ਹਾਂ ਵੀ ਵਾਕਿਆ ਇਹ ਬਾਬਾ ਸਿਆਣਾ ਜਿਹਨੂੰ ਗਿਆਨ ਆ, ਤਾਂ ਫਿਰ ਉਸ ਨੂੰ ਆਪਣਾ ਗਿਆਨ ਚੈੱਕ ਕਰਾ ਲੈਣਾ ਚਾਹੀਦਾ ਜਿਹੜਾ ਬੰਦਾ ਉਹਦੀਆਂ ਉਹਨਾਂ ਦੀਆਂ। ਕਿਉਂਕਿ ਮੇਰੇ ਯਾਦ ਆ ਵੀ ਅੱਜ ਤੋਂ ਕਈ ਸਾਲ ਪਹਿਲਾਂ ਮੈਂ ਇੱਕ ਵੀਡੀਓ ਉਹਨਾਂ ਦੀ ਸ਼ੇਅਰ ਕੀਤੀ ਸੀਗੀ ਉੱਚੋ ਵਾਲੀ ਜਿਹੜੀ ਮਹਾਰਾਣੀ ਵਾਲੀ ਗੱਲ ਇੰਗਲੈਂਡ ਦੀ ਮਹਾਰਾਣੀ ਕੋਈ ਸ਼ਬਦ ਲਿਖ ਕੇ ਸ਼ੇਅਰ ਕੀਤੀ ਸੀ। ਉਹ ਵੀਡੀਓ ਹੁਣ ਤੱਕ ਦੀ ਸਭ ਤੋਂ ਵੱਧ ਫਲੋਟ ਹੋਈ ਵੀਡੀਓ ਆ ਜੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਸ਼ੇਅਰ ਹੋਈ ਆ, ਲੋਕਾਂ ਤੱਕ ਪਹੁੰਚੀ ਆ, ਲੋਕਾਂ ਨੇ ਉਹਦਾ ਬਹੁਤ ਮਜ਼ਾਕ ਬਣਾਇਆ, ਬਹੁਤ ਸਾਰੀਆਂ ਗੱਲਾਂ ਉਹਦੇ ਕੀਤੀਆਂ ਕਿੰਤੂ ਪਰੰਤੂ ਕੀਤਾ ਲੋਕਾਂ ਨੇ। ਪਰ ਸਾਡੇ ਜਿਹੜੇ ਫੇਰ ਵੀ ਜੇ ਉਸ ਵਾਲੇ ਬਾਬੇ ਨੂੰ ਕੋਈ ਬੰਦਾ ਇਹ ਸਮਝਦਾ ਵੀ ਉਹ ਬ੍ਰਹਮ ਗਿਆਨੀ ਤੱਕ ਕਹੀ ਜਾਂਦੇ ਆ ਉਹਨੂੰ ਲੋਕ ਜਾਂ ਬ੍ਰਹਮ ਗਿਆਨੀਆਂ ਜਿਹੜੀਆਂ, ਜੇ ਕੋਈ ਗੱਲਾਂ ਮੈਨੂੰ ਤਾਂ ਉਹਨਾਂ ਦੀ ਗੱਲ ਚੋਂ ਕਿਸੇ ਚੋਂ ਬ੍ਰਹਮ ਗਿਆਨ ਝਲਕਿਆ ਨੀ, ਪਰ ਚਲੋ ਜੀ ਨਿੰਦਿਆ ਮਾੜੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਤੇ ਇਸ ਲਈ ਅਸੀਂ ਜ਼ਿਆਦਾ ਗੱਲਬਾਤ ਨਹੀਂ ਕਰਦੇ। ਅਸੀਂ ਉਸ ਗੱਲ ਤੇ ਜ਼ਰੂਰ ਗੱਲ ਕਰਾਂਗੇ ਵੀ ਜੇ ਕਿਸੇ ਨਾਲ ਬੇਇਨਸਾਫ਼ੀ ਹੋਈ ਆ ਜਿਵੇਂ ਉਹ ਡਾਕਟਰ ਨਾਲ ਹੋਈ ਆ ਤਾਂ ਉਹ ਜ਼ਰੂਰ ਉਹਨਾਂ ਨੂੰ ਉਹਦਾ ਜਿਹੜਾ ਮਿਲਣਾ ਚਾਹੀਦਾ, ਉਹਨਾਂ ਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ। ਤੇ ਇੱਕ ਉਹਨਾਂ ਨੇ ਕਿਹਾ ਜੀ ਮਿੰਟੂ ਜੀ ਮੈਂ ਇੱਕ ਲਾਈਨ ਸੁਣੀ ਹੈ, ਹਿੰਦੂ ਕਹਿਤਾ ਹੈ ਮਾਰੀਏ ਮੁਸਲਮਾਨ ਵੀ ਨਾ, ਮਾਰੀਏ ਮੁਸਲਮਾਨ ਵੀ ਨਾ, ਪੰਜ ਤੱਤ ਦਾ ਪੁਤਲਾ ਨਾਨਕ ਮੇਰਾ ਨਾਂ, ਵੇਅਰ ਫਰੋਮ ਦਿਸ ਲਾਈਨ ਇਜ਼। ਨਹੀਂ ਮੈਂ ਕੋਈ ਲਾਈਨ ਨਹੀਂ ਸੁਣੀ, ਮੈਂ ਦੁਬਾਰਾ ਪੜ੍ਹ ਕੇ ਦੇਣਾ ਮਿੰਟੂ ਜੀ। ਮੈਂ ਇੱਕ ਲਾਈਨ ਸੁਣੀ ਹੈ, ਹਿੰਦੂ ਕਹਾ ਤਾਂ ਮਾਰੀਏ ਮੁਸਲਮਾਨ ਵੀ ਨਾ, ਪੰਜ ਤੱਤਾਂ ਦਾ ਪੁਤਲਾ ਨਾਨਕ ਮੇਰਾ ਨਾਂ। ਮੈਨੂੰ ਇਹ ਗੁਰਬਾਣੀ ਦੀ ਤੁੱਕ ਨੀ ਲੱਗਦੀ ਜੀ, ਭਾਵੇਂ ਨਾਨਕ ਦਾ ਜਿਹੜਾ ਨਾਂ ਯੂਜ ਕਰੀ ਗੱਲ ਲੱਗਦੀ ਆ, ਪਰ ਫੇਰ ਵੀ ਮੈਂ ਸਾਡੇ ਜਿਹੜੇ ਗੁਰਬਾਣੀ ਐਕਸਪਰਟਸ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਜ਼ਰੂਰ ਉਹ ਇਸ ਬਾਰੇ ਮੈਨੂੰ ਦੱਸਣ, ਤੇ ਆਪਾਂ ਗੂਗਲ ਵੀ ਕਰ ਸਕਦੇ ਹਾਂ ਜਾਂ ਸਾਨੂੰ ਸਿੱਖ ਨੈਟ ਜਿਹੜਾ sikhmax.com ਆ ਜਿਹੜਾ ਉਹਦੇ ਤੋਂ ਵੀ ਤੁਹਾਨੂੰ ਇਹਦੇ ਬਾਰੇ ਲੱਭ ਸਕਦਾ। ਪਰ ਮੈਨੂੰ ਨੀ ਲੱਗਦਾ ਜਿਹੜੀ ਇਹਦੀ ਤੁਕਬੰਦੀ ਆ ਜਾਂ ਜਿਹੜੀਆਂ ਗੱਲਾਂ ਜਾਂ ਬਾਬੇ ਨਾਨਕ ਦਾ ਨਾਂ ਲਿਖਣ ਨਾਲ ਉਹ ਗੁਰਬਾਣੀ ਨਹੀਂ ਬਣ ਜਾਂਦੀ, ਤੇ ਕੋਈ ਉਹਦਾ ਜਾਂ ਤੱਤ ਸਾਰ ਜਾਂ ਕੋਈ ਲਿਖਣ ਦੇ ਵਿੱਚ ਪ੍ਰੋਬਲਮ ਆ, ਇਹਦੇ ਬਾਰੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ। ਹਰਮੀਤ ਚਾਨਾ ਫੇਰ ਜੁੜੇ ਆ ਜੀ, ਕਹਿੰਦੇ ਭਾਜੀ ਸੌਂਗ ਇਜ਼ ਟਰੂ ਐਂਡ ਕਰੈਕਟ। ਸੋ ਬਹੁਤ ਮਿਹਰਬਾਨੀ ਜੀ, ਹਰਭਜਨ ਮਾਨ ਹੋਰਾਂ ਦੇ ਗੀਤ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਜੀ। ਤੇ ਹਰਿੰਦਰ ਸਿੰਘ ਨਨੂਆ ਬਲੈਕਟੋਨ ਤੋਂ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਤੇ ਸੁਖਪ੍ਰੀਤ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ, ਸ਼ਾਇਦ ਮੈਨੂੰ ਲੱਗਦਾ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਸੁਖਪ੍ਰੀਤ ਨਹੀਂ ਆ ਰਹੇ ਪ੍ਰੋਗਰਾਮ ਕਰ ਰਹੇ ਜੀ, ਉਹ ਪਰਸੋਂ ਕਰਨਗੇ। ਤੇ ਹਰਮਨ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ, ਸਰਬਜੀਤ ਹੋਰਾਂ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਜੀ। ਤੇ ਨਾਲ ਉਹਨਾਂ ਨੇ ਕਿਹਾ ਜੀ ਹਰਭਜਨ ਮਾਨ ਦਾ ਗੀਤ ਬਹੁਤ ਸੋਹਣਾ ਸੀ, ਗੀਤ ਦੇ ਬੋਲ ਵੀ ਬਹੁਤ ਸੋਹਣੇ ਸੀ ਜੀ, ਸਿੰਗਰ ਦੇ ਨਾਲ ਨਾਲ ਰਾਈਟਰ ਦੀ ਵੀ ਤਰੀਫ ਬਣਦੀ ਹੈ ਜੀ, ਵੀਡੀਓ ਬਹੁਤ ਸੋਹਣਾ ਬਣਾਇਆ ਹੈ। ਸੋ ਸਾਰੇ ਦੱਸਦੇ ਜੀ ਵੀ ਬਹੁਤ ਕੁਛ ਵਧੀਆ, ਮੈਂ ਉਹਨੇ ਉਸ ਪੱਧਰ ਦੇ ਉੱਤੇ ਟਾਈਮ ਨਹੀਂ ਕੱਢ ਸਕਿਆ ਵੀ ਸੁਣ ਸਕਾਂ ਜਾਂ ਮਾਣ ਸਕਾਂ ਇਸ ਗੀਤ ਨੂੰ, ਪਰ ਮੈਂ ਕੋਸ਼ਿਸ਼ ਕਰੂੰਗਾ, ਜ਼ਰੂਰ ਮਾਣਾਂਗੇ, ਜ਼ਰੂਰ ਸੁਣਾਂਗੇ ਗੀਤ ਨੂੰ। ਤੇ ਦੂਜੇ ਪਾਸੇ ਜਿਹੜੀ ਸ਼ਬਦਾਵਲੀ ਜੋ ਵੀ ਰਾਈਟਰ ਨੇ ਲਿਖੀ ਹੈ ਉਹਦਾ ਤਾਂ ਤਾਰੀਫ ਕਰਨੀ ਬਣਦੀ ਹੈ ਜੀ, ਚੰਗੇ ਸ਼ਬਦਾਂ ਦੀ ਅੱਜ ਕੱਲ ਘਾਟ ਆ, ਚੰਗੇ ਸ਼ਬਦ ਨਹੀਂ ਮਿਲਦੇ, ਤੇ ਜੇ ਮਿਲਦੇ ਆ ਤਾਂ ਉਹ ਰੁਕ ਕੇ ਰਹਿ ਜਾਂਦੇ ਆ ਕਿਤੇ ਨਾ ਕਿਤੇ, ਲੋਕ ਡਰਾਮੇਬਾਜ਼ੀਆਂ ਨੂੰ ਜਾਂ ਚੱਕਲੂ ਨੂੰ ਹੀ ਪਸੰਦ ਕਰਦੇ ਆ। ਸੋ ਹਰਭਜਨ ਮਾਨ ਤੇ ਉਹਨਾਂ ਦੀ ਟੀਮ ਸਾਰੀ ਵਧਾਈ ਦੀ ਪਾਤਰ ਆ ਜੀ ਇੱਕ ਚੰਗਾ ਉਪਰਾਲਾ ਕਰਨ ਲਈ। ਜਿਕਰ ਗਿੱਲ ਢਿੱਡੀਕੇ ਹਾਂਗਕਾਂਗ ਵਾਲੇ ਫੇਰ ਜੁੜਿਆ ਜੀ, ਸਤਿ ਸ੍ਰੀ ਅਕਾਲ ਕਹਿੰਦੇ, ਕੱਲ ਦੋਸਤਾਂ ਚ ਬੈਠੇ ਕਿਰਸਾਨੀ ਜੀਵਨ ਬਾਰੇ ਗੱਲ ਚੱਲੀ, ਉਸ ਵੇਲੇ ਫੋਨ ਤੇ ਗੱਲਬਾਤ ਕਰਾਂਗਾ, ਧੰਨਵਾਦ। ਫੋਨ ਲਾਓ ਜੀ ਫਿਰ ਕਿਸਾਨੀ ਜੀਵਨ ਦੇ ਉੱਤੇ, ਅੱਜ ਹੀ ਆਪਾਂ ਕਰਦੇ ਹਾਂ, ਅਸੀਂ ਤਾਂ ਉਡੀਕ ਰਹੇ ਹਾਂ ਵੀ ਕਿਸੇ ਦੀ ਕਾਲ ਆ ਰਹੀ ਹੈ ਆਵੇ, ਤੇ ਜਾਂ ਸਾਨੂੰ ਨੰਬਰ ਭੇਜੋ ਜੀ, ਅਸੀਂ ਤੁਹਾਨੂੰ ਕਾਲ ਲਾ ਲੈਂਦੇ ਹਾਂ। ਸੋ ਬਿਲਕੁਲ ਸਾਨੂੰ ਜੇ ਕੋਈ ਨਵੀਂ ਗੱਲ ਨਿਕਲ ਕੇ ਆਈ ਹੈ ਜਾਂ ਕਿਸੇ ਚਿੰਤਾ ਦਾ ਕੋਈ ਵਿਸ਼ਾ ਹੈ ਅੱਗੇ ਜ਼ਿਕਰ ਕਰਨਾ ਤਾਂ ਰੇਡੀਓ ਦੇ ਉੱਤੇ ਕੀਤੀ ਜਾ ਸਕਦੀ ਆ। ਸੋ ਦਲਜੀਤ ਸਿੰਘ ਮਹਿਤਾ ਚੌਕ ਜਿਹੜੇ ਕਿ ਅੱਜ ਕੱਲ ਮੈਲਬਨ ਦੇ ਵਿੱਚ ਆਏ ਹੋਏ ਆ ਜੀ, ਤੇ ਉਹਨਾਂ ਨੇ ਮੋਹਰ ਲਾ ਦਿੱਤੀ ਹੈ, ਕਹਿੰਦੇ ਨਹੀਂ ਜੀ ਇਹ ਗੁਰਬਾਣੀ ਦੀ ਤੁਕ ਨਹੀਂ ਹੈ, ਇਹ ਕਹਿੰਦੇ ਕਿਸੇ ਨੇ ਵੈਸੇ ਹੀ ਬਣਾਈ ਆ, ਤਾਂ ਉਹਨਾਂ ਨੇ ਜਿਹੜੀ ਇਸ ਦੇ ਉੱਤੇ ਮੋਹਰ ਲਾ ਦਿੱਤੀ ਹੈ ਜੀ। ਸੋ ਮੈਨੂੰ ਲੱਗਦਾ ਤੁਹਾਨੂੰ ਜਵਾਬ ਮਿਲ ਗਿਆ ਹੋਣਾ ਜੀ ਜਸ ਬਾਈ। ਸੋ ਬਹੁਤ ਸਾਰੇ ਲੋਕ ਆ ਜਿਹੜੇ ਕਈ ਵਾਰੀ ਤੋੜ ਮਰੋੜ ਕਰਕੇ ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜੀਆਂ ਕਿ ਕਿਤੇ ਵੀ ਉਹਨਾਂ ਨੂੰ ਅਸੈਪਟੇਬਲ ਨਹੀਂ ਹੈ। ਸੋ ਦੂਜੇ ਪਾਸੇ ਸਾਡੇ ਨਾਲ ਹੁਣ ਜੁੜਿਆ ਜੀ ਗੌਰਵ ਸ਼ਰਮਾ। ਸਤਿ ਸ੍ਰੀ ਅਕਾਲ ਬਾਲ ਸਾਹਿਬ, ਕੱਲ ਦੇ ਪ੍ਰੋਗਰਾਮ ਚ ਤੁਹਾਨੂੰ ਬੜਾ ਮਿਸ ਕੀਤਾ ਜੀ, ਕੱਲ ਤੁਸੀਂ ਆਪਣੇ ਅੰਦਰ ਦਾ ਗੁਬਾਰ ਕਿਵੇਂ ਕਿੱਥੇ ਕੱਢਿਆ? ਕੱਲ ਸਾਰਾ ਗੁਬਾਰ ਕੱਢਿਆ ਜੀ ਆਪਾਂ ਸੰਤਰੇ ਦੇ ਬੂਟਿਆਂ ਤੇ, ਤੇ ਕੱਲ ਆਪਾਂ ਤੜਕੇ ਟਰੈਕਟਰ ਚੜ ਗਏ ਤੇ 8 ਤੱਕ ਰਾਤ ਦੇ 8 ਵਜੇ ਉਤਰੇ ਸੀਗੇ ਜੀ, ਤੇ ਉਹੀ ਇੰਡੀਆ ਦਾ ਚੇਤੇ ਆ ਗਿਆ ਸੀ ਮੇਰੇ ਬਿਰ ਮੈਨੂੰ 8 ਵਜੇ ਵੀ ਮੈਨੂੰ ਮਹਿਸੂਸ ਹੋਇਆ ਵੀ ਮੇਰੇ ਆਂਢ ਗੁਆਂਢ ਦੇ ਜਿਹੜੇ ਗੋਰਿਆਂ ਦੇ ਘਰ ਆ ਨਾ, ਤੇ ਉਹ ਗੋਰਿਆਂ ਦੇ ਘਰ ਤਕਰੀਬਨ ਬਜ਼ੁਰਗ ਗੋਰੇ ਰਹਿੰਦੇ ਆ, ਤੇ ਮੈਨੂੰ ਇਹ ਲੱਗਿਆ ਵੀ ਵੀਕਐਂਡ ਆ ਤੇ ਮੈਂ ਹੁਣ ਮੈਨੂੰ ਬੰਦ ਕਰ ਦੇਣਾ ਚਾਹੀਦਾ ਟਰੈਕਟਰ, ਕਿਉਂਕਿ ਇਹਨਾਂ ਨੂੰ ਡਿਸਟਰਬੈਂਸ ਹੋ ਰਹੀ ਹੈ। ਉਹ ਨਹੀਂ ਤਾਂ ਮੇਰਾ ਕੱਲ ਤਾਂ ਇਹੋ ਜਿਹਾ ਖਿੜਿਆ ਸੀ ਅਮਲੀ ਵਾਂਗੂ, ਤੇ ਜੀ ਕਰਦਾ ਸੀ ਵੀ ਜਿਹੜੀ ਪ੍ਰੂਨਿੰਗ ਹੋ ਰਹੀ ਸੀ ਸੰਤਰਿਆਂ ਦੀ ਥੱਲੋਂ, ਸੰਤਰਿਆਂ ਨੂੰ ਹੈਜਿੰਗ ਕੀਤੀ ਜਾ ਰਹੀ ਸੀ ਮਸ਼ੀਨ ਨਾਲ, ਤਾਂ ਮੈਨੂੰ ਲੱਗਦਾ ਸੀ ਵੀ ਇਹਨਾਂ ਨੂੰ ਉੱਚੇ ਉੱਚਾ ਚੱਕ ਰਿਹਾ ਸੀ ਤੇ ਵੀ ਆਪਾਂ ਇਹਨਾਂ ਨੂੰ ਅੱਜ ਨਵੇੜ ਹੀ ਦੇਣਾ, ਪਰ ਕਈ ਵਾਰੀ ਕੀ ਹੁੰਦਾ ਭਾਵੇਂ ਮੇਰੇ ਟਰੈਕਟਰ ਦੇ ਉੱਤੇ ਉੱਚੀ ਆਵਾਜ਼ ਚ ਚਮਕੀਲੇ ਦੇ ਗਾਣੇ ਨਹੀਂ ਚੱਲਦੇ ਸਨ, ਪਰ ਫਿਰ ਵੀ ਟਰੈਕਟਰ ਦੀ ਆਵਾਜ਼ ਹੀ ਇੰਨੀ ਟਿਕੇ ਸ਼ਾਂਤ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਸੀ ਵੀ ਉਹ ਮੈਨੂੰ ਇਹ ਲੱਗਿਆ ਵੀ ਚੰਗਾ ਨੀ ਲੱਗਦਾ ਤੇ ਹੁਣ ਮੈਂ ਬੰਦ ਕਰ ਦਿਆਂ। ਸੋ ਇਸ ਕਰਕੇ ਕੱਲ ਸਾਰੀ ਭੜਾਸ ਜਿਹੜੀ ਬੂਟਿਆਂ ਤੇ ਕੱਢੀ ਸੀ ਤੇ ਕੰਮ ਕੀਤਾ ਸਾਰਾ ਦਿਨ, ਪਰ ਮਿਸ ਵੀ ਮੈਂ ਵੀ ਬਹੁਤ ਕੀਤਾ, ਪ੍ਰੋਗਰਾਮ ਨੂੰ ਵੀ ਮਿਸ ਕੀਤਾ, ਗੱਲਾਂ ਬਾਤਾਂ ਨੂੰ ਵੀ ਮਿਸ ਕੀਤਾ, ਕਿਉਂਕਿ ਜਦੋਂ ਕਦੀ ਇਹ ਜਾਂ ਕੁਛ ਕਰਦੇ ਹਾਂ ਜਾਂ ਪ੍ਰੋਗਰਾਮ ਕਰਦੇ ਹਾਂ ਉਦੋਂ ਖੁਦ ਵੀ ਬਹੁਤ ਕੁਛ ਸਿੱਖਦੇ ਹਾਂ, ਅਸੀਂ ਕੱਲਾ ਇਹ ਨੀ ਕਹਿ ਸਕਦੇ ਵੀ ਅਸੀਂ ਸਿਖਾਉਣੇ ਆ ਜਾਂ ਅਸੀਂ ਕਿਸੇ ਨੂੰ ਦੱਸਦੇ ਹਾਂ, ਅਸੀਂ ਖੁਦ ਮਿਸ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ ਸਿੱਖਣ ਤੋਂ। ਪਤਾ ਨੀ ਕਿਹੜੀਆਂ ਕਿਹੜੀਆਂ ਗੱਲਾਂ, ਕੱਲ ਮੈਂ ਵਾਂਝਾ ਰਹਿ ਗਿਆ, ਮੈਂ ਸੁਣ ਵੀ ਨੀ ਪਾ ਰਿਹਾ ਸੀ ਪ੍ਰੋਗਰਾਮ, ਕਿਉਂਕਿ ਇੰਟਰਨੈਟ ਜਿਹੜੇ ਏਰੀਏ ਚ ਮੈਂ ਕੰਮ ਕਰ ਰਿਹਾ ਸੀ ਉਹ ਨੀਵਾਂ ਏਰੀਆ ਹੋਣ ਕਰਕੇ ਉੱਥੇ ਇੰਟਰਨੈਟ ਦੀ ਬੜੀ ਪ੍ਰੋਬਲਮ ਆ, ਤੇ ਇਸ ਕਰਕੇ ਮੈਂ ਕੱਲ ਦਾ ਪ੍ਰੋਗਰਾਮ ਵੈਸੇ ਵੀ ਮਿਸ ਕੀਤਾ, ਤੇ ਤੁਸੀਂ ਮੈਨੂੰ ਮਿਸ ਕੀਤਾ ਇਸ ਲਈ ਬਹੁਤ ਬਹੁਤ ਧੰਨਵਾਦ ਜੀ। ਜੋ ਸੱਜਣ ਮਿੱਤਰ ਇਹ ਜੇ ਸੁਨੇਹ ਦਿੰਦੇ ਆ ਸਾਨੂੰ ਤਾਂ ਵੀ ਮਾਣ ਨਾਲ ਥੋੜਾ ਜਿਹਾ ਮਾਣ ਕਰਦਾ। ਤੇ ਇੱਧਰ ਕਾਲ ਆ ਗਈ ਆ ਜੀ ਸਾਡੇ ਕੋਲ ਜਗਵੀਰ ਸਿੰਘ ਸਿਡਨੀ ਹੋਰਾਂ ਦੀ, ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਕਾਲ ਲੈਣ ਦੀ। ਜਗਵੀਰ ਸਿੰਘ ਸਿਡਨੀ, ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ, ਕਿੱਦਾਂ ਚੜ੍ਹਦੀ ਕਲਾ ਚ?
ਮਹਾਰਾਜ ਜੀ ਬਹੁਤ ਕਿਰਪਾ ਜੀ, ਤੁਸੀਂ ਸੁਣਾਓ ਬਰਾੜ ਸਾਹਿਬ ਜੀ ਕੀ ਹਾਲ ਚਾਲ ਹੈ ਜੀ?
ਬਸ ਚੜ੍ਹਦੀ ਕਲਾ ਜੀ, ਦਾਤੇ ਦੀਆਂ ਮੇਰਾ।
ਮੈਂ ਇੱਕ ਕਈ ਦਿਨ ਤੋਂ ਮੇਰੇ ਦਿਮਾਗ ਚ ਨਾ ਇੱਕ ਕੁਐਸਚਨ ਘੁੰਮ ਰਿਹਾ ਸੀਗਾ, ਤੇ ਮੈਂ ਕਿਹਾ ਚਲੋ ਰੇਡੀਓ ਤੇ ਪੁੱਛੂਗੇ, ਤੇ ਫੇਰ ਏਦਾਂ ਹੀ ਬੰਦੇ ਦੇ ਦਿਮਾਗ ਚੋਂ ਗੱਲ ਨਿਕਲ ਜਾਂਦੀ ਹੈ, ਤੇ ਅੱਜ ਤੁਸੀਂ ਨਾਮ ਲਿਆ ਤੇ ਮੇਰੇ ਯਾਦ ਆ ਗਿਆ। ਮੈਂ ਕਿਹਾ ਨਾਲੇ ਅੱਜ ਘਰ ਦੇ ਵੀ ਪ੍ਰੋਗਰਾਮ ਨਹੀਂ ਸੁਣ ਰਹੇ, ਪਿਛਲੀ ਵਾਰ ਨਿੰਬੂਆਂ ਦੇ ਬੂਟੇ ਬਾਰੇ ਪੁੱਛ ਲਿਆ ਤਾਂ ਤੁਸੀਂ ਏਦਾਂ ਦੇ ਸਵਾਲ ਜਵਾਬ ਕਰਦੇ, ਘਰਦਿਆਂ ਨੇ ਨਿੰਬੂ ਦਾ ਬੂਟਾ ਲਾਣਾ ਹੀ ਨਹੀਂ ਦਿਆ। ਤੇ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਆਪਣੇ ਇੰਡੀਆ ਚ ਭਾਜੀ ਸੰਤਰੇ ਮਿਲਦੇ ਆ, ਉਹਨਾਂ ਦਾ ਬੂਟਾ ਲਾਣਾ ਹੋਵੇ ਉਹਨੂੰ ਇੱਥੇ ਕੀ ਕਹਿੰਦੇ ਆ ਭਾਜੀ, ਜਿਹਨੂੰ ਆਪਾਂ ਫਾੜੀਆਂ ਤੋੜੇ? ਕਿਉਂਕਿ ਉਰੇ ਤਾਂ ਉਹ ਦੂਜੇ ਜੂਸ ਵਾਲੇ ਸੰਤਰਿਆਂ ਦੇ ਬੂਟੇ ਮਿਲਦੇ, ਮੈਂ ਗਿਆ ਸਪੈਸ਼ਲ ਇੱਕ ਦਿਨ ਬਨਿੰਗ ਲੇਨ, ਪਰ ਮੈਂ ਲੈ ਕੇ ਸਿਰਫ ਤਾਂ ਹੀ ਨੀ ਆਇਆ ਕਿਉਂਕਿ ਮੈਨੂੰ ਨੌਲੇਜ ਨੀ ਸੀਗੀ ਵੀ ਕਿਹੜਾ ਬੂਟਾ ਹੈ ਜਿਹੜਾ ਅਸਲੀ ਓਰੇਂਜ ਹੋਵੇ ਜਿਹਨੂੰ ਆਪਾਂ ਘਰ ਤੋੜ ਕੇ ਖਾ ਸਕੀਏ, ਘਰ ਚਲਾਉਣਾ ਜੀ ਬੈਕਯਾਰਡ ਚ।
ਦੇਖੋ ਜੀ, ਓਰੇਂਜ ਦੀ, ਸੰਤਰਿਆਂ ਦੀਆਂ ਟੋਟਲ 600 ਵਰਾਇਟੀ ਆਸਟ੍ਰੇਲੀਆ ਦੇ ਵਿੱਚ ਚੱਲਦੀ ਆ, ਤੇ ਹਰ ਬੰਦੇ ਦੀ ਵੱਖਰੀ ਚੋਇਸ ਹੁੰਦੀ ਆ ਵੀ ਕਿਹੜਾ ਓਰੇਂਜ ਖਾਧਾ ਜਾਵੇ। ਸਾਰਾ ਓਰੇਂਜ ਆ ਜਿਹੜਾ ਉਹ ਜੂਸ ਵਾਲਾ ਨਹੀਂ ਹੈ, ਜਿਵੇਂ ਹੁਣ ਬਲੈਂਸੀਆ, ਲੇਟ ਬਲੈਂਸੀਆ ਵਰਾਇਟੀਆਂ ਉਹ ਜੂਸ ਤੇ ਲੈ ਜਾਂਦੀਆਂ, ਪਹਿਲਾਂ ਨੇਵਲਿੰਗ ਦੀਆਂ ਬਹੁਤ ਸਾਰੀਆਂ ਵਰਾਇਟੀਆਂ ਜਿਹੜੀਆਂ ਤੁਸੀਂ ਚਿੱਲ ਕੇ ਵੀ ਖਾ ਸਕਦੇ ਹੋ, ਪਰ ਸਭ ਤੋਂ ਬੈਸਟ ਜਿਹਨੂੰ ਕਹੀਏ ਤਾਂ ਸਭ ਤੋਂ ਬੈਸਟ ਹੈ ਜੀ ਮੈਂਡਰੀਨ। ਮੈਂਡਰੀਨ ਜੇ ਤੁਸੀਂ ਇੰਡੀਆ ਦੇ ਵਿੱਚ, ਆਪਾਂ ਨਾਗਪੁਰੀ ਸੰਤਰਾ ਨੀ ਕਹਿੰਦੇ ਸੀ, ਨਾਗਪੁਰੀ ਸੰਤਰਾ ਜਿਹਨੂੰ ਕਹਿੰਦੇ ਆਪਾਂ ਇੰਡੀਆ ਚ,
ਹਾਂਜੀ 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 ਹਾਂਜੀ,
ਜਿਹੜਾ ਕਿ ਜਿਹਦਾ ਸੌਖਾ ਸਰਲ ਭਾਸ਼ਾ ਚ ਮਲਵਈ ਚ ਦੱਸਣ ਦਾ, ਫੋਕਾ ਜਾਂ ਚਿੰਡ ਹੁੰਦਾ ਤੇ ਹੱਥ ਨਾਲ ਹੀ ਚਿੰਡਿਆ ਜਾਂਦਾ।
ਠੀਕ ਹੈ, ਹਾਂਜੀ ਹਾਂਜੀ, ਉਹੀ ਲੱਭਦੇ ਆ ਜੀ, ਉਹੀ ਲੱਭਦੇ ਆ।
ਹਾਂ, ਉਹਨੂੰ ਮੈਂਡਰੀਨ ਕਹਿੰਦੇ ਆ ਜੀ, ਤੇ ਮੈਂਡਰੀਨ ਦੇ ਵਿੱਚ ਵੀ ਜਿਹੜੀ ਵਰਾਇਟੀ ਸੀ ਹੁਣ ਤੱਕ ਉਹਦੇ ਚ ਵੀ ਬਹੁਤ ਸਾਰੀਆਂ ਵਰਾਇਟੀਜ਼ ਆ, ਤੇ ਉਹਦੇ ਚ ਜਿਹੜੀ ਮੈਂਡਰੀਨ ਦੇ ਵਿੱਚ ਮੋਸਟ ਪਾਪੂਲਰ ਵਰਾਇਟੀ ਹੈ ਜਿਹੜੀ, ਉਹ ਅੰਪੀਰੀਅਲ ਆ, ਉਹਨੂੰ ਅੰਪੀਰੀਅਲ ਕਹਿੰਦੇ ਆ। ਤੁਸੀਂ ਅੰਪੀਰੀਅਲ ਮੈਂਡਰੀਨ ਜੇ ਘਰੇ ਲੈ ਕੇ ਲਾਓਗੇ ਤਾਂ ਉਹ ਤਕਰੀਬਨ 1.5-2 ਮਹੀਨੇ ਫਰੂਟ ਵੀ ਰੁਕ ਜਾਂਦਾ ਬੂਟੇ ਦੇ ਉੱਤੇ ਪੱਕਣ ਤੋਂ ਬਾਅਦ, 1.5-2 ਮਹੀਨਾ ਤੁਸੀਂ ਉਹਦਾ ਇੰਜੋਏ ਕਰ ਸਕਦੇ ਹੋ, ਤੇ ਫਰੂਟ ਵੀ ਬਹੁਤ ਜ਼ਿਆਦਾ ਉਹਨੂੰ ਆਉਂਦਾ, ਤੇ ਉਹ ਟੰਡੇ ਵੀ ਨਹੀਂ ਹੁੰਦੇ ਉਸ ਬੂਟੇ ਦੇ, ਤੇ ਉਹ ਕੈਂਚੀ ਨਾਲ ਕੱਟਣਾ ਪੈਂਦਾ। ਐਜ਼ ਪਰ ਮਾਰਕੀਟਿੰਗ ਥੋੜਾ ਜਿਹਾ ਔਖਾ ਆ, ਉਹਦੀ ਕਟਵਾਈ ਔਖੀ ਹੈ, ਪਰ ਘਰ ਵਾਸਤੇ ਬਹੁਤ ਵਧੀਆ। ਜੇ ਤੁਸੀਂ ਫਿਰ ਮੈਂਡਰੀਨ ਚਾਹੁੰਦੀ ਹੈ, ਬਹੁਤ ਜ਼ਿਆਦਾ ਮਿੱਠੀ ਤੇ ਬਹੁਤ ਬਹੁਤ ਟੇਸਟੀ ਹੁੰਦੀ ਆ। ਜੇ ਤੁਸੀਂ ਸੰਤਰੇ ਵਾਲਾ ਟੇਸਟ ਵੀ ਵਿੱਚ ਚਾਹੁੰਦੇ ਹੋ ਖਟਾਸ ਥੋੜੀ ਜੀ, ਤਾਂ ਇਹ ਮੈਂਡਰੀਨ ਦੀ ਇੱਕ ਵਰਾਇਟੀ ਹੈ ਜੀ, ਅਫੋਰਾ, ਉਹਨੂੰ ਅਫੋਰਾ ਕਹਿੰਦੇ ਆ।
ਵਰਾਇਟੀ
ਦੇ ਵਿੱਚ ਨਹੀਂ 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 ਉਹ ਨਾ ਅਸਲ ਚ ਅੰਗਰੇਜ਼ੀ ਮੇਰੀ ਬਚਪਨ ਤੋਂ ਨੀ ਸਮਝ ਆਈ, ਉਹਦੇ ਚ ਸਪੈਲਿੰਗ ਤਾਂ ਐਲ ਵੀ ਪੈਂਦਾ ਤੇ ਇੱਕ ਆਈ ਵੀ ਪੈਂਦਾ, ਆਈ ਏ ਆਰ ਪੈਂਦਾ, ਪਰ ਪਤਾ ਨੀ ਉਹਨੂੰ ਜੋ ਕਹਿੰਦੇ ਅਫੋਰਾ ਕਹਿੰਦੇ ਆ। ਜੇ ਮੈਂ ਹੁਣ ਪਹਿਲਾਂ ਮਾਲਵੇ ਵਾਲੇ ਬਠਿੰਡੇ ਵਾਲਿਆਂ ਨੂੰ, ਤਾਂ ਫਿਰ ਤਾਂ ਅਫਲੋਰੀ ਆ ਇਹੋ ਜਿਹਾ ਕੋਈ ਸ਼ਬਦ ਬਣਦਾ, ਪਰ ਉਹ ਕਹਿੰਦੇ ਵੀ ਚੀਜ਼ਾਂ ਬੋਲਦੀਆਂ ਨੀ। ਮੈਂ ਤਾਂ ਕਈ ਵਾਰੀ ਕਹਿ ਚੁੱਕਿਆ ਵੀ ਇਹ ਪਤਾ ਨੀ ਜਿਹੜੀਆਂ ਚੀਜ਼ਾਂ ਬੋਲਦੀਆਂ ਨੀ ਉਹਨਾਂ ਨੂੰ ਕਾਹਦੇ ਵਾਸਤੇ ਰੱਖਿਆ ਵਿੱਚ, ਤੇ ਉਹ ਫਿਰ ਅਫੋਰਾ ਕਹਿੰਦੇ ਆ ਜਿਵੇਂ ਇੰਨਾ ਕੁ ਪਤਾ। ਉਹ ਵਰਾਇਟੀ ਆ ਜਿਹੜੀ, ਉਹਦਾ ਇੱਕ ਪਲੱਸ ਪੁਆਇੰਟ ਇਹ ਆ ਵੀ ਉਹਦੇ ਚ ਥੋੜੀ ਜਿਹੀ ਸੰਤਰੇ ਵਾਲੀ ਖਟਾਸ ਆ, ਤੇ ਉਹ ਥੋੜੀ ਜਿਹੀ ਲੇਟ ਬਣਦੀ ਆ, ਜਾਨੀ ਕਿ ਲੇਟ ਬਣਨ ਦਾ ਵੀ ਇਹ ਫਾਇਦਾ ਹੁੰਦਾ ਵੀ ਹੁਣ ਤੱਕ ਜਿਹੜੀ ਅੰਪੀਰੀਅਲ ਆ ਉਹ ਖਤਮ ਹੋ ਚੁੱਕੀ ਆ, ਜਦੋਂ ਗਰਮੀ ਸ਼ੁਰੂ ਹੋਣੀ ਆ ਜਦੋਂ ਸੰਤਰੇ ਨੇ ਸਵਾਦ ਦੇਣਾ ਉਦੋਂ ਨੂੰ ਉਹ ਖਤਮ ਹੋ ਜਾਂਦਾ, ਪਰ ਜਿਹੜੀ ਅਫੋਰਾ ਵਰਾਇਟੀ ਆ ਉਹ ਤਕਰੀਬਨ ਹੁਣ ਵੀ ਚੱਲਦੀ ਹੈ ਤੇ ਹਜੇ ਵੀ ਉਹ ਹੋਰ ਮਹੀਨਾ ਚੱਲੂਗੀ। ਸੋ ਬਹੁਤ ਸਾਰੀਆਂ ਵਰਾਇਟੀਜ਼ ਆ ਜੀ, ਉਹ ਤੁਸੀਂ ਇੱਕ ਇੱਕ ਬੂਟਾ ਉਹਨਾਂ ਦਾ ਲਾ ਸਕਦੇ ਹੋ ਤਾਂ ਕਿ
ਤੁਹਾਨੂੰ ਜਿੰਨੀ ਤੁਸੀਂ ਇਨਫੋਰਮੇਸ਼ਨ ਦੇ ਦਿੱਤੀ ਮੈਨੂੰ ਲੱਗਦਾ ਮੇਰੇ ਵਾਸਤੇ ਬਹੁਤ ਕਾਫੀ ਹੈ। ਮੈਂ ਵੈਸੇ ਲਿਖ ਲਿਆ ਹੈ ਮੋਟਾ ਮੋਟਾ ਜੋ ਵੀ ਤੁਸੀਂ ਦੱਸਿਆ, ਤੇ ਬਾਕੀ ਮੈਂ ਉਸ ਨਾਲ ਜਾ ਕੇ ਉੱਥੇ ਪਤਾ ਕਰ ਲੂੰਗਾ। ਤੇ ਪ੍ਰਾਣ ਸਾਹਿਬ ਕਿੰਨਾ ਕੁ ਜਗ੍ਹਾ ਚਾਹੀਦੀ ਹੈ ਵੀ ਕਿੰਨੇ ਕੁ ਦੂਜੇ ਬੂਟੇ ਦੇ ਫਾਸਲੇ ਤੇ ਲਾਈਏ ਕਿ ਇਹ ਠੀਕ ਬੂਟਾ ਹੋ ਜੇ?
ਦੇਖੋ ਕਮਰਸ਼ੀਅਲ ਐਂਗਲ ਦੇ ਉੱਤੇ ਤਾਂ ਜਿਹੜੀ ਜਗ੍ਹਾ ਹੁੰਦੀ ਹੈ ਨਾ, ਮਿਨੀਮਮ 4 ਮੀਟਰ ਸਾਨੂੰ ਰੱਖਣੀ ਚਾਹੀਦੀ ਆ, ਕਿਉਂਕਿ ਜਿਹੜਾ ਬੂਟਾ 1.5-1.5 ਮੀਟਰ ਦੋਨਾਂ ਪਾਸੇ ਆਰਾਮ ਨਾਲ ਫੈਲ ਜਾਂਦਾ, 2 ਮੀਟਰ ਤੱਕ ਵੀ ਵੱਡੇ ਹੋ ਜਾਂਦੇ ਆ। ਪਰ ਜੇ ਤੁਸੀਂ ਘਰ ਦੇ ਵਿੱਚ ਲਾ ਰਹੇ ਹੋ ਤਾਂ ਕੋਸ਼ਿਸ਼ ਤਾਂ ਤੁਹਾਡੀ ਹੋਣੀ ਚਾਹੀਦੀ ਵੀ ਗੁਆਂਢੀਆਂ ਦੀ ਕੰਧ ਤੋਂ ਵੀ 2 ਮੀਟਰ ਦੋਨਾਂ ਪਾਸੇ ਦੂਰ ਹੋਣਾ ਚਾਹੀਦਾ, ਤੇ ਘੱਟੋ ਘੱਟ ਉਹਨੂੰ 2x2 ਮੀਟਰ ਦਾ ਫੈਲਣ ਲਈ ਉਹਨੂੰ ਥਾਂ ਹੋਣਾ ਚਾਹੀਦਾ। ਤੇ ਲਾਈਨਾਂ ਦੇ ਵਿੱਚ ਤਾਂ ਅਸੀਂ ਆਮ 4 ਮੀਟਰ ਤੋਂ ਘੱਟ ਨਹੀਂ ਲਾਉਂਦੇ, 5 ਮੀਟਰ ਤੱਕ ਵੀ ਅਸੀਂ ਲਾਈਨਾਂ ਲਾਉਣੇ ਆ ਇੱਕ ਦੂਜੇ ਤੋਂ ਦੂਰ, ਕਿਉਂਕਿ ਉਹ ਦੋਨੇ ਪਾਸੇ ਵਧਨੇ ਹੁੰਦੇ ਆ। ਪਰ ਜੇ ਤੁਸੀਂ ਇੱਕ ਟ੍ਰੀ ਲਾ ਰਹੇ ਹੋ ਤਾਂ ਉਹਦਾ 2 ਮੀਟਰ ਦਾ ਦਾਇਰਾ ਮਿਨੀਮਮ ਬਣਾ ਕੇ ਚੱਲੋ। ਫੇਰ ਘਰ ਦੇ ਵਿੱਚ ਥੋੜਾ ਜਿਹਾ ਹੁੰਦਾ ਵੀ ਸਿੰਗਲ ਟ੍ਰੀ ਆ, ਤੁਸੀਂ ਉਹਨੂੰ ਪ੍ਰੂਨ ਪ੍ਰੋਪਰ ਕਰ ਸਕਦੇ ਹੋ, ਉੱਚਾ ਜਾਣ ਤੋਂ ਰੋਕ ਸਕਦੇ ਹੋ, ਸਾਈਡਾਂ ਤੇ ਵਧਣ ਤੋਂ ਰੋਕ ਸਕਦੇ ਹੋ, ਹਰ ਸਾਲ ਉਹਦੀ ਹੈਜਿੰਗ ਕਰ ਸਕਦੇ ਹੋ। ਹੁਣ ਜੇ ਉਸ ਖੇਤ ਦੇ ਵਿੱਚ ਤੁਸੀਂ ਹੈਜਿੰਗ ਕਰਨੀ ਆ ਤਾਂ ਕਾਫੀ ਔਖਾ ਕੰਮ ਆ। ਮੈਂ ਜਿੱਦਾਂ ਦੱਸਿਆ ਵੀ ਕੱਲ ਮੈਂ ਸਾਰੇ ਦਿਨ ਦੇ ਵਿੱਚ ਮੁਸ਼ਕਿਲ ਨਾਲ 8 ਕਿੱਲੇ ਜਿਹੜੀ ਉਹਦੀ ਹੈਜਿੰਗ ਟਰੈਕਟਰ ਨਾਲ ਕੀਤੀ ਹੈ, ਜਿਹੜਾ ਕਿ ਬੜੀ ਸਪੀਡ ਨਾਲ ਥੱਲੋਂ ਮਸ਼ੀਨ ਚੱਲਦੀ ਸੀ ਫਿਰ ਵੀ। ਸੋ ਇਸ ਕਰਕੇ ਘਰ ਦੇ ਵਿੱਚ ਹਰ ਫਰੂਟ ਲਾਉਣਾ ਚਾਹੀਦਾ। ਮੇਰੇ ਘਰ ਦੇ ਵਿੱਚ ਖੁਦ ਦੇ 5-6 ਕਿਸਮ ਦੇ ਫਰੂਟ, 7 ਕਿਸਮ ਦੇ ਫਰੂਟ ਲੱਗੇ ਹੋਏ ਆ, ਤੇ ਬੜਾ ਆਨੰਦ ਆਉਂਦਾ। ਕੋਈ ਸਸਤਾ ਨੀ ਪੈਂਦਾ, ਜੇ ਕਿਹਾ ਜਾਵੇ ਘਰੇ ਫਰੂਟ ਪੈਦਾ ਕਰਨਾ ਸਸਤਾ ਪੈਂਦਾ, ਘਰੇ ਫਰੂਟ ਪੈਦਾ ਕਰਨਾ ਮਹਿੰਗਾ ਪੈਂਦਾ। ਪਰ ਇੱਕ ਮਾਨਸਿਕ ਸੰਤੁਸ਼ਟੀ, ਇੱਕ ਆਨੰਦ, ਉਹ ਚੀਜ਼ ਜਿਹੜੀ ਆਉਂਦੀ ਆ ਨਾ ਉਹ ਕਿਤੇ ਨੀ ਮਿਲਦੀ। ਮੇਰੇ ਘਰੇ ਨਾ ਬਹੁਤ ਸਾਰੇ ਫਰੂਟ ਦੇ ਨਾਲ ਸਬਜ਼ੀ ਵੀ ਉਤਪਾਦ ਕੀਤਾ ਜਾਂਦਾ। ਮੇਰੇ ਜਿਹੜੀ ਬੈਟਰ ਹਾਫ ਆ ਉਹ ਫੁੱਲ ਟਾਈਮ ਘਰੇ ਹੋਣ ਕਰਕੇ ਉਹਨਾਂ ਨੂੰ ਜਦੋਂ ਵੀ ਟਾਈਮ ਹੁੰਦਾ ਆਪਦੇ ਕਿਚਨ ਗਾਰਡਨ ਦੇ ਵਿੱਚ ਗੁਜ਼ਾਰਦੇ ਆ। ਤਾਂ ਮੈਨੂੰ ਨਾ ਪਿੱਛੇ ਜੇ ਉਹਨਾਂ ਨੇ 2 ਅੱਲਾਂ ਚੱਕੀਆਂ ਹੋਈਆਂ ਤੇ ਮੈਨੂੰ ਆਹ ਦੇਖੋ ਮੇਰੀ ਪੈਦਾਵਾਰ, ਘਰ ਦੀ ਸਬਜ਼ੀ ਕਿੱਡੀ ਵਧੀਆ। ਮੈਂ ਕਿਹਾ ਜੀ ਗੱਲ ਤਾਂ ਵਧੀਆ, ਸਾਰਾ ਕੁਛ ਵਧੀਆ, ਘਰ ਦੀ ਸਬਜ਼ੀ ਆ, ਪੈਦਾਵਾਰ ਵੀ ਵਧੀਆ, ਪਰ ਗੱਲ ਇਹ ਆ ਵੀ ਇਹ ਆਪਾਂ ਨੂੰ ਇੱਕ ਇੱਕ ਆਲਾ ਜਿਹੜੀ ਉਹ $25-25 ਚ ਪਈ ਆ, ਤੇ ਮਾਰਕੀਟ ਚ ਆਪਾਂ ਨੂੰ $1.5-1.5 ਦੀ ਮਿਲ ਜਾਂਦੀ। ਉਹ ਵਾਲੀ ਕਹਿੰਦੀ ਕਿਉਂ? ਮੈਂ ਕਿਹਾ ਵੀ ਦੇਖੋ ਪਾਣੀ ਦਾ ਬਿੱਲ ਦੇਖੋ ਕਿੰਨਾ ਆ ਰਿਹਾ ਆਪਾਂ ਨੂੰ, ਤੇ ਕਿੰਨਾ ਤੁਸੀਂ ਇਹਦੇ ਲਈ ਕੰਮ ਕੀਤਾ, ਕੀ ਕੁਛ ਕੀਤਾ, ਤੇ ਜੇ ਲਾਈਏ ਵੀ ਇਸ ਦੌਰਾਨ ਚ ਆਪਾਂ ਕਿਤੇ ਬਾਹਰ ਜੋਬ ਕੀਤੀ ਹੁੰਦੀ ਫਿਰ ਤਾਂ 25-250 ਤੋਂ ਕੀਤੇ ਪਈ ਹੋਣੀ ਹੈ ਕੱਲ, ਪਰ ਜੋ ਸੰਤੁਸ਼ਟੀ ਜੋ ਉਹ ਚੀਜ਼ਾਂ ਮਿਲਦੀਆਂ ਉਹ ਪੈਸਿਆਂ ਨਾਲ ਥੋੜਾ ਮਿਲਦੀਆਂ ਸੀ,
ਨਹੀਂ ਮਿਲਦਾ। ਠੀਕ ਹੈ ਯਾਰ, ਮੈਂ ਵੀ ਭਾਜੀ ਉਹ ਥੋੜਾ ਜਿਹਾ ਜਗ੍ਹਾ ਤੇ ਮੇਰਾ ਮਨ ਬਣਿਆ ਸੀਗਾ ਮੈਂ ਇੱਥੇ ਕੁਛ ਲਾਊਂਗਾ, ਤੇ ਏਦਾਂ ਹੀ ਫਿਰ ਕਰਦੇ ਕਰਦੇ ਓਰੇਂਜ ਤੇ ਗੱਲ ਰੁਕ ਗਈ ਆ ਕੇ, ਤੇ ਫਿਰ ਅਸੀਂ ਜਾ ਕੇ ਉੱਥੇ ਉੜ ਚੁੱਕੇ ਭਾਜੀ ਬਨਿੰਗ ਚ, ਉਹ ਕਹਿੰਦੇ ਵੀ ਉਹਨਾਂ ਨੇ 10 ਬੂਟੇ ਦਿਖਾ ਦੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਾਡੀ ਜਿੰਨੀ ਕੁ ਨੌਲੇਜ ਹੈਗੀ ਹੈ।
ਤੁਸੀਂ ਉੱਥੇ ਨੌਲੇਜ ਲਾ ਲੈਣੀ ਸੀ ਨਾ ਮੈਨੂੰ,
ਤੇ ਮੈਂ ਨਹੀਂ ਫਿਰ ਮੈਨੂੰ ਮੇਰੀ ਵਾਈਫ ਕਹਿੰਦੀ ਕਿ ਇਹ ਗੱਲ ਨੀ, ਲੈਮਨ ਤਾਂ ਤੁਸੀਂ ਇੱਕ ਮਿੰਟ ਚ ਪੁੱਛ ਲਿਆ, ਤਾਂ ਤੁਸੀਂ ਓਰੇਂਜ ਤਾਂ ਪਤਾ ਨੀ ਕਰਕੇ ਆਏ। ਮੈਂ ਕਿਹਾ ਪੁੱਛੂਗਾ ਵੀ ਹੁਣ ਕੱਲ ਪਰਸੋਂ ਤੱਕ ਪੁੱਛਦਾ ਹੈ। ਕਹਿੰਦੀ ਵੀ ਆਏ ਨਾ ਹੋਏ ਬਾਅਦ ਚ, ਕਹਿੰਦੀ ਵੀ ਫਿਰ ਉਹ ਮਿੰਟੂ ਭਾਜੀ ਵਾਲੀ ਗੱਲ ਹੋਈ ਜਿਹੜੀ ਤੁਸੀਂ ਦੱਸਿਆ ਤਾ ਕਿ ਲੈਮਨ ਵਾਲੀ, ਮੈਨੂੰ ਪਤਾ ਹੀ ਨੀ ਲੱਗਿਆ ਵੀ ਉਹ ਲੈਮਨ ਨਿਕਲਿਆ ਕਿ ਲਾਈਮ ਨਿਕਲਿਆ, ਵੀ ਪਹਿਲੇ ਪਹਿਲੇ ਪੁੱਛ ਕੇ ਲਾ ਲਿਓ। ਮੈਂ ਕਿਹਾ ਚਲੋ ਠੀਕ ਹੈ ਜੀ, ਪ੍ਰੋਗਰਾਮ ਦਾ ਆਨੰਦ ਮਾਣਿਆ ਜੀ ਬਰਾੜ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਨੌਲੇਜ ਵਾਸਤੇ ਜੀ, ਹੁੰਦੀ ਹੈ ਗੱਲਬਾਤ,
ਬਹੁਤ ਮਿਹਰਬਾਨੀ, ਬਹੁਤ
ਮਿਹਰਬਾਨੀ ਜੀ, ਮਹਾਰਾਜ ਸਾਹਿਬ ਨੂੰ
ਵਾਹਿਗੁਰੂ ਜੀ ਫਤਿਹ ਜੀ, ਫਤਿਹ ਜੀ ਫਤਿਹ। ਜਗਵੀਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਸਾਨੂੰ ਉਹਨਾਂ ਨੇ ਆਪਣੀ ਪਰਸਨਲ ਜਾਣਕਾਰੀ ਲਈ ਹੈ, ਪਰ ਇਹ ਗੱਲਾਂ ਨਾ ਜਦੋਂ ਤੁਸੀਂ ਪਬਲਿਕਲੀ ਪੁੱਛਦੇ ਹੋ ਤੇ ਉਦੋਂ ਤੁਸੀਂ ਦੂਜਿਆਂ ਦਾ ਵੀ ਫਾਇਦਾ ਕਰ ਰਹੇ ਹੁੰਦੇ ਹੋ, ਕਿਉਂਕਿ ਜਿਹੜੇ ਪਬਲਿਕਲੀ ਗੱਲ ਕਰਨੀ ਤੇ ਇੱਕ ਪਰਸਨਲ ਕਰਨੀ, ਸ਼ਾਇਦ ਪਰਸਨਲ ਮੈਂ ਇਹ ਗੱਲਾਂ ਬਾਤਾਂ ਉਹਨਾਂ ਨਾਲ ਕਰਦਾ ਤਾਂ ਦੁਨੀਆਂ ਤੱਕ ਰਹਿ ਜਾਂਦੀਆਂ, ਤੇ ਹੁਣ ਹੋ ਸਕਦਾ ਵੀ ਹੋਰ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਇਸ ਚੀਜ਼ ਨੂੰ ਦਾ ਲਾਹਾ ਲੈ ਸਕਦੇ ਆ। ਤੇ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜ ਚੁੱਕੇ ਆ ਸਾਡੇ ਨਾਲ। ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਹਾਂਜੀ ਮਿੰਟੂ ਭਾਈ ਸਤਿ ਸ੍ਰੀ ਅਕਾਲ ਤੇ ਹਨੂ ਰੇਡੀ ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਦੱਸੋ ਵੀ ਸਿਹਤ ਠੀਕ ਆ ਚੜ੍ਹਦੀ ਕਲਾ ਚੋਂ?
ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਹੈ,
ਚਲੋ ਚਲੋ ਚੜ੍ਹਦੀ ਕਲਾ ਚਾਹੀਦੀ। ਤੇ ਹੋਰ ਸੁਣਾਓ ਕੀ ਕਹਿਣਾ ਚਾਹੋਗੇ?
ਮੈਂ ਜੀ ਅੱਜ ਨਾ ਇੱਕ ਕਾਫੀ ਇੱਕ ਹਿਡਨ ਮੁੱਦਾ ਹੈ ਆਪਣੀ ਸੋਸਾਇਟੀ ਚ ਨਾ, ਉਹਦੇ ਬਾਰੇ ਕੋਈ ਗੱਲ ਨੀ ਕਰਦਾ, ਉਹ ਹੈਗਾ ਜੀ ਡੋਮੈਸਟਿਕ ਵਾਇਲੈਂਸ ਦਾ। ਕਾਫੀ ਰਿਪੋਰਟਾਂ ਆ ਰਹੀਆਂ ਨੇ ਵੀ ਆਪਣੇ ਨਾ ਕੁਛ ਪੰਜਾਬੀ ਕਮਿਊਨਿਟੀ ਦੇ ਬੰਦੇ ਆਪਣੀਆਂ ਘਰ ਵਾਲੀਆਂ ਨੂੰ ਵੀ ਜਿਸਮਾਨੀ ਆਪਾਂ ਕਹਿ ਲਈਏ ਤਸ਼ੱਦਦ ਦਾ ਸ਼ਿਕਾਰ ਕਰਦੇ ਆ, ਵੀ ਉਹਨਾਂ ਨੂੰ ਬਣਾਉਂਦੇ ਆ, ਉਹਨਾਂ ਨੂੰ ਕੁੱਟਮਾਰ ਕਰਦੇ ਉਹਨਾਂ ਦੀ ਤੇ ਉਹਨਾਂ ਨੂੰ ਦਬਕਾ ਕੇ ਰੱਖਦੇ ਆ, ਤੇ ਉਹ ਜਿਹੜੀਆਂ ਕੁੜੀਆਂ ਨਵੀਆਂ ਆਈਆਂ ਨੇ ਆਸਟ੍ਰੇਲੀਆ ਚ, ਉਹਨਾਂ ਨੂੰ ਆਪਣੇ ਰਾਈਟਸ ਦਾ ਪਤਾ ਨੀ ਹੁੰਦਾ ਵੀ ਮੈਂ ਕੀ ਕਰ ਸਕਦੀ, ਮੈਨੂੰ ਕਿਹਨੂੰ ਕਾਲ ਕਰ ਸਕਦੀ ਆ, ਜੇ ਉਹ ਕਾਲ ਕਰਨਗੇ ਵੀ ਤੇ ਉਹ ਇੰਗਲਿਸ਼ ਦੀ ਪ੍ਰੋਬਲਮ ਉੱਥੇ ਆ ਜਾਂਦੀ ਆ। ਸੋ ਮੈਨੂੰ ਵੀ ਇੱਕ ਕੱਲ ਕਾਲ ਆਈ ਸੀ ਇੰਡੀਆ ਤੋਂ, ਤੇ ਉਹ ਕਾਫੀ ਸ਼ੋਕਿੰਗ ਕੇਸ ਸੀ ਵੀ ਉਹ ਬੰਦੇ ਨੇ ਕਾਫੀ ਤਸ਼ੱਦਦ ਕੀਤਾ ਆਪਣੀ ਘਰ ਵਾਲੀ ਦੇ, ਤੇ ਪਰ ਉਹ ਭੈਣ ਨੂੰ ਸਲੂਟ ਆ ਵੀ ਉਹਨੇ ਉਹਨੂੰ ਇੰਗਲਿਸ਼ ਨਹੀਂ ਵੀ ਆਉਂਦੀ ਸੀ ਪਰ ਉਹ ਫੇਰ ਵੀ ਉਹਨੇ ਦਲੇਰ ਹੋ ਕੇ ਨਾ ਵੀ ਉਹ ਕੇਸ ਉਹਨੇ ਕੀਤਾ ਹੋਇਆ ਫੈਮਿਲੀ ਕੋਰਟ ਦੇ ਵਿੱਚ। ਸੋ ਉਹ ਗੱਲ ਅੱਗੇ ਵਧੂਗੀ ਜਿੱਦਾਂ ਵੀ, ਪਰ ਉਹ ਸੈਪਰੇਟ ਰਹਿ ਰਿਹਾ ਇਸ ਵੇਲੇ। ਪਰ ਮੈਂ ਇੱਥੇ ਜਿਹੜੀਆਂ ਵੀ ਭੈਣਾਂ ਸੁਣ ਰਹੀਆਂ ਨਾ ਵੀ ਤੁਹਾਨੂੰ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਆਉਂਦੀ ਆ, ਤੁਹਾਨੂੰ ਤੁਹਾਡਾ ਜਿਹੜਾ ਜੀਵਨ ਸਾਥੀ ਆ ਜਾਂ ਤੁਹਾਡਾ ਪਤੀ ਕਹਿ ਲਈਏ ਤੁਹਾਨੂੰ ਬਿਨਾਂ ਵਜ੍ਹਾ ਤੋਂ ਕੁੱਟਮਾਰ ਢੰਗ ਨਾਲ ਕਰਦਾ, ਤੁਹਾਨੂੰ ਉਹ ਚੀਜ਼ ਸਹਿਣ ਦੀ ਲੋੜ ਨੀ ਹੈਗੀ। ਤੁਸੀਂ ਇਹ ਨੀ ਹੈ ਵੀ ਜੇ ਮੈਂ ਬਾਹਰ ਕੁਛ ਕਿਹਾ ਤੇ ਵੀ ਮੇਰੇ ਘਰ ਵਾਲੇ ਨੂੰ ਲੈ ਜਾਣਗੇ ਜਾਂ ਮੇਰੇ ਘਰ ਵਾਲੇ ਨੂੰ ਪੁਲਿਸ ਵਾਲੇ ਫੜ ਕੇ ਲੈ ਜਾਣਗੇ। ਇੱਥੇ ਪਹਿਲੋ ਗੱਲ ਇਹ ਆ ਵੀ ਤੁਹਾਡੇ ਘਰ ਵਾਲਾ ਜਿਹੜਾ ਨਾ ਉਹਦੇ, ਹਾਂਜੀ ਉਹਦੇ ਕੋਈ ਰਾਈਟ ਨੀ ਹੈਗਾ ਵੀ ਤੁਹਾਨੂੰ ਟੱਚ ਕਰਨ ਦਾ। ਜਿਹੜੀ ਡੋਮੈਸਟਿਕ ਵਾਇਲੈਂਸ ਇਹ ਬਹੁਤ ਸੀਰੀਅਸ ਇਸ਼ੂ ਆ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਹਰੇਕ ਹਫਤੇ ਇੱਕ ਆਸਟ੍ਰੇਲੀਅਨ ਫੀਮੇਲ ਦੀ ਜਾਨ ਜਾਂਦੀ ਆ ਇਸੇ ਗੱਲ ਕਰਕੇ, ਡੋਮੈਸਟਿਕ ਵਾਇਲੈਂਸ ਕਰਕੇ। ਤੇ ਗੌਰਮੈਂਟ ਇਸ ਵੇਲੇ ਬਹੁਤ ਜ਼ਿਆਦਾ ਪੈਸਾ ਸਪੈਂਡ ਕਰ ਰਹੀ ਆ ਵੀ ਇਸ ਜਿਹੜੀ ਆ ਫਿਕਰ ਆ ਇੱਕ ਪਰ ਵੀਕ ਨੂੰ ਇਹਨੂੰ ਘਟਾਇਆ ਜਾਵੇ, ਇਹਨੂੰ ਜ਼ੀਰੋ ਤੇ ਲੈ ਕੇ ਆਇਆ ਜਾਵੇ। ਤੇ ਪ੍ਰੋਬਲਮ ਕਿੱਥੇ ਆਉਂਦੀ ਆ? ਪ੍ਰੋਬਲਮ ਆਉਂਦੀ ਆ ਵੀ ਜਿਹੜੀਆਂ ਵਾਈਫਸ ਨੇ ਨਾ ਕੁੜੀਆਂ ਨੇ ਉਹ ਬੋਲਦੀਆਂ ਨੀ ਹੈਗੀਆਂ ਪਹਿਲੋਂ, ਜਦੋਂ ਪਾਣੀ ਬਹੁਤ ਜ਼ਿਆਦਾ ਸਿਰ ਤੋਂ ਲੰਘ ਜਾਂਦਾ ਤੇ ਉਦੋਂ ਫਿਰ ਬਹੁਤ ਜ਼ਿਆਦਾ ਲੇਟ ਹੋ ਜਾਂਦਾ ਕੰਮ, ਤੇ ਫਿਰ ਕਈ ਵਾਰੀ ਜਾਨ ਵੀ ਚੱਲ ਜਾਂਦੀ ਆ, ਤੇ ਕਈ ਵਾਰੀ ਡਿਪਰੈਸ਼ਨ ਦਾ ਤੁਸੀਂ ਸ਼ਿਕਾਰ ਹੋਏ ਹੋ ਤਾਂ ਜਿਹੜੀ ਸਿਹਤ ਹੈ ਉਹ ਵੀ ਖਰਾਬ ਹੋ ਜਾਂਦੀ, ਫਿਰ ਬੱਚੇ ਵੀ ਇਹਦੇ ਵਿੱਚ ਆ ਜਾਂਦੇ ਨੇ। ਸੋ ਮੁੱਖ ਦੀ ਗੱਲ ਇਹ ਆ ਵੀ ਜਿਹੜਾ ਵੀ ਕੋਈ ਸੁਣ ਰਿਹਾ ਇਸ ਵੇਲੇ ਮੇਰੀ ਗੱਲਬਾਤ ਨੂੰ ਤੁਹਾਡੇ ਨਾਲ, ਤੁਸੀਂ ਸਾਨੂੰ ਸਫ਼ਰ ਕਰਨ ਦੀ ਕੋਈ ਲੋੜ ਨੀ ਹੈਗੀ। ਸਭ ਤੋਂ ਪਹਿਲਾਂ ਤੁਸੀਂ ਆਪਣੀ ਲੋਕਲ ਪੁਲਿਸ ਸਟੇਸ਼ਨ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਜੇ ਤੁਹਾਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਉਹਨਾਂ ਨੂੰ ਕਹੋ ਵੀ ਇੰਟਰਪ੍ਰੇਟਰ ਅਰੇਂਜ ਕਰੋ, ਮੈਂ ਇੰਟਰਪ੍ਰੇਟਰ ਦੇ ਥਰੂ ਤੁਹਾਡੇ ਨਾਲ ਗੱਲ ਕਰਨੀ। ਤੁਸੀਂ ਹਿੰਦੀ ਪੰਜਾਬੀ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ, ਉਹਨਾਂ ਨੂੰ ਪੂਰੀ ਗੱਲ ਸਮਝਾ ਸਕਦੇ ਹੋ। ਤੇ ਡੋਮੈਸਟਿਕ ਵਾਇਲੈਂਸ ਹੈਲਪਲਾਈਨ ਹੈਗੀ ਆ, ਹਰੇਕ ਸਟੇਟ ਦੇ ਵਿੱਚ ਸਰਕਾਰ ਨੇ ਬਣਾਈ ਹੋਈ ਆ, ਤੇ ਤੁਸੀਂ ਗੂਗਲ ਕਰਕੇ ਉਹਦਾ ਨੰਬਰ ਆਪਣੀ ਆਪਣੀ ਸਟੇਟ ਦਾ ਆਪਣੇ ਕੋਲ ਰੱਖ ਸਕਦੇ ਹੋ। ਜੇ ਤੁਹਾਨੂੰ ਇਹ ਪ੍ਰੋਬਲਮ ਆ ਰਹੀ ਹੈ ਵੀ ਤੁਹਾਡਾ ਜਿਹੜਾ ਘਰ ਵਾਲਾ ਆ ਤੁਹਾਨੂੰ ਬਿਨਾਂ ਵਜ੍ਹਾ ਕੁੱਟ ਮਾਰ ਰਿਹਾ, ਈਵਨ ਕਿ ਦਾਰੂ ਪੀ ਕੇ ਵੀ ਕੁੱਟ ਮਾਰ ਰਿਹਾ, ਉਹ ਕ੍ਰਾਈਮ ਕਮਿਟ ਕਰ ਰਿਹਾ, ਤੇ ਤੁਹਾਨੂੰ ਸਹਿਣ ਦੀ ਲੋੜ ਨੀ ਹੈਗੀ। ਕਿਉਂਕਿ ਜਿਹੜੀ ਭੈਣ ਨੇ ਮੈਨੂੰ ਕੱਲ ਗੱਲਾਂ ਦੱਸੀਆਂ ਨਾ, ਉਹਦੇ ਵਿੱਚ ਤਾਂ ਇਹ ਸੀ ਵੀ ਉਹਨੇ ਇਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਵੀ ਗਲ ਦੇ ਉੱਤੇ ਇਹਦਾ ਵੀ ਗਲੇ ਦੇ ਉੱਤੇ ਪੂਰਾ ਨੀਲ ਪੈ ਗਿਆ ਸੀ ਉਹਦੇ, ਤੇ ਸਮਹਾਓ ਸ਼ੀ ਸਰਵਾਈਵਡ ਇਟ ਨਾ। ਸੋ ਮੈਂ ਕੱਲ ਦਾ ਬਹੁਤ ਡਿਸਟਰਬ ਸੀ ਇਸ ਗੱਲ ਦਾ ਵੀ ਆਪਣੇ ਲੋਕ ਹਜੇ ਵੀ ਜਿਹੜੀਆਂ ਪੰਜਾਬ ਵਾਲੀਆਂ ਹਰਕਤਾਂ ਨੇ ਵੀ ਹਾਂ ਵੀ ਤੂੰ ਰੋਟੀ ਵੀ ਬਣਾਈ, ਤੂੰ ਸਬਜ਼ੀ ਵੀ ਬਣਾਈ, ਮੈਂ ਤੇਰੇ ਚੱਲ ਥੱਪੜ ਮਾਰਤਾ, ਠੀਕ ਹੈ, ਇਟਸ ਨੋਟ ਅਕਸੈਪਟੇਬਲ। ਜਿਹੜਾ ਬੰਦਾ ਮੈਨੂੰ ਕੱਲ ਉਹਨੇ ਇੰਡੀਆ ਤੋਂ ਫੋਨ ਕਰਕੇ ਮੈਨੂੰ ਕਿਹਾ ਸੀ ਵੀ ਤੁਸੀਂ ਮੇਰੀ ਸਿਸਟਰ ਦੀ ਮਦਦ ਕਰੋ ਨਾ, ਤੇ ਮੈਂ ਉਹਨੂੰ ਵੀ ਥੋੜਾ ਸ਼ਰਮਿੰਦਾ ਕੀਤਾ। ਮੈਂ ਕਿਹਾ ਬਾਈ ਆਪਣੇ ਆਪਣੇ ਪੰਜਾਬੀ ਦੇ ਵਿੱਚ ਨਾ ਇੱਕ ਵਰਡ ਹੈਗਾ ਸਵੀਕਾਰ ਕਰਨਾ, ਮੈਂ ਕਿਹਾ ਆਪਣੇ ਕੋਲ ਵਰਤਦਾ ਹੀ ਨੀ ਹੈਗਾ, ਮੈਂ ਕਿਹਾ ਇੰਗਲਿਸ਼ ਚ ਵਰਡ ਹੈਗਾ ਅਕਸੈਪਟੇਬਲ, ਤੇ ਇਹਨੂੰ ਇੰਨਾ ਕੁ ਜ਼ਿਆਦਾ ਵਰਤਿਆ ਜਾਂਦਾ ਨਾ ਵੀ ਲੋਕ ਕਹਿੰਦੇ ਵੀ ਦਿਸ ਇਜ਼ ਨੋਟ ਅਕਸੈਪਟੇਬਲ। ਤੇ ਮੈਂ ਸਾਰੀਆਂ ਭੈਣਾਂ ਨੂੰ ਬੇਨਤੀ ਕਰਦਾ ਜਿਹੜੀਆਂ ਇਸ ਵੇਲੇ ਸੁਣ ਰਹੀਆਂ ਨੇ, ਜਾਂ ਤੁਹਾਡੇ ਫਰੈਂਡ ਆ ਕੋਈ, ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੈ ਜਿਹੜਾ ਇਸ ਚੀਜ਼ ਨੂੰ ਸਫ਼ਰ ਕਰ ਰਿਹਾ, ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇਸ ਚੀਜ਼ ਨੂੰ ਡਿਜ਼ਰਵ ਨੀ ਕਰਦੇ ਵੀ ਤੁਹਾਡਾ ਘਰ ਵਾਲਾ ਤੁਹਾਨੂੰ ਕੁੱਟੇ ਜਾਂ ਕੁਛ ਕਰੇ, ਕਿਉਂਕਿ ਇਟਸ ਨੋਟ ਅ ਪਾਰਟ ਆਫ ਦ ਡੀਲ ਵੀ ਹਾਂ ਵਿਆਹ ਕਰਾਇਆ ਤੇ ਮੈਂ ਇੱਥੋਂ ਸ਼ਿਕਰ ਖਾਣੇ ਆ। ਇਹ ਕੋਈ ਏਦਾਂ ਦੀ ਗੱਲ ਨੀ ਹੈਗੀ, ਤੁਸੀਂ ਆਸਟ੍ਰੇਲੀਆ ਦੇ ਵਿੱਚ ਹੋ, ਯੂ ਹੈਵ ਫੁੱਲ ਰਾਈਟਸ। ਤੁਸੀਂ ਬਹੁਤ ਜ਼ਿਆਦਾ ਏਜੰਸੀਜ਼ ਨੇ, ਕੱਲੀ ਪੁਲਿਸ ਨੂੰ, ਜੇ ਪੁਲਿਸ ਨੂੰ ਤੁਸੀਂ ਨਹੀਂ ਵੀ ਅਪਰੋਚ ਕਰਨਾ, ਹੋਰ ਕਈ ਏਜੰਸੀਜ਼ ਨੇ ਜਿਹੜੀਆਂ ਤੁਹਾਡੀਆਂ ਹੈਲਪ ਕਰ ਸਕਦੀਆਂ ਨੇ। ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ, ਉਹ ਪੰਜਾਬੀ ਦੇ ਹਿੰਦੀ ਦੇ ਵਿੱਚ ਤੁਹਾਡੇ ਲਈ ਇੰਟਰਪ੍ਰੇਟਰ ਅਰੇਂਜ ਵੀ ਕਰ ਸਕਦੇ ਨੇ। ਸੋ ਘਬਰਾਉਣ ਦੀ ਲੋੜ ਨੀ ਹੈਗੀ। ਬਾਕੀ ਮਿੰਟੂ ਬਾਈ ਜੀ ਹੈਗੇ ਆ, ਮੈਂ ਹੈਗਾ, ਅਮਨਦੀਪ ਭਾਜੀ ਹੈਗੇ ਆ, ਤੁਸੀਂ ਸਲਾਹ ਲੈਣ ਲਈ ਕਿਸੇ ਨੂੰ ਵੀ ਸਾਨੂੰ ਫੋਨ ਕਰ ਸਕਦੇ ਹੋ। ਅਸੀਂ ਪੂਰੀ ਮਦਦ ਕਰਾਂਗੇ ਵੀ ਸਾਡੇ ਕੋਲ ਜਿੰਨਾ ਜ਼ੋਰ ਹੈ ਵੀ ਅਸੀਂ ਤੁਹਾਨੂੰ ਸਿੱਧੇ ਰਾਹ ਪਾਵਾਂਗੇ। ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਪੰਜਾਬ ਵਾਲਾ ਕੰਜਰਖਾਨਾ ਨਾ ਵੀ ਕੁੱਟਮਾਰ ਵਾਲਾ, ਵੀ ਮੈਂ ਆਪਣੀ ਘਰ ਵਾਲੀ ਅੱਜ ਕੁੱਟਤੀ ਸ਼ਰਾਬ ਪੀ ਗਿਆ ਕਰਦਾ ਤੇ ਘਰ ਵਾਲੀਆਂ ਵੀ ਚੁੱਪ ਆ ਵੀ ਚਲੋ ਕੋਈ ਨੀ, ਇਹ ਤਾਂ ਚੱਲਦਾ ਹੀ ਰਹਿੰਦਾ, ਇਹ ਕੋਈ ਨੀ ਚੱਲਦਾ ਰਹਿੰਦਾ, ਇਹ ਕਿਤੇ ਨੀ ਚੱਲਦਾ ਰਹਿੰਦਾ। ਤੁਹਾਨੂੰ ਪਤਾ
ਪਿਛਲੇ ਮਕਸਦ ਗੁਰਪ੍ਰੀਤ, ਮੇਰੇ ਕੋਲ ਪਿਛਲੇ ਤਕਰੀਬਨ ਮਹੀਨੇ ਦੀ ਜੇ ਗੱਲ ਕਰੀਏ ਤਾਂ ਪਿਛਲੇ ਮਹੀਨੇ ਚ ਚਾਰ ਕੇਸ ਆਏ ਇਹ ਜੇ, ਜਿਹਦੇ ਵਿਚ ਚਾਰੇ ਪੰਜੇ ਕੇਸਾਂ ਚ ਚਲੋ ਵਖਰੇਵਾਂ ਸੀਗਾ ਵੱਖਰੀ ਵੱਖਰੀ ਗੱਲ ਦੇ ਵਿਚ, ਜੀ ਤਿੰਨ ਦੇ ਵਿਚ ਜਿਹੜਾ ਕਸੂਰਵਾਰ, ਦੋ ਦੇ ਵਿਚ ਕਸੂਰਵਾਰ ਸਿੱਧੇ ਰੂਪ ਚ ਮੁੰਡਾ ਸੀ, ਦੋ ਦੇ ਵਿਚ ਕਸੂਰ, ਇੱਕ ਦੇ ਵਿਚ ਸਿੱਧੇ ਰੂਪ ਚ ਕੁੜੀ ਸੀਗੀ ਤੇ ਇੱਕ ਦੇ ਰੂਪ ਚ ਇੱਕ ਚ ਦੋਨੇ ਜਾਣੇ ਹੀ ਕਸੂਰਵਾਰ ਸਨ। ਮੇਰੇ ਚਾਰੇ ਕੇਸਾਂ ਦੀ ਜੇ ਮੈਂ ਹੁਣ ਸਮੀਖਿਆ ਕਰਾਂ, ਪ੍ਰਾਈਵੇਸੀ ਕਾਰਨ ਵੀ ਮੈਂ ਚਲੋ ਜ਼ਿਕਰ ਨਾ ਨੀ ਲੈਂਦਾ, ਪਰ ਮੈਂ ਤੁਹਾਨੂੰ ਕੇਸ ਬਾਈ ਕੇਸ ਦੇ ਗੱਲ ਚੜੀ ਆ ਤਾਂ ਕਰਨੀ ਬਣਦੀ ਆ, ਕਿਉਂਕਿ ਉਹਦੇ ਨਾਲ ਕੀ ਹੁੰਦਾ ਨਾ ਬਹੁਤ ਸਾਰੀਆਂ ਪਰਤਾਂ ਹੋਰ ਲੈਣੀਆਂ। ਹੁਣ ਇੱਕ ਕੇਸ ਇਹ ਜਿਹਾ, ਉਸ ਕੇਸ ਦੇ ਵਿੱਚ ਦੋ ਮੀਆਂ ਬੀਬੀ ਦੇ ਵਿਆਹ ਹੋਏ ਨੂੰ ਤਕਰੀਬਨ 7 ਸਾਲ ਹੋ ਗਏ, 7 ਸਾਲਾਂ ਦੇ ਵਿੱਚ ਉਹਨਾਂ ਦੇ ਇੱਕ ਬੇਟਾ ਇੱਕ ਬੇਟੀ ਆ, ਬੜੇ ਪਿਆਰੇ ਬੱਚੇ ਆ, ਤੇ ਬਾਹਰ ਦੁਨੀਆਂ ਦੇ ਵਿੱਚ ਇਹ ਮੈਸੇਜ ਆ ਵੀ ਉਹ ਸੁਲਝੇ ਹੋਏ ਵਿਆਹ ਕਰਵਾਇਆ ਸੀ ਉਹਨਾਂ ਨੇ, ਦੇਰੀ ਨਾਲ ਵਿਆਹ ਕਰਾਇਆ ਮੀਆਂ ਬੀਬੀ ਨੇ, ਤੇ ਦੋਨੇ ਸੁਲਝੇ ਹੋਏ ਲੋਕਾਂ ਦੇ ਤੌਰ ਤੇ ਦੇਖੇ ਜਾਂਦੇ ਆ, ਠੀਕ ਆ। ਪਰ ਜਦੋਂ ਹੁਣ ਐਂਡ ਦੇਖਦੇ ਆ ਤੇ ਐਂਡ ਇਹ ਆਉਂਦਾ ਵੀ ਜਿਹੜਾ ਭਾਈ ਸਾਹਿਬ ਜੀ ਆ ਉਹ ਆਦਾ ਕਹਿੰਦਾ ਵੀ ਮੈਂ ਤਾਂ ਹਰ ਤੀਜੇ ਚੌਥੇ ਦਿਨ ਰਜਾਈ ਚੱਕ ਗਿਆ, ਮੈਂ ਤਾਂ ਟਰੱਕ ਚ ਸੌਣਾ ਜਾ, ਮੈਂ ਤਾਂ ਬਾਹਰ ਸੌਣਾ ਜਾ। ਉਹ ਸਮਝ ਨੀ ਆਉਂਦੀ, ਉਹਦੇ ਲਈ ਘਰ ਵਾਲੀ ਕਿੰਤੂ ਪਰੰਤੂ ਕਰਦੀ ਆ ਵੀ ਭਾਈ ਵੀ ਰੋਜ਼ ਦਾ ਘਰੇ ਪੈਂਦਾ ਕਿ ਵੀ ਅੱਜ ਬਾਹਰ ਕੇ ਮੈਨੂੰ ਨੀਂਦ ਬਹੁਤ ਵਧੀਆ ਆਉਂਦੀ ਆ, ਤੇ ਕਿਉਂ ਕਿ ਉੱਥੇ ਬਾਹਰ ਪੈਣਾ ਜਾ, ਮੈਂ ਟਰਾਈ ਟੈਕਸੀ ਜਾਣਾ, ਮੈਂ ਟੈਕਸੀ ਚ ਪਊਂਗਾ ਫਿਰ ਲੈ ਕੇ। ਇਸ ਗੱਲ ਦੇ ਉੱਤੇ ਹੁਣ ਤੁਸੀਂ ਦੱਸੋ ਵੀ ਕੋਈ ਮੂਰਖ ਤਾਂ ਕੋਈ ਹੈ ਨੀ ਵੀ ਜੇ ਕੋਈ ਇਹ ਗੱਲ ਨੂੰ ਵੀ ਐਂ ਮੰਨ ਲੂਗਾ ਵੀ ਠੀਕ ਹੈ ਇਹਨੂੰ ਨੀਂਦ ਵਧੀਆ ਆਉਂਦੀ ਹੋਣੀ ਆ ਉੱਥੇ ਕੰਮ ਪੈਂਦਾ, ਤਾਂ ਉਹ ਇਸ ਗੱਲ ਤੋਂ ਵੱਧਦਾ ਵੱਧਦਾ ਜਿਹੜਾ ਉਹ ਮਸਲਾ ਗਾਂਹ ਵੱਧਦਾ ਗਿਆ, ਤਾਂ ਫਿਰ ਹੁਣ ਜਦੋਂ ਪਰਤਾਂ ਖੁੱਲੀਆਂ ਪਰਤਾਂ ਇਹ ਨਿਕਲ ਰਹੀਆਂ ਵੀ ਸ਼ਾਦੀ.com ਦੇ ਉੱਤੇ ਇੱਕ ID ਬਣਾਈ ਹੋਈ ਆ ਮੁੰਡੇ ਨੇ, ਤੇ ਉੱਥੇ ਕੁੜੀਆਂ ਨੂੰ ਕਹਿੰਦਾ ਵੀ ਆਸਟ੍ਰੇਲੀਆ ਦੇ ਵਿੱਚ ਪੱਕਾ, ਤੇ ਫਿਰ ਉਹਨਾਂ ਨਾਲ ਉਹਨਾਂ ਨੂੰ ਜਿਵੇਂ ਵੀ ਹੈ ਉਹਨਾਂ ਦਾ ਸ਼ੋਸ਼ਣ ਕਰਨਾ ਜਾਂ ਜਿੱਦਾਂ ਵੀ ਕਰਨਾ,
ਉਹ ਕਰਨ ਲਈ ਫਿਰ ਉਹਨੂੰ ਉੱਥੇ ਦੂਰੀ ਚਾਹੀਦੀ ਹੈ, ਸਮਾਂ ਚਾਹੀਦਾ ਘਰ ਵਾਲੀ ਤੋਂ ਪਾਸੇ ਹੋਣ ਦਾ, ਤਾਂ ਫਿਰ ਉਹ ਉਸ ਲਈ ਉਹ ਹਥਿਆਰ ਵਰਤਦੇ ਆ, ਉਸ ਲਈ ਉਹਨੇ ਆਪਦੇ ਬੱਚੇ ਵੀ ਪਾਸੇ ਛੱਡ ਤੇ। ਪਰ ਹੁਣ ਉਹਦੇ ਪਿੱਛੇ ਵੀ ਕਾ ਰੋਲ ਦੇਖੋ, ਉਹਦੇ ਪਿੱਛੇ ਜਦੋਂ ਮੈਂ ਉਹਨੂੰ ਬੀਬੀ ਨੂੰ ਕਿਹਾ ਵੀ ਤੂੰ ਉਹਦੇ ਮੰਮੀ ਡੈਡੀ ਨੂੰ ਸੱਸ ਸਹੁਰਾ ਉਹਨਾਂ ਨੂੰ ਕਹਿ ਦੱਸ ਇਹ ਗੱਲ, ਫਿਰ ਉਹਨੇ ਮੈਨੂੰ ਆਪਦੀ ਸੱਸ ਦੀ ਰਿਕਾਰਡਿੰਗ ਸੁਣਾਤੀ, ਕਹਿੰਦੀ ਦੇਖੋ ਮੈਂ ਕੀਤਾ ਗੈਰ ਕਾਨੂੰਨੀ ਕੰਮ ਆ, ਪਰ ਮੈਂ ਨਹੀਂ ਕਰਦੀ ਸੀ, ਤਾਂ ਮੇਰੇ ਕੋਲੇ ਅੱਜ ਤੁਹਾਨੂੰ ਨੀ ਪ੍ਰੂਫ ਦਿੱਤਾ ਜਾਣਾ ਸੀ, ਤੁਸੀਂ ਮੈਨੂੰ ਮੰਨਣਾ ਨੀ ਸੀਗਾ ਵੀ ਭਾਈ ਹਾਂ ਮੇਰੀ ਜਿਹੜੀ ਸੱਸ ਆ ਜਿਹੜੀ ਉਹ ਐ ਨੀ ਕਰ ਸਕਦੀ। ਤੇ ਉਹਦੀ ਮਾਂ ਉਹਨੂੰ ਕਹਿ ਰਹੀ ਆ ਵੀ ਚਲੋ ਹੁਣ ਤੂੰ ਪੱਕਾ ਹੋ ਗਿਆ ਇਸ ਕੁੜੀ ਦੇ ਸਾਰੇ, ਹੁਣ ਮੇਰੀ ਕੋਈ ਲੋੜ ਨੀ ਹੈ, ਤੂੰ ਇਹਨੂੰ ਛੱਡ ਤੇ ਤਾਂ ਆਪਾਂ ਹੋਰ ਫਲਾਨੀ ਬਹਿ ਲਵਾਂਗੇ, ਆਪਾਂ ਧਮਕੀ ਬਹਿ ਲਵਾਂਗੇ, ਹਾਲਾਂਕਿ ਉਹ ਇਸ ਦੇ ਦੌਰ ਵੀ ਜਿਹੜਾ 35-36 ਦੀ ਦੌਰ ਦੇ ਵਿੱਚ ਆ, ਪਰ ਫੇਰ ਵੀ ਦੇਖੋ ਹੁਣ ਵੀ ਅਸੀਂ ਹੋਰ ਨਵਾਂ ਪਤਾ ਨੀ ਕੀ ਲਿਆਵਾਂਗੇ।
ਤੁਹਾਨੂੰ ਮੈਂ ਦੱਸਦਾ ਇਹ ਦੇਖੋ ਇਹ ਠੀਕ ਹੈ ਇਹ ਹੋ ਰਿਹਾ ਨਾ, ਆਪਾਂ ਇਹ ਮੰਨ ਕੇ ਚੱਲ ਲੈਂਦੇ ਆ, ਪਰ ਮੈਂ ਜਿਹੜੀ ਮੈਂ ਕੇਸ ਦੀ ਗੱਲ ਕਰ ਰਿਹਾ ਨਾ, ਉਹ ਦੇਖੋ ਵੀ ਉਹ ਬੰਨੇ ਉਹ ਕਿੱਥੋਂ ਨੋਟਿਸ ਕੀਤਾ ਗਿਆ ਵੀ ਉਹ ਅਬਿਊਜ਼ ਕਰ ਰਿਹਾ, ਉਸ ਤੋਂ ਪਹਿਲਾਂ ਜਿਹੜੀ ਭੈਣ ਨਾਲ ਉਹ ਕਰ ਰਿਹਾ ਸੀ ਨਾ, ਉਹ ਉਹਨੂੰ ਉਹਨੇ ਇੰਨਾ ਕੁ ਦਬਾ ਕੇ ਰੱਖਿਆ ਸੀ ਨਾ ਘਰੋਂ ਨਿਕਲ ਲੈਣਾ ਨਾ ਹੀ ਕਿਤੇ ਲੈ ਕੇ ਜਾਣਾ ਉਹਨੂੰ, ਠੀਕ ਹੈ ਉਹਦਾ ਬਿਲਕੁਲ ਸੋਸ਼ਲ ਲਾਈਫ ਉਹਦੀ ਕੱਟੀ ਹੋਈ ਸੀ, ਤੇ ਪਰ ਆਪਣੇ ਬੱਚੇ ਦੇ ਥੱਪੜ ਮਾਰਦਾ ਸੀ, ਬੱਚੇ ਦੇ ਇੰਨੇ ਜ਼ਿਆਦਾ ਥੱਪੜ ਮਾਰਦਾ ਸੀ ਵੀ ਬੱਚੇ ਦੇ ਅੰਦਰੋਂ ਜਾੜਾਂ ਦੁਖਦੀਆਂ ਹੁੰਦੀਆਂ ਸੀ, ਤੇ ਉਹ ਬੱਚੀ ਸਕੂਲ ਗਈ ਤੇ ਉਹ ਉੱਥੇ ਸਕੂਲ ਵਾਲੇ ਨੋਟਿਸ ਕੀਤਾ ਵੀ ਇਹਦੇ ਵੀ ਗਲਤ ਨਿਸ਼ਾਨ ਕਿਉਂ ਨੇ, ਤੇ ਉਹਨਾਂ ਨੇ ਪੁਲਿਸ ਸੱਦੀ ਦੋਨਾਂ ਨੂੰ ਸੱਦਿਆ ਇਹਨਾਂ ਨੇ, ਤੇ ਫੇਰ ਉਹਦੇ ਉੱਤੇ ਚਾਰਜਿਸ ਲੱਗੇ, ਤੇ ਫੇਰ ਬਾਅਦ ਵਿੱਚ ਸਾਰਾ ਮਸਲਾ ਫੈਮਿਲੀ ਕੋਰਟ ਦੇ ਵਿੱਚ ਗਿਆ, ਤੇ ਫੈਮਿਲੀ ਕੋਰਟ ਤੇ ਜਾਣ ਦੇ ਬਾਅਦ ਤੇ ਉਹ ਉਹਨਾਂ ਨੇ ਹੁਣ ਉਹਨਾਂ ਨੂੰ ਸੈਪਰੇਟ ਕਰਤਾ ਨਾ। ਪਰ ਮੈਂ ਜਦੋਂ ਰਾਤੀ ਡਿਟੇਲ ਚ ਗੱਲ ਕੀਤੀ ਆਪਣੀ ਭੈਣ ਜੀ ਦੇ ਨਾਲ, ਤੇ ਮੈਂ ਸਲੂਟ ਕਰਦਾ ਵੀ ਉਹ ਇੱਕਦਮ ਨਾ ਵੀ ਉਹਨਾਂ ਦੀ ਸਹੇਲੀ ਸੀ ਕੋਈ, ਤੇ ਉਹਨਾਂ ਨੇ ਉਹਨੂੰ ਸਮਝਾਇਆ ਵੀ ਤੈਨੂੰ ਡਰਨ ਦੀ ਲੋੜ ਨੀ ਹੈਗੀ, ਵੀ ਤੂੰ ਇੱਕ ਪ੍ਰੋਪਰ ਤੂੰ ਪਹਿਲੋਂ ਆਪਣਾ ਮਾਇੰਡ ਬਣਾ ਵੀ ਤੂੰ ਇਹ ਬੰਦੇ ਨਾਲ ਰਹਿਣਾ ਕਿ ਨਹੀਂ ਰਹਿਣਾ, ਜੇ ਤੇਰਾ ਮਾਇੰਡ ਹੈਗਾ ਵੀ ਮੈਂ ਨਹੀਂ ਰਹਿਣਾ ਤੇ ਫਿਰ ਆਪਾਂ ਨੈਕਸਟ ਸਟੈਪ ਲਈਏ, ਇਹ ਨੀ ਹੈ ਵੀ ਤੂੰ ਦੋ ਚਿੱਤੀ ਵਿੱਚ ਰਵੇਂ ਨਹੀਂ ਨਹੀਂ ਮੈਂ ਰਹਿਣਾ ਮੈਂ ਆ ਜਾਣਾ ਨਹੀਂ ਏਦਾਂ ਨੀ ਹੈਗਾ, ਕਿਉਂਕਿ ਇਹ ਸਾਰੇ ਮਸਲੇ ਦੇ ਵਿੱਚ ਇਹੀ ਪ੍ਰੋਬਲਮ ਆਉਂਦੀ ਹੈ ਵੀ ਤੁਸੀਂ ਸਾਰਾ ਕੇਸ ਤਿਆਰ ਕਰ ਲੈਂਦੇ ਨਾ, ਤੁਸੀਂ ਕਿਸੇ ਦੀ ਹੈਲਪ ਕਰਨੀ ਸ਼ੁਰੂ ਕਰ ਦਿੰਦੇ ਹੋ, ਉਹ ਅਗਲਾ ਰਾਹ ਦੇ ਵਿੱਚ ਜਾ ਕਹਿੰਦਾ ਨਹੀਂ ਨਹੀਂ ਮੈਂ ਆਪਣੇ ਪਾਰਟਨਰ ਦੇ ਨਾਲ ਰਹਿਣਾ, ਉਹ ਚ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਪ੍ਰੋਬਲਮ ਇੱਥੇ ਆਉਂਦੀ ਵੀ ਜਿਹੜਾ ਤੁਹਾਡਾ ਐਫਰਟ ਹੈ ਉਹ ਸਾਰਾ ਇੱਕ ਤਰ੍ਹਾਂ ਵੇਨ ਵਿੱਚ ਚੱਲ ਜਾਂਦਾ, ਕਿਉਂਕਿ ਸਟਿਲ ਉਹਦੇ ਬਾਅਦ ਫੇਰ ਇਹ ਗਰੰਟੀ ਨਹੀਂ ਹੋਊਗੀ ਵੀ ਉਹ ਬੰਦਾ ਸੁਧਰ ਜਾਊਗਾ, ਕਿਉਂਕਿ ਜਿਹੜਾ ਬੰਦਾ ਆਪਣੇ ਬੱਚੇ ਨੂੰ ਕੁੱਟ ਰਿਹਾ, ਜਿਹੜਾ ਬੰਦਾ ਇੱਕ ਵਾਇਲੈਂਸ ਨੂੰ ਯੂਜ਼ ਕਰ ਰਿਹਾ ਆਪਣੇ ਪਾਰਟਨਰ ਨੂੰ ਕੁੱਟ ਰਿਹਾ, ਉਹ ਬੰਦਾ ਤਾਂ ਫਿਰ ਉਹੀ ਕੰਮ ਨੂੰ ਯੂਜ਼ ਕਰੂਗਾ। ਸੋ ਮੇਰੀ ਇੱਥੇ ਸਾਰੇ
ਆਦਤ ਕੱਢਣੀ ਬਹੁਤ ਔਖੀ ਆ, ਮੈਂ ਬਿਲਕੁਲ ਆਦਤ ਨਹੀਂ ਬਦਲੀ ਜਾ ਸਕਦੀ, ਬਹੁਤ ਔਖੀ ਆ ਸਾਨੂੰ ਉਹਦੇ ਲਈ, ਉਦੋਂ ਬਿਹਤਰ ਆ ਵੀ ਜ਼ਿੰਦਗੀ ਲੰਮੀ ਆ ਦੇਖਿਆ ਜਾਵੇ ਤਾਂ, ਤੇ ਏਦਾਂ ਨੀ ਨਿਕਲਦੀ ਹੁੰਦੀ। ਦੂਜੇ ਪਾਸੇ ਮੈਂ ਤੁਹਾਨੂੰ ਜਿਹੜਾ ਹੋਰ ਕੇਸ ਦੱਸ ਰਿਹਾ ਸੀ, ਜਿਹੜੇ ਅਜੀਬ ਗਰੀਬ ਕੇਸ ਆ ਉਹਨਾਂ ਚ ਇੱਕ ਕੇਸ, ਦੋਨਾਂ ਤਿੰਨਾਂ ਕੇਸਾਂ ਚ ਜਿਹੜੀ ਕਾਮਨ ਗੱਲ ਮੈਨੂੰ ਇਹ ਦਿਖੀ ਆ ਵੀ ਮਾਂ ਬਾਪ ਦਾ ਰੋਲ ਚੰਗਾ ਨਹੀਂ ਹੈ, ਮਾਂ ਬਾਪ ਦਾ ਰੋਲ ਵੀ ਵਿੱਚ ਵਿਗਾੜਨ ਵਾਲਾ ਨਿਕਲਿਆ। ਇੱਕ ਹੋਰ ਕੇਸ ਦੇਖਿਆ ਵੀ ਮਾਂ ਬਾਪ ਆਏ, ਹਾਂ ਮਾਂ ਬਾਪ ਇੱਥੇ ਆਏ, ਆਉਣ ਤੋਂ ਪਹਿਲਾਂ ਤੱਕ ਪਰਿਵਾਰ ਬੜਾ ਖੁਸ਼ੀ ਖੁਸ਼ੀ ਵੱਸ ਰਿਹਾ, ਬੜਾ ਹੱਸ ਖੇਡ ਰਿਹਾ, ਜਦੋਂ ਮਾਂ ਇੱਥੇ ਆ ਗਈ ਆ, ਮਾਂ ਨੇ ਆਉਣ ਤੋਂ ਬਾਅਦ ਹੀ ਧੀ ਨੂੰ ਜਿਹੜਾ ਇਹ ਦੱਸਿਆ ਵੀ ਤੇਰੇ ਰਾਈਟਸ ਕੀ ਆ ਤੇ ਕੀ ਕੁਛ ਆ, ਤੇ ਉਹ ਉਹਨੂੰ ਆਪਦਾ ਘਰ ਤੋੜ ਕੇ ਇੱਕ ਦੂਜੇ ਨੂੰ ਦੂਰ ਕਰਕੇ ਭਾਤਾ, ਤੇ ਹਾਲਾਂਕਿ ਦੋਨਾਂ ਨਾਲ ਜਦੋਂ ਗੱਲ ਕਰਦੇ ਆ ਮੁੰਡਾ ਤੇ ਕੁੜੀ ਨਾਲ, ਉਹਨਾਂ ਕੋਲੇ ਕੋਈ ਕਸੂਰ ਹੀ ਹੈ ਨਹੀਂ, ਉਹਨਾਂ ਨੂੰ ਕੋਈ ਲੱਗ ਹੀ ਨਹੀਂ ਰਿਹਾ ਵੀ ਅਸੀਂ ਗਲਤ ਆ ਜਾਂ ਕਿਸੇ ਪਾਸੇ ਅਸੀਂ ਸਾਨੂੰ ਦੂਰ ਹੋਣਾ ਚਾਹੀਦਾ, ਪਰ ਮਾਂ ਨਹੀਂ ਚਾਹੁੰਦੀ ਵੀ ਇਹ ਇਕੱਠੇ ਰਹਿਣ ਤੋਂ ਅੱਡ ਹੋਣ ਰਹਿਣ ਲੱਗ ਗਏ ਆ। ਸੋ ਇਹ ਵੀ ਇੱਕ ਅਜੀਬ ਕੇਸ ਦੇਖੋ ਮੈਨੂੰ ਵੀ ਕਈ ਵਾਰ ਅਸੀਂ ਇਕੱਲੇ ਬੰਦਿਆਂ ਨਾਲ ਕਸੂਰ ਕੱਢ ਦਿੰਦੇ ਹਾਂ, ਪਰ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ। ਇੱਥੇ ਅਸੀਂ ਬੀਬੀਆਂ ਨੂੰ ਵੀ ਬੇਨਤੀ ਕਰਨੀ ਚਾਹਾਂਗੇ ਤੇ ਭਾਈ ਬੀਬੀ ਹੋ ਰਾਣੀ ਹੋ, ਤੁਸੀਂ ਤੁਹਾਨੂੰ ਅਸੀਂ ਆਪ ਕਹਿ ਰਹੇ ਹਾਂ ਜਿਵੇਂ ਗੁਰਪ੍ਰੀਤ ਨੇ ਕਿਹਾ ਵੀ ਤੁਸੀਂ ਇਹਦੇ ਨਾਲ ਅਸੀਂ ਖੜਾਂਗੇ ਹਰ ਥਾਂ ਤੇ ਖੜਾਂਗੇ ਜੇ ਤੁਸੀਂ ਅਵਲਾ ਨੀ ਕਿਤੇ ਮਹਿਸੂਸ ਕਰਨਾ, ਪਰ ਜੇ ਤੁਸੀਂ ਕਸੂਰਵਾਰ ਹੋ ਫੇਰ ਅਸੀਂ ਦੱਸੋ ਕਿਹੜੇ ਮੂੰਹ ਨਾਲ ਖੜਾਂਗੇ। ਇੱਕ ਕੇਸ ਮੇਰੇ ਕੋਲੇ ਆਇਆ, ਉਸ ਕੇਸ ਦੇ ਵਿੱਚ ਅਜੀਬ ਗੱਲ ਸੁਣਨ ਚ ਦੇਖੋ, ਕੁੜੀ ਕਹਿੰਦੀ ਮੈਂ ਡਰਿੰਕ ਕਰਨਾ, ਕੁੜੀ ਉਹਨੇ ਕਿਤੇ ਮੁੰਡੇ ਨੇ ਸਿਗਰਟ ਪੀਂਦੀ ਦੇਖ ਲਈ, ਤਾਂ ਉਹਨੂੰ ਜੇ ਪੁੱਛਿਆ ਗਿਆ ਵੀ ਤੂੰ ਡਰਿੰਕ ਸਿਗਰਟ, ਪਹਿਲਾਂ ਕਹਿੰਦਾ ਕੱਪੜਿਆਂ ਤੋਂ ਸ਼ੁਰੂ ਹੋਇਆ ਸੀ ਵੀ ਮੈਂ ਉਹਨੂੰ ਕਹਿੰਦਾ ਸੀਗਾ ਵੀ ਤੂੰ ਠੀਕ ਆ ਵੀ ਜਦੋਂ ਜੋਬ ਤੇ ਜਾਣਾ ਤੂੰ ਵੈਸਟਰਨ ਡਰੈਸ ਪਾ ਸਕਦੀ ਆ, ਮੈਨੂੰ ਕੋਈ ਰੋਕ ਨੀ ਹੈਗੇ। ਪਰ ਵੈਸਟਰਨ ਡਰੈਸ ਜੋਬ ਦੇ ਉੱਤੇ ਜਿਹੜੇ ਜੋਬ ਤੇ ਹੁਣ ਸਾਨੂੰ ਪਤਾ ਹੀ ਇੱਥੇ ਜੋਬ ਵਾਲੇ ਇਹ ਥੋੜਾ ਕਹਿੰਦੇ ਆ ਵੀ ਤੁਸੀਂ ਵੈਸਟਰਨ ਡਰੈਸ ਸ਼ੋਰਟ ਪਾ ਕੇ ਆਓ, ਉਹ ਵੀ ਤਾਂ ਕਹਿੰਦੇ ਆ ਨਾ ਵੀ ਸਭੇ ਇੱਕ ਵੈਸਟਰਨ ਡਰੈਸ ਹੋਣੀ ਚਾਹੀਦੀ ਆ ਜੋਬ ਦੇ ਉੱਤੇ। ਉਹਦੀ ਆੜ ਦੇ ਵਿੱਚ ਪਹਿਲਾਂ ਉਹਨੇ ਡਰੈਸਾਂ ਦੇ ਵਿੱਚ ਉਹਨੇ ਇੰਨੀ ਕੁ ਜ਼ਿਆਦਾ ਧੂਮਕਤਾ ਲਿਆਉਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਮੈਂ ਉਹਦੇ ਤੇ ਕਿੰਤੂ ਪਰੰਤੂ ਕੀਤਾ ਤਾਂ ਮੇਰੇ ਨਾਲ ਉਹਦੀ ਖਾਟ ਪੈਣ ਲੱਗ ਗਈ। ਉਸ ਤੋਂ ਬਾਅਦ ਫੇਰ ਅਗਲਾ ਜਦੋਂ ਉਹਨੇ ਸਟੈਪ ਪੱਟਿਆ, ਕਹਿੰਦੀ ਮੈਂ ਦਾਰੂ ਪੀ ਤਾਂ ਜੇ ਉਹਨੂੰ ਮੈਂ ਪੁੱਛਿਆ ਕਹਿੰਦੀ ਵੀ ਮੈਂ ਏਡੀ ਬੇਵਕੂਫ ਜੜ ਨੀ ਹੈਗੀ ਜਿਹੜੀ ਸੋਸ਼ਲ ਨਾ ਹੋ ਸਕਾਂ ਤੇ ਲੋਕਾਂ ਦੇ ਮੈਂ ਉੱਥੇ ਮੂਰਖ ਕਹਾਵਾਂ, ਮੈਂ ਮੂਰਖ ਨੀ ਕਹਾਉਣਾ, ਮੈਂ ਇਸ ਲਈ ਕੀਤੀ ਆ। ਫਿਰ ਉਹਨੇ ਸਿਗਰਟ ਪੀਂਦੀ ਜਦੋਂ ਮੌਕੇ ਦੇਖੀ ਕਹਿੰਦੀ ਵੀ ਜੋ ਦੁਨੀਆ ਉਹ ਕਰਦੀ ਆ, ਮੈਂ ਇੱਥੋਂ ਦੇ ਸਮਾਜ ਚ ਆ ਗਈ, ਮੈਂ ਇਹਨਾਂ ਮੁਤਾਬਕ ਜਾਣਾ ਚਾਹੁੰਦੀ ਆ, ਇਹਨਾਂ ਮੁਤਾਬਕ ਰਹੂੰਗੀ ਮੈਂ।
ਇੱਕ ਮਿੰਟ ਰੋਕਦਾ, ਆ ਜਿਹੜੀ ਸਿਗਰਟ ਵਾਲੀ ਗੱਲ ਹੈ
ਨਾ,
ਸਿਰਫ 12% ਆਸਟ੍ਰੇਲੀਅਨ ਸਿਗਰਟ ਪੀਂਦੇ ਨੇ, ਸੋ ਇਹ ਜਿਹੜਾ ਸਮਾਜ ਦਾ ਮੇਨ ਪਾਰਟ ਹੈ ਨਾ, ਉਹ ਸਿਗਰਟ ਨਹੀਂ ਪੀਂਦਾ, ਸਿਰਫ 12% ਪੀਂਦੇ ਨੇ। ਸੋ ਇਹ ਵੀ ਦਿਮਾਗ ਚ ਗੱਲ ਚੋ ਕੱਢਣੀ ਚਾਹੀਦੀ ਹੈ ਵੀ ਸਿਗਰਟ ਪੀਣਾ ਇੱਕ ਆਸਟ੍ਰੇਲੀਅਨ ਸਟਾਈਲ ਆ, 12% ਲੋਕ ਸਾਰੀ ਕਮਿਊਨਿਟੀ ਨੂੰ ਰੀਪ੍ਰੈਜੈਂਟ ਨਹੀਂ ਕਰਦੇ। ਹਾਂਜੀ ਪਲੀਜ਼ ਕੰਟੀਨਿਊ।
ਸੋ ਉਹ ਜਦੋਂ ਮੁੰਡੇ ਦੀ ਮੈਂ ਦੁੱਖਣਾ ਸੋਈ ਤੇ ਮੈਨੂੰ ਇਹ ਲੱਗਿਆ ਪਹਿਲੇ ਮੋੜ ਤੇ ਵੀ ਮੁੰਡਾ ਸ਼ਾਇਦ ਕਈ ਗੱਲਾਂ ਨਾ, ਇਹ ਜਦੋਂ ਹੁਣ ਇੰਨੇ ਕੇਸ ਆ ਗਏ ਪਤਾ ਲੱਗ ਜਾਂਦਾ ਵੀ ਸ਼ਾਇਦ ਵਧਾ ਕੇ ਗੱਲ ਕਰਦਾ ਹੋਣਾ, ਤੇ ਮੈਂ ਕੁੜੀ ਨਾਲ ਵੀ ਗੱਲ ਕਰਾਂ ਤੇ ਮੈਂ ਉਹਨੂੰ ਵੀ ਸਾਰੀ ਗੱਲ ਪੁੱਛਾਂ। ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਦੱਸੋ ਤੁਸੀਂ ਮੇਰੇ ਨਾਲ ਗੱਲ ਕਰਨੀ ਆ, ਜਾਂ ਮੈਂ ਆ ਜਾਂਦਾ, ਜਾਂ ਤੁਸੀਂ ਮੇਰੇ ਕੋਲ ਆ ਜਾਓ, ਆਪਾਂ ਬੈਠ ਕੇ ਗੱਲ ਕਰ ਲੈਂਦੇ, ਜਾਂ ਫੋਨ ਨਹੀਂ ਕਹਿੰਦਾ ਆ ਲਓ ਜੀ ਗੱਲ ਕਰ ਲਓ, ਨੇੜੇ ਆ ਮੇਰੇ ਤੇ ਗੱਲ ਸੁਣ ਲਓ, ਸੁਣੀ ਜਾਂਦੀ ਆ। ਤੇ ਜਦੋਂ ਮੈਂ ਉਹਨੂੰ ਗੱਲ ਕਹੀ ਕਹਿੰਦੀ ਹਾਂ, ਕਹਿੰਦੀ ਇੱਕ ਵੀ ਗੱਲ ਗਲਤ ਨੀ, ਹਾਂ ਮੈਂ ਸਿਗਰਟ ਪੀਂਦੀ ਹਾਂ, ਮੈਂ ਦਾਰੂ ਪੀਂਦੀ ਹਾਂ, ਕਹਿੰਦੀ ਮੇਰੀ ਲਾਈਫ ਆ ਤੇ ਮੇਰੀ ਲਾਈਫ ਦੇ ਵਿੱਚ ਮੈਂ ਕੁਛ ਵੀ ਕਰ ਸਕਦੀ ਹਾਂ, ਮੇਰੀ ਬੋਡੀ ਆ, ਮੈਂ ਉਹਨੂੰ ਕਿਵੇਂ ਧੱਕਾ ਨੰਗਾ ਕਰਾਂ, ਮੇਰੀ ਇਹ ਹੈਬਿਟ ਆ। ਇਹ ਕੀ ਮਤਲਬ ਹੋਇਆ ਕਿ ਜਿਹੜੇ ਮਾਂ ਪਿਓ ਆ, ਕਹਿੰਦੇ ਉਹਨਾਂ ਨੇ ਆਪਦੀ ਜ਼ਿੰਦਗੀ ਜਿਉਂ ਹੀ, ਮੈਂ ਉਹਨਾਂ ਨੂੰ ਰੋਕਿਆ ਸੀਗਾ ਨੀ ਕਿਤੇ ਵੀ ਉਹ ਇਹੋ ਜਿਹੀ ਸ਼ਬਦ ਆਪਣੀ ਉਹ ਕੁੜੀ ਨੇ ਮੇਰੇ ਨਾਲ ਫੋਨ ਤੇ ਬੋਲੀ, ਤਾਂ ਮੈਨੂੰ ਬੜੀ ਹੈਰਾਨੀ ਹੋਈ ਤੇ ਮੈਂ ਝੂਠਾ ਵੀ ਸੀਗਾ ਉੱਥੇ, ਕਿਉਂਕਿ ਮੈਂ ਰੋਕ ਵੀ ਨੀ ਸਕਦਾ ਸੀ ਜੀ ਔਰ ਜੀ ਮੈਂ ਉਹਦੀ ਗੱਲ ਜੇ ਮੈਂ ਕਰਦਾ ਤੇ ਮੈਂ ਉਹਨੂੰ ਰੋਕ ਵੀ ਨੀ ਸਕਦਾ ਸੀ ਵੀ ਕਿਵੇਂ ਕੁਛ ਕਰ। ਤੇ ਫਿਰ ਮੈਂ ਉਹਨਾਂ ਨੂੰ ਇਹੀ ਗੱਲ ਕੀਤੀ ਵੀ ਫੇਰ ਤੁਸੀਂ ਇਕੱਠੇ ਕਿਉਂ ਰਹਿਣਾ ਚਾਹੁੰਦੇ ਹੋ, ਮੈਨੂੰ ਇਹ ਦੱਸੋ। ਫਿਰ ਮੈਨੂੰ ਕਾਰਨ ਦੱਸੋ, ਉਹਨਾਂ ਦਾ ਬੱਚਾ ਵੀ ਨੀ ਸੀ ਕੋਈ, ਵੀ ਤੁਹਾਡੀ ਆਮ ਭਾਂਡਾ ਹੁੰਦਾ ਵੀ ਬੱਚਾ ਸਾਡੀ ਚੇਨ ਬਣਿਆ ਹੋਇਆ, ਕੜੀ ਬਣਿਆ ਹੋਇਆ। ਤਾਂ ਫਿਰ ਮੈਂ ਕਿਹਾ ਤੁਸੀਂ ਇਕੱਠੇ ਕਿਉਂ ਰਹਿਣਾ ਚਾਹੁੰਦੇ ਹੋ, ਤੂੰ ਭਾਈ ਆਪਦੀ ਵੈਸਟਰਨ ਆਜ਼ਾਦੀ ਨੂੰ ਮਾਣ ਜਿੰਨੀ ਮਾਣ ਸਕਦੀ ਆ ਤੇ ਤੂੰ। ਫਿਰ ਗੱਲ ਕਲੀਅਰ ਇਹ ਹੋ ਗਈ ਅਖੀਰ ਚ, ਪਤਾ ਇਹ ਲੱਗਿਆ ਵੀ ਕਹਿੰਦੇ ਇਹਦੇ ਮਾਂ ਪਿਓ ਤੇ ਜਿਹੜਾ ਦਾ ਭਰਾ ਕੁੜੀ ਦਾ, ਉਹ ਇੰਨਾ ਕੁ ਕੱਟੜ ਆ, ਉਹ ਆਹਦਾ ਕਹਿੰਦਾ ਉਹਨੂੰ ਪਤਾ ਵੀ ਜੇ ਅੱਜ ਤੱਕ ਮੈਰਿਜ ਨਾਲ ਵਿਆਹੀ ਹੋਣ ਕਰਕੇ ਤੇ ਭਰਾ ਨੂੰ ਜਾਂ ਉਹਦੇ ਮਾਂ ਬਾਪ ਨੂੰ ਕੋਈ ਪ੍ਰੋਬਲਮ ਨੀ ਵੀ ਉਹਦਾ ਘਰ ਵਾਲਾ ਉਹ ਦੇਖੇ ਉਹਨੂੰ, ਪਰ ਜਦੋਂ ਇਕੱਲੀ ਹੁੰਦੀ ਹੈ ਜੇ ਇਕੱਲੀ ਰਹੂਗੀ ਤਾਂ ਉਹਦਾ ਭਰਾ ਦੀ ਦਖਲ ਅੰਦਾਜ਼ੀ ਜਾਂ ਮਾਂ ਪਿਓ ਦੀ ਦਖਲ ਅੰਦਾਜ਼ੀ ਵਧੂਗੀ, ਤਾਂ ਉਹ ਫਿਰ ਉਵੇਂ ਵੀ ਨੀ ਗੁਲਾਮ ਹੋ ਕੇ ਰਹਿਣਾ ਚਾਹੁੰਦੀ ਉਹ ਕੁੜੀ ਉਹਨਾਂ ਦੇ ਵੀ। ਚੱਕਰ ਤੇ ਇਹਨੂੰ ਛੱਡ ਨੀ ਰਹੀ ਵੀ ਤੂੰ ਰਹਿ ਵੀ ਮੇਰੇ ਨਾਲ, ਰਹਿ ਮੋਹਰਾ ਬਣ ਕੇ ਜਿਵੇਂ ਮੈਂ ਜ਼ਿੰਦਗੀ ਜਾਣਾ ਜਾਂ ਜਾਊਂਗੀ ਮੈਂ ਉਵੇਂ। ਸੋ ਇਹ
ਇਹ ਤਾਂ ਮੈਰੀਟਲ ਇਸ਼ੂ ਆ ਗਿਆ ਨਾ। ਮੈਂ ਜਿਹੜੀ ਗੱਲ ਤੋਂ ਮੈਂ ਸ਼ੁਰੂ ਕੀਤਾ ਸੀ ਨਾ, ਡੋਮੈਸਟਿਕ ਵਾਇਲੈਂਸ ਤੁਸੀਂ ਬਹੁਤ ਘੱਟ ਸੁਣਿਆ ਹੋਣਾ ਵੀ ਜਨਾਨੀ ਬੰਦੇ ਨੂੰ ਕੁੱਟ ਰਹੀ ਹੈ, ਇਹ ਵੀ ਇੱਕ ਚਲੋ ਇਸ਼ੂ ਆਪਾਂ ਮੰਨ ਲੈਂਦੇ ਹਾਂ। ਮੈਂ ਜਿਹੜੀਆਂ ਨਵੀਆਂ ਕੁੜੀਆਂ ਆਉਂਦੀਆਂ ਨੇ ਨਾ, ਜਿਨ੍ਹਾਂ ਨੂੰ ਆਇਆਂ ਨੂੰ ਹਜੇ ਸਿਰਫ 2-3 ਮਹੀਨੇ ਹੋਏ ਹੁੰਦੇ ਨੇ, ਉਹਨਾਂ ਦਾ ਕੋਈ ਸੋਸ਼ਲ ਲਾਈਫ ਨਹੀਂ ਹੁੰਦੀ। ਸੋਸ਼ਲ ਲਾਈਫ ਇੱਦਾਂ ਹੁੰਦੀ ਆ ਵੀ ਜਿਹੜਾ ਘਰ ਵਾਲੇ ਦੇ ਜਿਹੜੇ ਫਰੈਂਡ ਨੇ ਉਹਨਾਂ ਦੇ ਘਰ ਵਾਲੀਆਂ ਨਾਲ ਉਹਦੀ ਦੋਸਤੀ ਹੁੰਦੀ ਆ, ਹੋਰ ਉਹਦੇ ਕੋਈ ਦੋਸਤ ਨਹੀਂ ਹੁੰਦੇ। ਸੋ ਮੈਂ ਉਹ ਭੈਣਾਂ ਨੂੰ ਬੇਨਤੀ ਕਰ ਰਿਹਾ ਵੀ ਤੁਹਾਨੂੰ ਇੰਟਰਨੈਟ ਚਲਾਉਣਾ ਆਉਂਦਾ, ਫੇਸਬੁੱਕ ਛੱਡ ਕੇ ਤੁਸੀਂ ਹੋਰ ਕਈ ਚੀਜ਼ਾਂ ਹੈਗੀਆਂ ਨੇ ਗੂਗਲ ਤੇ ਵੀ ਵੱਡੇ ਵੱਡੇ ਆਰਟੀਕਲਸ ਪਏ ਨੇ ਵੀ ਆਸਟ੍ਰੇਲੀਆ ਦੀ ਲਾਈਫ ਦੇ ਵਿੱਚ ਤੁਸੀਂ ਕਿੱਦਾਂ ਇਨਵੋਲਵ ਹੋਣਾ, ਇਮੀਗ੍ਰੇਸ਼ਨ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਵੀ ਇੱਥੋਂ ਦਾ ਲਾਈਫ ਸਟਾਈਲ ਕਿੱਦਾਂ ਦਾ ਆ, ਠੀਕ ਹੈ, ਆਪਣੇ ਆਪ ਨੂੰ ਤੁਸੀਂ ਪ੍ਰਿਪੇਅਰ ਕਰ ਸਕਦੇ ਹੋ। ਦੂਜੀ ਗੱਲ ਇਹ ਵੀ ਜੇ ਤੁਹਾਡਾ ਘਰ ਵਾਲਾ ਤੁਹਾਨੂੰ ਕੁੱਟ ਮਾਰ ਰਿਹਾ, ਤੁਹਾਨੂੰ ਅਬਿਊਜ਼ ਕਰ ਰਿਹਾ, ਉਹ ਤੁਹਾਨੂੰ ਜਰਨ ਦੀ ਲੋੜ ਨਹੀਂ ਹੈ, ਕਿਉਂਕਿ ਜੇ ਉਹ ਪਹਿਲੋਂ ਤੁਹਾਡੇ ਅਨੁਸਾਰ ਹੀ ਤੁਹਾਡੇ ਨਾਲ ਇਹ ਹਰਕਤਾਂ ਕਰ ਰਿਹਾ ਤੇ ਉਹਨੂੰ ਉਹ ਪੂਰਾ ਸ਼ੋਰ ਆ ਵੀ ਮੈਂ ਉਹਨੇ ਤੁਹਾਨੂੰ ਦਬਾ ਕੇ ਰੱਖਣਾ ਆ, ਠੀਕ ਹੈ, ਤੇ ਉਹਨੇ ਤੁਹਾਨੂੰ ਜਿਹੜੇ ਤੁਹਾਡੇ ਹੱਕ ਹੈਗੇ ਨੇ, ਜੋ ਤੁਸੀਂ ਜੇ ਕੰਮ ਕਰਨਾ ਜਾਂ ਤੁਸੀਂ ਘਰੇ ਰਹਿਣਾ, ਉਹ ਤੁਹਾਨੂੰ ਉਹ ਨਹੀਂ ਦੇਣਾ ਚਾਹੁੰਦਾ, ਇਸ ਕਰਕੇ ਉਹ ਤੁਹਾਨੂੰ ਡਰਾ ਕੇ ਰੱਖ ਰਿਹਾ। ਮੇਰੀ ਬੇਨਤੀ ਇਹ ਵੀ ਤੁਹਾਨੂੰ ਡਰ ਕੇ ਰਹਿਣ ਦੀ ਲੋੜ ਨਹੀਂ ਹੈਗੀ, ਤੁਸੀਂ ਡੋਮੈਸਟਿਕ ਵਾਇਲੈਂਸ ਗੂਗਲ ਕਰਕੇ ਦੇਖ ਲਿਓ, ਡੋਮੈਸਟਿਕ ਵਾਇਲੈਂਸ ਫੋਰ ਐਗਜ਼ਾਮਪਲ ਵਿਕਟੋਰੀਆ, ਡੋਮੈਸਟਿਕ ਵਾਇਲੈਂਸ ਨਿਊ ਸਾਊਥ ਵੇਲਸ, ਜਿਹੜੇ ਸਟੇਟ ਚ ਵੀ ਤੁਸੀਂ ਰਹਿ ਰਹੇ ਹੋ ਉਹ ਸਟੇਟ ਦਾ ਨਾਂ ਪਿੱਛੇ ਲਿਖ ਕੇ ਹਰੇਕ ਸਟੇਟ ਵਿੱਚ ਹੈਲਪਲਾਈਨ ਬਣੀ ਹੋਈ ਆ, ਤੁਸੀਂ ਉੱਥੇ ਕਾਲ ਕਰਕੇ ਆਪਣੀ ਪ੍ਰੋਬਲਮ ਡਿਸਕਸ ਕਰ ਸਕਦੇ ਹੋ। ਉਹਨਾਂ ਨੇ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਹੋਏ ਨੇ, ਉਹ ਤੁਹਾਨੂੰ ਦੱਸ ਸਕਦੇ ਨੇ ਵੀ ਤੁਸੀਂ ਕੀ ਸਟੈਪ ਲੈਣਾ ਅੱਗੇ, ਉਹ ਤੁਹਾਨੂੰ ਦੱਸ ਸਕਦੇ ਨੇ ਵੀ ਤੁਸੀਂ ਵੇਟ ਐਂਡ ਵਾਚ ਕਰਨਾ ਜਾਂ ਤੁਸੀਂ ਜਾ ਕੇ ਪੁਲਿਸ ਨੂੰ ਰਿਪੋਰਟ ਕਰਨੀ ਹੈ। ਦੇ ਵਿਲ ਟੈਲ ਯੂ ਐਵਰੀਥਿੰਗ ਵੀ ਤੁਸੀਂ ਕੀ ਕਰਨਾ। ਉਹ ਇਹ ਨਹੀਂ ਕਹਿਣਗੇ ਵੀ ਇਹਨੂੰ ਛੱਡ ਕੇ ਭੱਜ ਜਾ ਜਾਂ ਕੁਛ ਕਰ ਲਾ, ਨੈਵਰ। ਉਹ ਤੁਹਾਨੂੰ ਇਹ ਕਹਿਣਗੇ ਵੀ ਤੁਸੀਂ ਦੇਖੋ ਵੀ ਇਹ ਬੰਦਾ ਤੁਹਾਡਾ ਕਿੱਦਾਂ ਟ੍ਰੀਟਮੈਂਟ ਕਰ ਰਿਹਾ ਇੰਨੇ ਪੀਰੀਅਡ ਆਫ ਟਾਈਮ ਦੇ ਵਿੱਚ। ਉਹ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਵੀ ਇਹਦੇ ਕੋਈ ਬਿਹੇਵੀਅਰ ਦੇ ਵਿੱਚ ਇੰਪਰੂਵਮੈਂਟ ਹੋਈ ਆ, ਫਿਰ ਤੁਸੀਂ ਕੰਟੀਨਿਊ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਪੁਲਿਸ ਨੂੰ ਇਨਫੋਰਮ ਕਰ ਸਕਦੇ ਹੋ, ਈਵਨ ਕਿ ਸੈਂਟਰ ਲਿੰਕ ਨੂੰ ਇਨਫੋਰਮ ਕਰ ਸਕਦੇ ਹੋ। ਸੋ ਮੇਰੀ ਉਸ ਮੈਰੀਟਲ ਇਸ਼ੂ ਚੱਲ ਰਹੇ ਨਾ, ਮੈਂ ਉਹਨੂੰ ਪਸੰਦ ਨਹੀਂ ਕਰਦਾ ਜਾਂ ਉਹ ਮੈਨੂੰ ਪਸੰਦ ਨਹੀਂ ਕਰਦੀ, ਮੇਰੀ ਇੱਕੋ ਸਲਾਹ ਆ ਵੀ ਮੈਰਿਜ ਕੌਂਸਲਰ ਹੁੰਦੇ ਨੇ ਉਹ ਤੁਹਾਡੇ ਕੋਲ $200-$300 ਘੰਟਾ ਲੈਣਗੇ, ਠੀਕ ਹੈ, ਉਦੋਂ ਵੀ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਕਿੰਨੇ ਮੂਰਖ ਹੋ ਵੀ ਆਪਣੀਆਂ ਪ੍ਰੋਬਲਮਸ ਇੱਕ ਤੀਜੇ ਬੰਦੇ ਨੂੰ ਸੁਣਾਉਣ ਲਈ ਤੁਸੀਂ $300 ਪੇ ਕਰ ਰਹੇ ਹੋ, ਜਦਕਿ ਤੁਸੀਂ ਬਹਿ ਕੇ ਉਹਨੂੰ ਸੋਲਵ ਕਰ ਸਕਦੇ ਹੋ, ਫੇਰ ਵੀ ਨਹੀਂ ਸੋਲਵ ਹੁੰਦੀਆਂ, ਤੁਸੀਂ ਉਹ ਬੰਦੇ ਨਾਲ ਕੰਟੈਕਟ ਕਰੋ, ਉਹ ਦੋਨੇ ਧਿਰਾਂ ਦੀ ਗੱਲ ਸੁਣ ਕੇ ਫੇਰ ਆਪਣਾ ਫੈਸਲਾ ਸੁਣਾਊਗਾ ਵੀ ਕਿਹਨੂੰ ਚੇਂਜ ਹੋਣ ਦੀ ਲੋੜ ਆ ਤੇ ਕਿਹਨੂੰ ਅਕਸੈਪਟ ਕਰਨ ਦੀ ਲੋੜ ਆ, ਕਿਹਨੂੰ ਅਡੋਪਟ ਹੋਣ ਦੀ ਲੋੜ ਆ। ਸੋ ਇਹ ਜਿਹੜਾ ਨਾ ਸਪੈਸ਼ਲੀ ਡੋਮੈਸਟਿਕ ਵਾਇਲੈਂਸ ਵਾਲਾ ਭਾਜੀ ਇਸ਼ੂ ਆ ਨਾ, ਇਹ ਇੰਨਾ ਕੁ ਸੀਰੀਅਸ ਹੈ, ਮੇਰੇ ਤਾਂ ਵੀ ਡਾਇਲ ਘੁੰਮ ਗਏ ਸੀ ਜਦੋਂ ਮੈਨੂੰ ਕੱਲ ਕਾਲ ਆਈ ਨਾ ਇੰਡੀਆ ਤੋਂ ਉਹਦੇ ਬ੍ਰਦਰ ਦੀ, ਤੇ ਬ੍ਰਦਰ ਨੂੰ ਉਹ ਮੈਨੂੰ ਦੱਸ ਰਿਹਾ ਸੀ ਕਹਿੰਦਾ ਮੈਂ ਤਾਂ ਕਿਹਾ ਸੀ ਆਪਣੀ ਭੈਣ ਨੂੰ ਵੀ ਚੱਲ ਕੋਈ ਨੀ ਇੰਨੀ ਕੁ ਤਾਂ ਗੱਲ ਹੁੰਦੀ ਰਹਿੰਦੀ ਘਰਾਂ ਚ, ਤੇ ਮੈਂ ਉਹਨੂੰ ਸ਼ਰਮਿੰਦਾ ਕੀਤਾ, ਮੈਂ ਕਿਹਾ ਬਾਈ ਵੀ ਮੈਂ ਨਾ ਲਾਂਹ ਤੇ ਆ ਵੀ ਤੁਸੀਂ ਆਪਣੀ ਭੈਣ ਨੂੰ ਏਦਾਂ ਦੇ ਬੰਦੇ ਦੇ ਹਵਾਲੇ ਕਰਤਾ ਵੀ ਜਿਹੜੀ ਤੁਹਾਨੂੰ ਦੱਸ ਰਹੀ ਆ ਫੋਨ ਕਰਕੇ ਵੀ ਇਹ ਮੈਨੂੰ ਕੁੱਟ ਮਾਰ ਰਿਹਾ ਤੇ ਤੁਸੀਂ ਉਹਨੂੰ ਕਹਿ ਰਹੇ ਚੱਲ ਕੋਈ ਨੀ ਐਡਜਸਟ ਕਰ ਲਾ। ਮੈਂ ਬਾਈ ਏਦਾਂ, ਮੈਂ ਕਿਹਾ ਜੇ ਭੈਣ ਹੈ ਤੇ ਏਦਾਂ ਥੋੜੀ, ਮੈਂ ਕਿਹਾ ਮੇਰੀ ਭੈਣ ਹੁੰਦੀ ਤੇ ਮੈਂ ਪਤਾ ਨੀ ਕਿਹੜਾ ਕਾਰਾ ਕਰ ਦੇਣਾ ਸੀ ਵੀ ਏਦਾਂ ਕੋਈ ਬੰਦਾ ਕਿੱਦਾਂ ਹੱਥ ਲਾ ਦੇਵੇ, ਵੀ ਹਰੇਕ ਦੀ ਆਪਣੀ ਲਾਈਫ ਹੈ, ਏਦਾਂ ਥੋੜੀ ਤੁਸੀਂ ਕੁੱਟ ਮਾਰ ਸਕਦੇ ਹੋ ਨਾ, ਰਾਹ ਜਾਂਦੇ ਬੰਦੇ ਨੂੰ ਹੱਥ ਲਾ
ਕੇ। ਇਹ ਤੁਹਾਡੇ ਕੋਲ ਜਿਹੜਾ ਕੇਸ ਆਇਆ ਤਾਂ ਕੁੜੀ ਆਪਦੇ ਭਰਾ ਨਾਲ ਗੱਲ ਕਰ ਸਕਦੀ ਆ, ਭੈਣ ਮਾਂ ਪਿਓ ਦੀ ਮਰਜ਼ੀ ਨਾਲ ਆਈ ਆ, ਪਰ ਮੇਰੇ ਕੋਲੇ ਪਿਛਲੇ ਮਹੀਨੇ ਕੇਸ ਆਇਆ, ਕੁੜੀ ਵਿਚਾਰੀ ਲਵ ਮੈਰਿਜ ਦੇ ਚੱਕਰ ਚ ਵਿਆਹ ਕਰਾ ਕੇ ਇੱਥੇ ਆ ਗਈ, ਉਹ ਇੱਥੇ ਆਉਣ ਤੋਂ 1.5-2 ਮਹੀਨੇ ਬਾਅਦ ਹੀ ਜਿਹੜੇ ਉਹਨਾਂ ਨੇ ਆਪਦੀ ਦਿਖਾਉਣੀ ਸ਼ੁਰੂ ਕਰਤੀ ਮੁੰਡੇ ਨੇ, ਤੇ ਉਹਨੂੰ ਉਹਦੇ ਤੇ ਕਿੰਤੂ ਪ੍ਰੰਤੂ ਕਰ ਲੈ ਗਿਆ, 1.5 ਮਹੀਨੇ ਬਾਅਦ ਕੁੜੀ ਨੂੰ ਘਰੋਂ ਕੱਢਤਾ, ਤੇ ਕੁੜੀ ਕਿਸੇ ਹਿੰਦੂ ਫੈਮਿਲੀ ਨਾਲ, ਕਿਉਂਕਿ ਕੁੜੀ ਦਾ ਕੋਈ ਸਰਕਲ ਨਹੀਂ ਸੀ ਜਿਵੇਂ ਦੱਸਿਆ ਸੋਸ਼ਲ ਵਰਕ ਸਰਕਲ, ਕਿਸੇ ਹਿੰਦੂ ਫੈਮਿਲੀ ਨਾਲ ਰਹਿ ਰਹੀ ਹੈ ਕੁੜੀ, ਤੇ ਉਹ ਉਹਨਾਂ ਨੇ ਜਦੋਂ ਲੱਭਿਆ ਵੀ ਕਿੱਥੇ ਅਪਰੋਚ ਕੀਤੀ ਜਾਵੇ, ਚਲੋ ਦੇਖਿਆ ਵੀ ਏਦਾਂ ਕਰਕੇ ਸਾਡਾ ਹੁਣ ਜ਼ਿਕਰ ਆਉਂਦਾ ਰਹਿੰਦਾ ਆਸੇ ਪਾਸੇ ਵੀ, ਤੇ ਚਲੋ ਮੇਰੇ ਤੱਕ ਸੰਪਰਕ ਆਇਆ, ਤੇ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿਵੇਂ ਨਾ ਕਿਵੇਂ ਉਸ ਨੂੰ ਨਜਿੱਠਣ ਦੀ, ਪਰ ਮੈਂ ਉੱਥੇ ਹੀ ਕੇਸ ਸਾਰਾ ਜਿਵੇਂ ਤੁਸੀਂ ਦੱਸਿਆ, ਉਹਨੂੰ ਇੰਗਲਿਸ਼ ਉਹਨੂੰ ਨੀ ਆਉਂਦੀ ਕੁੜੀ ਨੂੰ, ਪੁਲਿਸ ਕੋਲੇ ਗਈ, ਪੁਲਿਸ ਨੇ ਪਹਿਲੀ ਗੱਲ ਇਹ ਕਿ ਮੋੜਤਾ, ਕਹਿੰਦੀ ਵੀ ਹਾਂ ਠੀਕ ਆ ਅਸੀਂ ਦੇਖਦੇ ਹਾਂ ਇੱਕ ਦੋ ਦਿਨਾਂ ਚ ਸੈੱਟ ਹੋ ਜੂਗਾ, ਕਿਉਂਕਿ ਪੁਲਿਸ ਨੂੰ ਵੀ ਪਤਾ ਹੁੰਦਾ ਕਿ ਯਾਰੀ ਹੁਣ ਗਵਾ ਹੁੰਦਾ ਬੱਚਿਆਂ ਦਾ ਵੀ ਨਿਕਲ ਜੂਗਾ, ਪਰ ਫਿਰ
ਸੁਣਦੇ
ਤੁਸੀਂ ਦੁਬਾਰੇ ਜਾਓ ਜੀ, ਉਹ ਫੇਰ ਦੁਬਾਰਾ ਗਏ ਤੇ ਦੁਬਾਰਾ ਜਾ ਕੇ ਉਹਨਾਂ ਦੀ ਸੁਣਵਾਈ ਹੋਈ, ਚਲੋ ਪਰ ਦੇਖੋ ਆਉਣ ਤੋਂ 1.5-2 ਮਹੀਨੇ ਬਾਅਦ ਇਹੋ ਜਿਹੇ ਹਾਲਾਤਾਂ ਦੇ ਵਿੱਚ ਦੀ ਲੰਘਣਾ, ਇੱਕ ਉਸ ਬੱਚੇ ਲਈ ਜਿਹੜਾ ਇੱਕ ਉਦੋਂ ਮਾਂ ਬਾਪ ਨਾਲ ਵੀ ਟੁੱਟ ਕੇ ਆ ਗਿਆ ਤੇ ਉਹ ਜਿਹਦੇ ਸਹਾਰੇ ਆਇਆ ਤੇ ਮਾਂ ਬਾਪ ਵੀ ਨੀ ਉਹਦਾ ਹੁਣ ਸਹਾਰਾ ਬਣ ਰਹੇ, ਤਾਂ ਹੁਣ ਦੱਸੋ ਕੀ ਕਰੂਗਾ ਬੰਦਾ। ਸੋ ਵਾਕਈ
ਬਹੁਤ
ਦਿੱਕਤ ਵਾਲੀ ਗੱਲ ਆ, ਤੇ ਇੱਧਰ ਕੁਲਦੀਪ ਕੌਰ ਹੋਣਾ ਨੇ ਨਾ ਇੱਕ ਮੈਸੇਜ ਦੇ ਵਿੱਚ ਨੰਬਰ ਭੇਜਿਆ ਜੀ, ਕਹਿੰਦੇ 0401-401-040
ਕੋਸ਼ਿਸ਼ ਕਰਦੇ ਆ ਵੀ ਜਿੰਨੇ ਆਪਣੇ ਰੇਡੀਓ ਹੋਸਟ ਦਾ ਭੈਣ ਜੀ ਕੁਲਦੀਪ ਕੌਰ ਹੈਗੇ ਨੇ, ਅਮਰਦੀਪ ਕੌਰ ਹੈਗੇ ਨੇ, ਇਹਨਾਂ ਦਾ ਇੱਕ ਤਰ੍ਹਾਂ ਨਾ ਵੀ ਸਿਰਫ ਜੇ ਕਈ ਵਾਰੀ ਭੈਣਾਂ ਇਹ ਡਰਦੀਆਂ ਨੇ ਵੀ ਕਿਸੇ ਬੰਦੇ ਨਾਲ ਮੈਂ ਆਪਣੀ ਪ੍ਰੋਬਲਮ ਕਿਉਂ ਡਿਸਕਸ ਕਰਾਂ ਨਾ, ਤੇ ਉਹ ਵੀ ਫੀਮੇਲ ਟੂ ਫੀਮੇਲ ਜਦੋਂ ਆਪਾਂ ਪ੍ਰੋਬਲਮ ਡਿਸਕਸ ਕਰਦੇ ਆ ਓਵਰ ਦਾ ਫੋਨ ਕਾਫੀ ਰਿਲੀਫ ਮਿਲਦੀ ਹੈ, ਜਿੱਦਾਂ ਤੁਹਾਨੂੰ ਵੀ ਪਤਾ ਹੋਊਗਾ ਮੇਰੀ ਸਿਹਤ ਨਾਲ ਪ੍ਰੋਬਲਮ ਚੱਲ ਰਹੀ ਸੀ, ਮੈਂ ਤੁਹਾਨੂੰ ਕਾਲ ਕਰਕੇ ਤੁਹਾਡੇ ਤੋਂ ਸਲਾਹ ਲੈਂਦਾ ਸੀ, ਉਹ ਮੈਂਟਲੀ ਬੰਦਾ ਸਟੇਬਲ ਹੋ ਜਾਂਦਾ, ਰਿਲੈਕਸ ਹੋ ਜਾਂਦਾ ਵੀ ਥੋੜੀ ਸ਼ੋਰਟੀ ਮਿਲ ਜਾਂਦੀ ਵੀ ਹਾਂ ਕੋਈ ਹੈ ਮੇਰੀ ਗੱਲ ਸੁਣਨ ਵਾਲਾ। ਸੋ ਆਪਾਂ ਕੋਸ਼ਿਸ਼ ਕਰਦੇ ਆ ਵੀ 3-4 ਜਾਣੇ ਦਾ ਨਾ ਇੱਕ ਗਰੁੱਪ ਬਣਾ ਕੇ ਤੇ ਉਹਨਾਂ ਦਾ ਨੰਬਰ ਸ਼ੇਅਰ, ਜੇ ਉਹ ਹੈਗੇ ਨੇ ਇਹਦੇ ਨਾਲ ਵੀ ਰਾਜੀ ਹਾਂ ਅਸੀਂ ਹੈਲਪ ਕਰ ਸਕਦੇ ਹਾਂ, ਆਪਾਂ ਉਹਨਾਂ ਦਾ ਨੰਬਰ ਸ਼ੇਅਰ ਕਰ ਸਕਦੇ ਹਾਂ ਵੀ ਤੁਸੀਂ ਇਹਨਾਂ ਨੂੰ ਕਾਲ ਲਾ ਕੇ ਆਪਣੀ ਪ੍ਰੋਬਲਮ ਡਿਸਕਸ ਕਰੋ ਤੇ ਇਹ ਤੁਹਾਨੂੰ ਸਲਾਹ ਦੇ ਸਕਦੇ ਨੇ ਵੀ ਤੁਸੀਂ ਘਬਰਾਉਣਾ ਨੀ ਹੈਗਾ, ਤੁਸੀਂ ਏਦਾਂ ਕਰ ਸਕਦੇ ਹੋ, ਕਿਉਂਕਿ ਜਿਹੜੀ ਇੱਕ ਛੋਟੀ ਹੁੰਦੀ ਨਾ ਵੀ ਮੈਂ ਰਾਤੀ ਉਸ ਭੈਣ ਨੂੰ ਇਹੀ ਛੋਟੀ ਦਿੰਦਾ ਰਿਹਾ ਵੀ ਭੈਣੇ ਤੂੰ ਘਬਰਾਉਣਾ ਨੀ, ਤੂੰ ਮੈਨੂੰ ਰਾਤੀ ਜਦੋਂ ਮਰਜ਼ੀ ਤੂੰ ਮੈਨੂੰ ਕਾਲ ਲਾ ਲਈ ਵੀ ਭਾਜੀ ਆਹ ਮੇਰੇ ਨਾਲ ਗੱਲ ਹੋ ਗਈ ਮੈਂ ਕੀ ਕਰਾਂ ਹੁਣ, ਮੈਂ ਤੂੰ ਘਬਰਾਉਣਾ ਬਿਲਕੁਲ ਨੀ ਹੈਗਾ, ਜਦੋਂ ਮਰਜ਼ੀ ਮੈਨੂੰ ਕਾਲ ਲੈਣੀ। ਜਦੋਂ ਤੁਸੀਂ ਏਦਾਂ ਦੀ ਗੱਲ ਕਹਿੰਦੇ ਨਾ ਅਗਲੇ ਨੂੰ ਛੋਟੀ ਹੁੰਦੀ ਵੀ ਚੱਲ ਕੋਈ ਤਾਂ ਹੈਗਾ ਫੋਨ ਤੇ ਜਿਹਨੂੰ ਮੈਂ ਫੋਨ ਤੇ ਕਾਲ ਲਾ ਕੇ ਮੈਂ ਦੱਸ ਸਕਦੀ ਹਾਂ ਤੇ ਉਹ ਅਗਲਾ ਨੀ ਘਬਰਾਊਗਾ, ਅਗਲਾ ਮੇਰੀ ਪ੍ਰੋਪਰ ਤਰੀਕੇ ਨਾਲ ਗੱਲ ਸੁਣੂਗਾ। ਹਾਂ ਮਾਪੇ ਘਬਰਾ ਜਾਂਦੇ ਨੇ ਉਹਨੂੰ ਵੀ ਬਲੱਡ ਪ੍ਰੈਸ਼ਰ ਵੱਧ ਗਿਆ, ਕੋਈ ਹਾਰਟ ਦੇ ਪ੍ਰੋਬਲਮ ਹੁੰਦੇ, ਵਿਚਾਰੇ ਬਜ਼ੁਰਗ ਹੁੰਦੇ ਨੇ ਉਹ ਵਿਚਾਰੇ ਸਟ੍ਰੈਸ ਵਿੱਚ ਆ ਜਾਂਦੇ ਵੀ ਹੋਣ ਕੀ ਦਿਆ ਵੀ ਸਾਡੀ ਕੁੜੀ ਏਦਾਂ ਆ, ਉਹਨਾਂ ਨੂੰ ਦੱਸਣ ਦੀ ਬਜਾਏ ਤੁਸੀਂ ਸਾਨੂੰ ਕਾਲ ਲਾਓ, ਅਸੀਂ ਆਪਣੇ ਸੋਰਸਿਸ ਸਾਰੇ ਆਸਟ੍ਰੇਲੀਆ ਚ, ਚਲੋ ਮੈਨੂੰ ਵੀ ਕਾਫੀ ਚਿਰ ਹੋ ਗਿਆ ਤੁਹਾਨੂੰ ਵੀ ਕਾਫੀ ਚਿਰ ਹੋ ਗਿਆ, ਸੋ ਵੀ ਨੋ ਪੀਪਲ ਵੀ ਹਾਂ ਵੀ ਕਿਹੜੀ ਤੁਹਾਡੀ ਹੈਲਪ ਕਰ ਸਕਦੇ, ਕਿਹੜੀ ਤੁਹਾਨੂੰ ਸਿੱਧੇ ਰਾਹ ਪਾ ਸਕਦੇ ਨੇ। ਸੋ ਉਹ ਮੈਂ ਉਹ ਭੈਣ ਨਾਲ ਕਾਫੀ ਚਿਰ ਮੇਰੀ ਗੱਲ ਹੋਈ, ਮੈਂ ਇਹਨਾਂ ਨੂੰ ਸਾਰਾ ਦੱਸਿਆ, ਪਰ ਉਹਨਾਂ ਨੂੰ ਪਤਾ ਸੀ, ਕਾਫੀ ਕੁਛ ਪਤਾ ਸੀ, ਉਹ ਧੰਨਵਾਦ ਵੀ ਜਿਹੜੀ ਉਹ ਕੁੜੀ ਦੇ ਨਾਲ ਉਹ ਰਹਿ ਰਹੇ ਨੇ ਉਹਨਾਂ ਨੂੰ ਉਹ ਗਾਈਡ ਕਰ ਰਹੀ ਆ, ਪਰ ਮੈਂ ਫੇਰ ਬੇਨਤੀ ਕਰਦਾ ਵੀ ਜਿਹੜੀ ਭੈਣ ਇਸ ਵੇਲੇ ਸਾਡਾ ਰੇਡੀਓ ਸੁਣ ਰਹੀ ਹੈ ਨਾ, ਤੁਸੀਂ ਆਪਣਾ ਨਾਂ ਗੁਪਤ ਰੱਖ ਕੇ ਵੀ ਸਾਨੂੰ ਕਾਲ ਕਰ ਸਕਦੇ ਹੋ, ਤੁਹਾਨੂੰ ਇਹ ਵੀ ਦੱਸਣ ਦੀ ਲੋੜ ਨੀ ਹੈਗੀ ਮੈਂ ਆ ਬੋਲਦੀ ਹਾਂ ਮੈਂ ਇੱਥੇ ਰਹਿੰਦੀ ਹਾਂ, ਤੁਸੀਂ ਸਿਰਫ ਸਾਨੂੰ ਇਹ ਦੱਸ ਸਕਦੇ ਹੋ ਵੀ ਭਾਜੀ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਤੇ ਮੇਰਾ ਘਰ ਵਾਲਾ ਮੈਨੂੰ ਆਹ ਕਰ ਰਿਹਾ ਤੇ ਪਲੀਜ਼ ਮੈਨੂੰ ਸਿੱਧੇ ਰਾਹ ਪਾਓ, ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਅਸਿਸਟ ਕਰਕੇ ਸਿੱਧੇ ਰਾਹ ਪਾਈਏ, ਕਿਉਂਕਿ ਤੁਸੀਂ ਬੇਗਾਨੇ ਮੁਲਕ ਚੋਂ ਪਰ ਆਪਣੇ ਤੁਹਾਡੇ ਹੈਗੇ ਆ ਇੱਥੇ, ਅਸੀਂ ਕਾਫੀ ਚਿਰ ਤੋਂ ਇੱਥੇ ਰਹਿ ਰਹੇ ਹਾਂ, ਸੋ ਇਹ ਸਾਡੇ ਵਾਸਤੇ ਸ਼ਰਮਿੰਦਗੀ ਦੀ ਗੱਲ ਹੋਊਗੀ ਵੀ ਜੇ ਸੈਵਨ ਨਿਊਜ਼ ਜਾਂ ਆਸਟ੍ਰੇਲੀਆ ਮੀਡੀਆ ਵਿੱਚ ਗੱਲ ਆ ਜਾਵੇ ਵੀ ਹਾਂ ਵੀ ਆ ਇਸ ਪੰਜਾਬੀ ਬੰਦੇ ਨੇ ਆਪਣੀ ਘਰ ਵਾਲੀ ਨੂੰ ਕੁੱਟ ਕੇ ਬਾਹਰ ਕੱਢਤਾ ਤੇ ਆਹ ਰੇਡ ਪੈ ਗਈ, ਅਸੀਂ ਉਹ ਨੀ ਚਾਹੁੰਦੇ ਵੀ ਮੀਡੀਆ ਦੇ ਵਿੱਚ ਕਿਤੇ ਵੀ ਆਵੇ, ਤੇ ਅਸੀਂ ਇਹ ਵੀ ਨੀ ਚਾਹੁੰਦੇ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਸਫ਼ਰ ਕਰੋ ਜਾਂ ਤੁਹਾਡੇ ਬੱਚੇ ਸਫ਼ਰ ਕਰਨ, ਸੋ ਪਲੀਜ਼ ਜਿਹੜਾ ਵੀ ਕੁਝ ਸੁਣਦਾ ਇਸ ਵੇਲੇ ਤੁਹਾਡੇ ਫਰੈਂਡ ਫੈਮਿਲੀ ਦੇ ਵਿੱਚ ਇਹ ਇਸ਼ੂ ਹੈਗਾ, ਲੈਟਸ ਟਾਕ ਅਬਾਊਟ ਇਟ, ਇਹਨੂੰ ਇਹਨੂੰ ਦੱਬੋ ਨਾ, ਕਿਉਂਕਿ ਫਿਰ ਬਾਅਦ ਵਿੱਚ ਤੁਹਾਡੀ ਕੋਈ ਫਿਜ਼ੀਕਲ ਇੰਜਰੀ ਹੋ ਗਈ, ਟਰਾਮਾ ਹੋ ਗਿਆ, ਫਿਰ ਅਸੀਂ ਇਸ ਨੂੰ ਫੇਰ ਮੋੜ ਨੀ ਸਕਦੇ, ਹੁਣ ਅਸੀਂ ਰੋਕ ਸਕਦੇ ਹਾਂ ਪਰ ਮੋੜ ਫਿਰ ਬਾਅਦ ਚ ਮੋੜਾ ਪਾਉਣਾ ਬਹੁਤ ਮੁਸ਼ਕਲ ਹੋ ਜਾਣਾ, ਤੇ ਠੀਕ ਹੈ ਭਾਜੀ ਬਹੁਤ ਬਹੁਤ
ਧੰਨਵਾਦ, ਤੁਸੀਂ ਜਿਹੜਾ ਇਹ ਗੱਲਾਂ ਬਾਤਾਂ ਕੀਤੀਆਂ, ਉਮੀਦ ਆ ਸਭ ਨੂੰ ਸਭ ਦੀ ਪੀੜ ਹੁੰਦੀ ਹੈ ਤੇ ਜਦੋਂ ਤਾਰ ਹਿਲਦੀ ਹੈ ਨਾ ਤੇ ਫਿਰ ਆਪੇ ਕੁਛ ਨਾ ਕੁਛ ਹੁੰਦਾ, ਤੇ ਪਰ ਤੁਹਾਡਾ ਜਿਹੜਾ ਆਈਡੀਆ ਇੱਕ ਜਿਵੇਂ ਪਿੰਡਾਂ ਦੇ ਵਿੱਚ ਵੀ ਤਾਂ ਦੇਖੋ ਪੰਚਾਇਤਾਂ ਹੁੰਦੀਆਂ ਸਨ ਤੇ ਸਿਆਣੇ ਬੰਦੇ ਹੁੰਦੇ ਸਨ, ਪੰਚਾਇਤਾਂ ਕੋਲ ਗੱਲ ਹੋ ਜਾਂਦੀ ਸੀ, ਕਈ ਵਾਰੀ ਆਪਦਾ ਸਿਰ ਗੁੰਮਿਆ ਜਾਂਦਾ ਦੂਜਾ ਸਿਰ ਗੁੰਮ ਹੁੰਦਾ, ਤਾਂ ਇੱਕ ਦੇਖੋ ਵੈਸੇ ਤਾਂ ਆਪਾਂ ਤਾਂ ਹਾਜ਼ਰੀ ਹਾਂ ਸਦਾ ਹੀ ਲੋਕਾਂ ਦੀ ਹੈਲਪ ਕਰਦੇ ਹਾਂ, ਪਰ ਜਿਹੜਾ ਤੁਸੀਂ ਆਈਡੀਆ ਕੀਤਾ ਉਸ ਆਈਡੀਆ ਦੇ ਵਿੱਚ ਆਪਾਂ ਜ਼ਰੂਰ ਨਾ ਇੱਕ ਬੀਬੀਆਂ ਦੀ ਫੈਮਿਲੀ ਦੀ ਪੰਚਾਇਤ ਬਣਾਉਣੇ ਆ ਜੀ ਪੰਜ ਜਾਣੀਆਂ ਦੀ, ਤੇ ਜਿਹਨਾਂ ਨੂੰ ਆਪਾਂ ਜਿਹਨਾਂ ਚੋਂ ਦੇਖੋ ਕੁਲਦੀਪ ਕੌਰ ਹੋਰਾਂ ਨੇ ਇਨੀਸ਼ੀਏਟਿਵ ਲੈ ਲਿਆ, ਉਹਨਾਂ ਨੇ ਆਪਣਾ ਨੰਬਰ ਭੇਜਤਾ ਹਾਂ ਕਰ ਦਿੱਤੀ ਆ, ਅਮਰਦੀਪ ਸੁਖਪ੍ਰੀਤ ਬੋਬੀ ਜਾਂ ਹੋਰ ਜੇ ਕੋਈ ਵੀ ਇਸ ਤੇ ਕੋਈ ਗਰੁੱਪ ਚ ਆਉਣਾ ਚਾਹੂਗਾ ਅਫੀਸ਼ੀਅਲ ਤੌਰ ਦੇ ਤੇ ਗਰੁੱਪ ਬਣਾ ਕੇ ਜ਼ਰੂਰ ਅਨਾਊਂਸ ਕਰਾਂਗੇ ਵੀ ਜੇ ਕਿਸੇ ਵੀ ਕਿਸੇ ਕਿਸਮ ਦਾ ਜਿਹੜਾ ਫੈਮਿਲੀ ਵਾਇਲੈਂਸ ਦੇ ਕਿਤੇ ਆਉਂਦਾ ਤਾਂ ਇਸ ਟੀਮ ਨੂੰ ਕਦੋਂ ਵੀ ਕਿਤੇ ਵੀ ਗੱਲ ਕੀਤੀ ਜਾ ਸਕਦੀ ਆ, ਤੇ ਇਹਨਾਂ ਦੀ ਇਹਨਾਂ ਬੀਬੀਆਂ ਨੂੰ ਸਾਡੀ ਬੇਨਤੀ ਹੈ ਵੀ ਇਹਨਾਂ ਦੀ ਬੈਕ ਤੇ ਅਸੀਂ ਖੜੇ ਹਾਂ ਜੀ, ਤੇ ਅਸੀਂ ਜੇ ਕਦੇ ਵੀ ਤੁਹਾਨੂੰ ਕੋਈ ਦਿੱਕਤ ਆਊਗੀ ਤੇ ਅਸੀਂ ਤੁਹਾਨੂੰ ਗਾਈਡ ਕਰਾਂਗੇ, ਸਪੋਰਟ ਕਰਾਂਗੇ, ਤੇ ਸਾਡੇ ਅਸੀਂ ਇਸ ਚੀਜ਼ ਦੇ ਵਿੱਚ ਸਾਨੂੰ ਲੱਗਦਾ ਰਲ ਮਿਲ ਕੇ ਇਸ ਬੇੜੀ ਨੂੰ ਪਾਰ ਲਾ ਸਕਦੇ ਹਾਂ, ਸੋ ਬਹੁਤ ਮਿਹਰਬਾਨੀ ਗੁਰਪ੍ਰੀਤ।
ਹਾਂਜੀ ਆਪਣੇ ਕੋਲ 8 ਕੈਪੀਟਲ ਸਿਟੀਜ਼ ਹੈਗੀਆਂ ਨੇ, ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਹਰੇਕ ਕੈਪੀਟਲ ਸਿਟੀ ਚ ਘੱਟੋ ਘੱਟ ਇੱਕ ਆਪਣੀ ਭੈਣ ਹੋਵੇ ਜਿਹੜੀ ਏਦਾਂ ਕਾਲ ਐਕਸੈਪਟ ਕਰਕੇ ਚੰਗੀ ਸਲਾਹ ਦੇ ਸਕੇ, ਤੇ ਇਹ ਨੀ ਹੈ ਵੀ ਉਹਨਾਂ ਨੂੰ ਪੂਰੀ ਕਾਨੂੰਨੀ ਮਾਹਰ ਹੋਣੇ ਚਾਹੀਦੇ ਨੇ, ਸਿਰਫ ਇੱਕ ਸਲਾਹ ਦੇਣ ਵਾਲਾ ਹੀ ਬੰਦਾ ਨਾ ਜਿਹੜਾ ਇੱਕ ਕੰਫਰਟ ਕਰ ਸਕਦਾ ਕਿਸੇ ਨੂੰ, ਕਿਸੇ ਦਾ ਦੁੱਖ ਸੁਣ ਸਕਦਾ ਤੇ ਉਹਦਾ ਦੁੱਖ ਸੁਣ ਕੇ ਉਹਨਾਂ ਨੂੰ ਸਮਝਾ ਸਕਦਾ ਵੀ ਤੁਸੀਂ ਅੱਗੇ ਕੀ ਕਰਨਾ, ਵੀ ਤੁਸੀਂ ਕੱਲੇ ਨੀ ਹੈਗੇ, ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਘੱਟੋ ਘੱਟ 8 ਜਾਂ 10 ਬੀਬੀਆਂ ਦੇ ਕੋਲ ਹੋਣ ਵੀ ਜਿਹੜੇ ਇਸ ਮੁੱਦੇ ਨੂੰ ਸੀਰੀਅਸਲੀ ਲੈ ਕੇ ਇਹ ਜ਼ਿੰਮੇਵਾਰੀ ਚੱਕਣ। ਬਹੁਤ ਬਹੁਤ ਧੰਨਵਾਦ, ਧੰਨਵਾਦ ਭਾਜੀ।
ਗੁਰਪ੍ਰੀਤ ਸਿੰਘ ਗਿੱਲ ਕੈਨੇਡਾ ਤੋਂ ਜੁੜੇ ਹੋਏ ਸਨ, ਬਹੁਤ ਅਹਿਮ ਮਸਲਾ ਸੀ ਤੇ ਗੱਲਬਾਤ ਕੀਤੀ ਹੈ, ਤੇ ਸੋ ਅੱਜ ਦੀ ਕੋਸ਼ਿਸ਼ ਕਰਦੇ ਹਾਂ ਜੀ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਗਰੁੱਪ ਬਣਾਉਣ ਦੀ। ਮੈਂ ਛੇਤੀ ਹੀ ਇਸ ਸੰਬੰਧ ਵਿੱਚ ਅਮਰਦੀਪ ਹੋਰਾਂ ਨੂੰ ਕਹਿਣਾ ਵੀ ਉਹ ਇਨੀਸ਼ੀਟਿਵ ਲੈਣਗੇ ਤੇ ਉਸ ਇਹਨੂੰ ਜਿਹੜੇ ਸਾਰੇ ਗਰੁੱਪ ਨੂੰ ਲੀਡ ਕਰਨਗੇ ਤੇ ਆਪਾਂ ਇਹ ਛੇਤੀ ਕਰਦੇ ਹਾਂ ਇਸ ਨੂੰ। ਤੇ ਇੱਧਰ ਸਾਡੇ ਨਾਲ ਸਾਡੇ ਅੰਕਲ ਗਿਆਨ ਸਿੰਘ ਕੰਗ ਬੜੇ ਲੰਮੇ ਟਾਈਮ ਤੋਂ ਹੋਲਡ ਤੇ ਸੀ, ਕੰਗ ਸਾਹਿਬ ਮਾਫ਼ੀ ਚਾਹੁੰਦੇ ਹਾਂ ਜੀ ਗੱਲ ਫਾਸੀ ਇੰਨੀ ਗਈ ਜ਼ਰੂਰੀ ਸੀ ਉਹ ਗੱਲ ਪੂਰੀ ਕਰਨੀ।
ਨਹੀਂ ਬਹੁਤ ਵਧੀਆ ਗੱਲ ਹੋਈ ਆ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਵੀ ਤੁਹਾਡਾ ਜਿਹੜਾ ਟੈਲੀਫੋਨ ਆ ਉਹ ਹਨੀਪ੍ਰੀਤ ਆ ਨੂੰ ਕਿਤੇ ਬੰਦੇ ਤੇ ਨਹੀਂ ਰਹਿੰਦਾ?
ਆਪਣਾ ਫੋਨ ਬੰਦ ਨੀ ਹੁੰਦਾ, ਮੇਰੀ ਪ੍ਰੋਬਲਮ ਇਹ ਆ ਵੀ ਕੁਝ ਏਰੀਆ ਚ ਮੈਂ ਨਾ ਇੱਥੇ ਜਿੱਥੇ ਕੰਮ ਕਰ ਰਿਹਾ ਅੱਜ ਕੱਲ ਉਹ ਉਸ ਏਰੀਆ ਵਿੱਚ ਨਾ ਕਵਰੇਜ ਨੀ ਆ, ਉਹਦਾ ਕਰਕੇ ਮੈਂ ਬਹੁਤ ਸਾਰੇ ਲਾਂਭੇ ਮੈਨੂੰ ਆ ਰਹੇ ਆ, ਮੈਂ ਕਾਲਾਂ ਬਹੁਤ ਮਿਸ ਕਰ ਰਿਹਾ, ਕਵਰੇਜ ਪ੍ਰੋਬਲਮ ਇਹੀ ਹੈ ਵੀ ਉੱਥੇ ਕਵਰੇਜ ਨਾ ਹੋਣ ਕਰਕੇ ਬਿਲਕੁਲ ਡੈਡ ਹੋ ਜਾਂਦਾ ਫੋਨ।
ਕਰਤਾ ਹੋਣੀ ਜਾਂ ਮੁੜ ਕੇ ਕਿ ਨਹੀਂ?
ਮੈਂ ਮੁੜ ਕੇ ਹਫ਼ਤੇ ਤੋਂ ਆਉਣਾ ਜੀ ਘਰ, ਮੇਰੀ ਪੋਜੀਸ਼ਨ ਇਹ ਹੈ ਹੁਣ।
ਅੱਛਾ ਹਫ਼ਤੇ ਬਾਅਦ ਆਉਂਦੇ ਆ, ਚਲੋ ਐਤਵਾਰ ਨੂੰ ਗੱਲ ਕਰੀਏ।
ਫੌਜੀ ਬਣਿਆ ਹੋਇਆ ਹੁਣ, ਮੈਂ ਫੌਜੀ ਬਣਿਆ ਹੋਇਆ ਲੈਣੀ ਜੀ ਵੀਕਐਂਡ ਰਿਵਰ
ਲੈਣ। ਅੱਛਾ ਫੌਜੀ ਬਣੇ
ਚ ਮੈਂ ਕੰਮ ਤੇ ਹੁੰਦਾ।
ਫੌਜੀ ਦਾ ਉਹਦੇ ਆ 10 ਮਹੀਨੇ 2 ਮਹੀਨੇ ਛੁੱਟੀ ਮਿਲਦੀ ਆ, ਮੈਂ ਰਿਹਾ ਬਹੁਤ ਮੈਨੂੰ ਪਤਾ। ਅੱਛਾ ਚਲੋ ਗੱਲ ਬਾਤਾਂ ਇਹ ਨਿਬੇੜਦੇ ਆ ਤੇ ਜਿਹੜੀ ਆ ਵਾਇਲੈਂਸ ਦੀ ਗੱਲ ਕਰਦੇ ਆ, ਸਵਾਲ ਇਹ ਆ ਵੀ ਜਿਹੜੇ ਬੰਦੇ ਉਹਨਾਂ ਨੂੰ ਸਮਝਾਉਣ ਜਾਂਦੇ ਆ ਕੋਈ ਵੀ ਆ ਏ ਵੀ ਸੀ, ਜੇ ਉਹ ਬੰਦੇ ਉਹਨਾਂ ਦੀ ਗੱਲ ਸੁਣ ਗਈ ਤਾਂ ਬੰਦੇ ਕੀ ਕਰਨਗੇ? ਸਾਡੇ ਨਾਲ ਇੱਕ ਕੇਸ ਹੋਇਆ 20 ਸਾਲ ਪਹਿਲਾਂ ਦੀ ਗੱਲ ਹੈ, ਵਿਚਾਰਾ ਮੁੰਡਾ ਸੀਗਾ ਵਿਆਹ ਇੰਗਲੈਂਡ ਚ ਹੋ ਗਿਆ ਤੇ ਸ਼ਿਫਟ ਹੋ ਗਿਆ ਨੀ ਉਹ ਉਹਨਾਂ ਦਾ ਝਗੜਾ ਹੋ ਗਿਆ 3 ਆਦਮੀ ਦਾ, ਉਹ ਵਿਚਾਰਾ ਚੁੱਪ ਕਰਕੇ ਘਰੋਂ ਬਾਹਰ ਆ ਗਿਆ ਰਾਤ ਦਾ ਸਮਾਂ ਸੀਗਾ, ਬਾਹਰ ਆ ਗਿਆ ਵੀ ਚੱਲ ਟਾਪੇ ਬੋਲ ਬਾਲ ਕੇ ਹਟ ਜਾਊਗੀ। ਉਹਦੇ ਬਾਅਦ ਸੁਨੀਲ ਨੂੰ ਅਸੀਂ ਚਾਰ ਜਾਣੇ ਕਿ ਪੰਜ ਜਾਣੇ ਗਏ ਕੁੜੀ ਨੂੰ ਸਮਝਾਉਣ। ਉਹ ਕਹਿੰਦੀ ਅੰਕਲ ਜੀ ਤੁਸੀਂ ਅੰਦਰ ਆ ਜਾਓ, ਇਹ ਅੰਦਰ ਨੀ ਆ ਸਕਦਾ, ਇਹ ਅੰਦਰ ਨੀ ਆ ਸਕਦਾ। ਗੱਲ ਹੁਣ ਅਸੀਂ ਕਿਉਂ ਨਾ ਕਰੀਏ, ਕੁੜੀਆਂ ਕਰੀਏ ਕਿ ਮੁੰਡੇ ਨਾ ਕਰੀਏ। ਸੋ ਇੱਥੇ ਏਦਾਂ ਦੇ ਮਗ ਜਿਹੜੇ ਖਰਾਬ ਖਰ ਦਿਮਾਗ ਜਿਹਨੂੰ ਕਹਿੰਦੇ ਨਾ ਗਧੇ ਦਾ ਦਿਮਾਗ, ਇੱਥੇ ਬੰਦਿਆਂ ਦੇ ਵਿੱਚ ਵੀ ਹੈਗਾ, ਕੁੜੀਆਂ ਚ ਵੀ ਹੈਗਾ। ਕੁੜੀਆਂ ਬੋਲਦੀਆਂ ਏਦਾਂ ਆ ਵੀ ਬੰਦਾ ਗੈਸ ਫੁੱਲ ਸਟੋਪ ਤੇ। ਉਹ ਕਹਿੰਦੀਆਂ ਜੋ ਮੈਂ ਕਹਿੰਦੀ ਠੀਕ ਆ, ਬੰਦਾ ਕਹਿੰਦਾ ਮੈਂ ਕਹਿੰਦਾ ਮੈਂ ਠੀਕ ਆ। ਪਰ ਸਵਾਲ ਇੱਕ ਵਾਰ ਜੇ ਦੋਨੋਂ ਅਕਲਮੰਦ ਹੋਣ ਤੀਵੀਂ ਆਦਮੀ, ਉਹ ਆਪ ਬੈਠ ਕੇ ਇਹਦਾ ਹੱਲ ਕੱਢ ਸਕਦੇ ਆ, ਦੂਸਰਾ ਬੰਦਾ ਕੋਈ ਵੀ ਨਹੀਂ ਕੱਢ ਸਕਦਾ, ਨਾ ਸੱਸ ਨਾ ਮਾਂ ਨਾ ਪੇ ਨਾ ਸਹੁਰਾ, ਉਹ ਆਪ ਕਰ ਸਕਦੇ ਆ। ਉਹ ਤੀਵੀਂ ਆਦਮੀ ਆ, ਉਹਨਾਂ ਦਾ ਕੋਈ ਇਹੋ ਜਿਹਾ ਕੋਈ ਸੀਕਰੇਟ ਨਹੀਂ ਹੈ, ਸਭ ਕੁਛ ਉਹਨਾਂ ਨੂੰ ਪਤਾ ਇੱਕ ਦੂਜੇ ਦਾ। ਉਹ ਬੈਠ ਕੇ ਗੱਲ ਕਰਕੇ ਇਹਦਾ ਹੱਲ ਕੱਢ ਸਕਦੇ ਆ। ਅਦਰਵਾਈਜ਼ ਕੋਈ ਬੰਦਾ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਹੱਲ ਕੱਢਣਾ ਇਟਸ ਵੈਰੀ ਡਿਫੀਕਲਟ। ਟਾਈਮ ਨਹੀਂ ਹੋ ਸਕਦਾ, ਉਹ ਚੁੱਪ ਕਰ ਜਾਣਗੇ, ਲੇਕਿਨ ਲੰਬੇ ਤੌਰ ਤੇ ਮੁਸ਼ਕਿਲ ਹੈ।
ਚਲੋ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ, ਅਸੀਂ ਕੋਸ਼ਿਸ਼ ਕਰਾਂਗੇ। ਸੋ ਬਹੁਤ ਮਿਹਰਬਾਨੀ ਤੁਸੀਂ ਜੁੜੇ।
ਨਹੀਂ ਮੈਂ ਤੁਹਾਡੇ ਕੋਈ ਚੀਜ਼ ਪੁੱਛਣੀ ਆ ਜੀ, ਆ ਜਿਹੜੀ ਕਰਮਾ ਚੌਥ ਹੈ ਥੋੜੇ ਚਾਨਣਾ ਪਾ ਦੋ।
ਕਰਮਾ ਚੌਥ ਦੇ ਬਾਰੇ ਸ਼ੁਰੂ ਚ ਕੀਤੀ ਸੀ ਗੱਲ ਜੀ, ਸ਼ੁਰੂ ਚ ਪ੍ਰੋਗਰਾਮ ਦੇ ਸ਼ਾਇਦ ਤੁਸੀਂ ਮਿਸ ਕਰਕੇ ਕੀਤੀ ਸੀ।
ਨਹੀਂ ਮੈਂ ਲੇਟ ਖੁੱਲਿਆ।
ਹਾਂ ਕੋਈ ਨੀ, ਤੁਸੀਂ ਪੋਡਕਾਸਟ ਦੇ ਵਿੱਚ ਜ਼ਰੂਰ ਸੁਣਿਓ, ਪੂਰੀ ਡਿਟੇਲ ਚ ਗੱਲਬਾਤ ਹੋਈ ਆ।
ਅੱਛਾ ਜੀ, ਮੈਂ ਦੇਖਿਆ ਵੀ ਅੱਜ ਜੀਤ ਦੇ ਵਿੱਚ ਇੱਕ ਹੋਟਲ ਦੇ ਵਿੱਚ ਉਹ ਕਰਮਾ ਚੌਥ ਮਨਾ ਰਹੀਆਂ ਬੀਬੀਆਂ। ਉਹ ਮੈਨੂੰ ਕਰਮਾ ਚੌਥ ਤਾਂ ਘੱਟ ਲੱਗੀ, ਪਰ ਫੈਸ਼ਨ ਸ਼ੋਅ ਜ਼ਿਆਦਾ ਲੱਗਾ, ਮਾਫ਼ੀ ਚਾਹੁੰਦਾ ਇਸ ਗੱਲ ਵਾਸਤੇ। ਅੱਛਾ ਚੰਗਾ ਜੀ, ਸਤਿ ਸ੍ਰੀ ਅਕਾਲ ਜੀ, ਮੈਨੂੰ ਰਾਤ ਨੂੰ ਕਰਿਆ ਕਰਨ।
ਸਤਿ ਸ੍ਰੀ ਅਕਾਲ, ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਵਾਲੇ ਫੇਰ ਸਾਡੇ ਨਾਲ ਜੁੜਿਆ, ਕਹਿੰਦੇ ਸੌਰੀ ਭਾਜੀ ਜਲਦਬਾਜ਼ੀ ਵਿੱਚ ਕਾਪੀ ਪੇਸਟ ਕੀਤਾ ਸੀ ਮੈਸੇਜ, ਬਟ ਐਡਿਟ ਕਰਨ ਤੋਂ ਪਹਿਲਾਂ ਹੀ ਸੈਂਡ ਕਰ ਹੋ ਗਿਆ, ਸੋ ਇਸ ਕਰਕੇ ਸੁਖਪ੍ਰੀਤ ਦਾ ਨਾਮ ਚਲਾ ਗਿਆ। ਕੋਈ ਚੱਕਰ ਨੀ ਜੀ, ਸਾਨੂੰ ਪਤਾ ਤੁਸੀਂ ਰਜੇਵਿਆਂ ਚੋਂ, ਪਰ ਫੇਰ ਵੀ ਤੁਸੀਂ ਸੁਣਦੇ ਹੋ, ਬੜਾ ਇਹੀ ਸਾਨੂੰ ਬੜੀ ਖੁਸ਼ੀ ਆ। ਜਸ ਬਾਈ ਫੇਰ ਜੁੜੇ ਆ, ਜਸ ਘੁੰਮਣ ਕਹਿੰਦੇ ਮਿੰਟੂ ਜੀ ਆਈ ਐਮ ਹੀਅਰਿੰਗ ਰੇਡੀਓ ਔਨ ਮਾਈ ਫੋਨ, ਹਾਉ ਆਈ ਕੈਨ ਕਾਲ, ਆਈ ਹੈਵ ਟੂ ਸਟਾਪ ਰੇਡੀਓ ਟੂ ਮੇਕ ਕਾਲ। ਜੇ ਤੁਸੀਂ ਕਾਲ ਕਰੋਗੇ ਜੀ, ਉਹ ਆਟੋਮੈਟਿਕਲੀ ਰੇਡੀਓ ਤੁਹਾਨੂੰ ਕਾਲ ਦੇ ਜਰੂਰ ਥਰੂ ਸੁਣਨ ਲੱਗ ਜੂਗਾ, ਰੇਡੀਓ ਸਟਾਪ ਨੀ ਹੁੰਦਾ। ਸੋ ਇੱਧਰ ਸਾਡੇ ਨਾਲ ਅਗਲੇ ਕਾਲਰ ਦੀ ਕਾਲ ਆਈ ਹੈ ਜੀ, 635। ਹੈਲੋ, ਸਤਿ ਸ੍ਰੀ ਅਕਾਲ ਜੀ। ਹੈਲੋ, ਮੈਨੂੰ ਲੱਗਦਾ ਕਾਲ ਕੱਟ ਗਈ ਹੈ ਜੀ, ਡ੍ਰੌਪ ਹੋ ਗਈ ਹੈ। ਦੁਬਾਰਾ ਕਾਲ ਲਾ ਸਕਦੇ ਹਾਂ ਜੀ, ਮਿੰਟ ਤਿੰਨ ਚਾਰ ਬਾਕੀ ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ। ਤੇ ਕੋਈ ਚੱਕਰ ਨੀ ਜਸ ਬਾਈ, ਤੁਸੀਂ ਕਾਲ ਵੀ ਲਾ ਸਕਦੇ ਤੇ ਰੇਡੀਓ ਵੀ ਸੁਣ ਸਕਦੇ ਹਾਂ, ਇਹਦੇ ਚ ਕੋਈ ਦਿੱਕਤ ਨੀ ਹੈ। ਤੇ ਸਾਡੇ ਨਾਲ ਜਸ ਬਾਈ ਜੁੜੇ ਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਸਾਰੇ ਲਿਸਨਰ ਨੂੰ ਵੀ, ਕਹਿੰਦੇ ਥਿਨਿੰਗ ਚੱਲ ਰਹੀ ਹੈ, ਗੋਇੰਗ ਗੁੱਡ, ਡੂਇੰਗ ਐਪੀਕੋਡ ਥਿਨਿੰਗ ਐਂਡ ਲਿਸਨਿੰਗ ਰੇਡੀਓ ਜਸਟਰਡੇ ਗਾਰਡਨ ਫੈਸਟੀਵਲ ਗ੍ਰਿਸਟ ਗ੍ਰਿਸਟ ਦੇ ਵਿੱਚ ਉਹਨਾਂ ਨੇ ਗਾਰਡਨ ਫੈਸਟੀਵਲ ਦੀਆਂ ਫੋਟੋਆਂ ਭੇਜੀਆਂ ਜੀ, ਕੱਲ ਹੋਇਆ ਤੇ ਜ਼ਰੂਰ ਅਸੀਂ ਸ਼ੇਅਰ ਕਰਾਂਗੇ ਜੀ ਇਹ ਫੋਟੋਆਂ ਸਾਡੇ ਸੱਜਣਾ ਮਿੱਤਰਾਂ ਨਾਲ ਵੀ। ਸੋ ਬੜਾ ਚੰਗਾ ਲੱਗਦਾ ਪੇਂਡੂ ਏਰੀਆ ਤੋਂ ਜੋ ਤੁਸੀਂ ਸਾਡੇ ਨਾਲ ਜੁੜਦੇ ਹੋ, ਨਾਲ ਨਾਲ ਕੰਮ ਕਰਦੇ ਹੋ ਤੇ ਨਾਲ ਨਾਲ ਰੇਡੀਓ ਦਾ ਆਨੰਦ ਕਮਾਣ ਰਹੇ ਹੋ। ਸ਼ੈਪਟਨ ਤੋਂ ਸਿਮਰਨਜੀਤ ਸਿੰਮੀ ਜੁੜੇ ਆ ਜੀ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਕਹਿੰਦੇ ਬੰਦੇ ਤਾਂ ਡੋਮੈਸਟਿਕ ਵਾਇਲੈਂਸ ਹੁੰਦਾ ਹੋਵੇ ਤਾਂ ਕੀ ਕਰੀਏ, ਕਹਿੰਦੇ ਜੇ ਬੰਦੇ ਨਾਲ ਡੋਮੈਸਟਿਕ ਵਾਇਲੈਂਸ ਹੁੰਦਾ, ਦੇਖੋ ਜੀ ਬੰਦਿਆਂ ਨਾਲ ਵੀ ਹੁੰਦਾ, ਪਰ ਥੋੜੀ ਜੀ ਜਿਹੜੀ ਬੰਦੇ ਵਿਚਾਰੇ ਦੀ ਕੈਟਾਗਰੀ ਚ ਆ ਕੇ ਤੇ ਇੱਕ ਬਸ ਚੁਟਕਲਿਆਂ ਦੇ ਪਾਤਰ ਹੀ ਬਣ ਕੇ ਰਹਿ ਗਏ ਆ। ਸੋ ਮੈਂ ਤਾਂ ਹੀ ਕਿਹਾ ਜੀ, ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ। ਸੋ ਅਸੀਂ ਬੀਬੀਆਂ ਨੂੰ ਸਪੋਰਟ ਕਰਨ ਨੂੰ ਤਿਆਰ ਆ, ਬੀਬੀਆਂ ਨੂੰ ਸ਼ੈਲਟਰ ਦੇਣ ਨੂੰ ਤਿਆਰ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਬੀਬੀਆਂ ਬੰਦਿਆਂ ਨਾਲ ਜਿਹੜਾ ਅਤਿਆਚਾਰ ਕਰਨ ਕਿਸੇ ਵੀ ਰੂਪ ਚ ਅਸੈਪਟੇਬਲ ਨਹੀਂ ਹੈ, ਅਸੀਂ ਉੱਥੇ ਵੀ ਬੋਲਾਂਗੇ। ਈਮੇਲ ਜਿਹੜੀ ਹੈ ਸਾਡੇ ਨਾਲ ਗੁਰਚਰਨ ਸਿੰਘ ਜੁੜੇ ਆ ਜੀ, ਤੇ ਕਹਿੰਦੇ ਵਟ ਅਬਾਊਟ ਮੈਨ ਰਿਗਾਰਡਿੰਗ ਡੋਮੈਸਟਿਕ ਵਾਇਲੈਂਸ। ਬਿਲਕੁਲ ਜੀ ਗੁਰਚਰਨ ਬਾਈ, ਉਹੀ ਗੱਲ ਹੀ ਮੈਂ ਕਹਿ ਕੇ ਹਟਿਆ, ਹੁੰਦਾ ਬੰਦਿਆਂ ਨਾਲ। ਕੱਲ ਪਰਸ ਚੁਟਕਲੇ ਜੇ ਆਈ ਜਾਂਦਾ ਸੀਗਾ, ਕੋਈ ਚੁਟਕਲਾ ਦੱਸੀ ਜਾਂਦਾ ਸੀ, ਕਹਿੰਦੇ ਹੁਣ ਇੱਥੇ ਵੀ ਪਤੀ ਦਾ ਕਸੂਰ, ਹਰ ਥਾਂ ਦੇ ਉੱਤੇ ਜਿਹੜਾ ਪਤੀ ਦਾ ਕਸੂਰ ਬਣਾ ਦਿੱਤਾ ਜਾਂਦਾ। ਜੇ ਉਹ ਪਿੱਛੇ ਵੀਡੀਓ ਫਲੋਟ ਹੋਈ ਸੀ ਜੀ, ਤੇ ਦਿਖਾ ਰਹੇ ਆ ਵੀ ਉਹ ਕਹਿੰਦਾ ਮੈਂ ਸੈਰ ਕਰਨ ਜਾਂਦਾ, ਕਹਿੰਦਾ ਹਾਂ ਅੱਛਾ ਕਿਹਨੂੰ ਮਿਲਣ ਜਾਂਦਾ, ਫਿਰ ਉਹਨਾਂ ਨੇ ਨਾਲ ਚੱਲ, ਅੱਛਾ ਤੂੰ ਮੈਨੂੰ ਸਿਖਾਉਣਾ ਚਾਹੁੰਦਾ। ਉਹ ਹਰ ਪਾਸੇ ਜਾਣੀ ਕਿ ਉਲਟ ਹੀ ਸੋਚ ਬੋਲਣੀ, ਉਲਟੀ ਗੱਲ ਕਰਨੀ, ਤਾਂ ਉਹ ਅਸਲ ਚ ਨਾ ਸਾਨੂੰ ਸੋਝੀ ਲੇਟ ਆਉਂਦੀ ਹੈ। ਅਸੀਂ ਜਿਹੜਾ ਆਪਣਾ ਪ੍ਰਾਈਮ ਟਾਈਮ ਲੜ ਝੜ ਕੇ ਵਿਗਾੜ ਲੈਂਦੇ ਹਾਂ, ਟਪਾ ਲੈਂਦੇ ਹਾਂ, ਮੇਰੇ ਵਰਗੇ ਵੀ ਵਿੱਚ ਹੀ ਸ਼ਾਮਲ ਆ ਉਹ ਚ, ਮੈਂ ਇਕੱਲਾ ਕਿਸੇ ਨੂੰ ਨੀ ਕਹਿੰਦਾ, ਮੈਂ ਆਪਣੇ ਨੂੰ ਵੀ ਕਹਿਣਾ ਵੀ ਜਦੋਂ ਵਕਤ ਸੀਗਾ ਪਿਆਰ ਕਰਨ ਦਾ, ਜਦੋਂ ਵਕਤ ਸੀ ਇੰਜੋਏ ਕਰਨ ਦਾ, ਜਵਾਨੀ ਦੇ ਵਿੱਚ ਘੁੰਮਣਾ ਸੀ, ਫਿਰਨਾ ਸੀ, ਨੱਚਣਾ ਸੀ, ਗਾਉਣਾ ਸੀ, ਹੱਸਣਾ ਸੀ, ਦੁਨੀਆਂ ਦੇਖਣੀ ਸੀ, ਉਦੋਂ ਤਾਂ ਲੜ ਲੜ ਕੇ ਗੁਜ਼ਾਰ ਲੈਂਦੇ ਸੀ, ਤੇ ਮੁੜ ਕੇ ਜਦੋਂ ਬੁਢਾਪਾ ਆ ਜਾਂਦਾ ਉਦੋਂ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਆ। ਸੋ ਅੱਜ ਦਾ ਯੁੱਗ ਇਹ ਆ ਗਿਆ ਵੀ ਅੱਜ ਸਾਰੀ ਇਨਫੋਰਮੇਸ਼ਨ ਆ ਬੜੀ ਤੇਜ਼ੀ ਨਾਲ ਫਲੋਟ ਹੁੰਦੀ ਆ, ਸੋ ਸਾਨੂੰ ਜਿਹੜਾ ਸਿਆਣੇ ਬਣਨ ਦੀ ਉਮਰ ਹੁਣ 40 ਸਾਲ ਦੀ ਥਾਂ ਤੇ 15-20 ਸਾਲ ਦੇ ਵਿੱਚ ਹੀ ਸਿਆਣਾ ਹੋ ਜਾਣਾ ਚਾਹੀਦਾ। ਸੋ ਕਾਲ ਨਾ ਦੋ ਆਈਆਂ ਜਿੱਧਰ ਤਾਂ ਆ ਗਈ 631 ਨੰਬਰ ਤੋਂ ਫਿਰ। ਹੈਲੋ,
ਹਾਂਜੀ, ਮੈਂ ਗੁਰਦੀਪ ਬਰਾੜ ਬੋਲ ਰਹੀ ਹਾਂ ਜੀ।
ਹਾਂਜੀ ਹਾਂਜੀ, ਕੀ ਹਾਲ ਆ ਜੀ?
ਹਾਂਜੀ ਬਿਲਕੁਲ ਠੀਕ ਠਾਕ ਜੀ। ਮੈਂ ਤੁਸੀਂ ਟੋਪਿਕ ਸ਼ੇਅਰ ਲਿਆ, ਕੱਲ ਸ਼ਾਮੀ ਹੀ ਇਹੋ ਜਿਹੀ ਗੱਲ ਹੋਈ। ਇੱਕ ਮੁੰਡਾ ਵਿਚਾਰਾ ਮਤਲਬ ਫੋਨ ਕੀਤਾ, ਉਹਦਾ ਛੋਟਾ ਜਿਹਾ ਬੱਚਾ ਨਾਲ, ਤੇ ਉਹ ਕਹਿੰਦਾ ਵੀ ਮੈਨੂੰ ਦਰਵਾਜ਼ਾ ਨੀ ਖੋਲ ਰਹੀ ਮੇਰੀ ਵਾਈਫ, ਤੇ ਉਹਦੇ ਕੋਲ ਨਾ ਸੀਟ ਕਾਰ ਸੀਟ ਵੀ ਕਿਤੇ ਉਹ ਜਾ ਸਕੇ, ਨਾ ਉਹਨੂੰ ਬੱਚੇ ਨੂੰ ਪਿਆਉਣ ਲਈ ਕੁਛ ਪਾਣੀ ਦਾਣੀ ਕੋਲ, ਤਾਂ ਬੜਾ ਸ਼ੌਕ ਲੱਗਿਆ। ਚਲੋ ਅਸੀਂ ਗਏ ਪਰ ਮੈਨੂੰ ਨੀ ਲੱਗਦਾ ਵੀ ਉਹਨਾਂ ਦਾ ਕੋਈ ਸਮਝੌਤਾ ਹੋ ਸਕੇ, ਇਸ ਕਰਕੇ ਮਤਲਬ ਇਹ ਦੋਨੇ ਪਾਸਿਆਂ ਹੀ ਹੁੰਦਾ ਅਨਫੋਰਚੁਨੇਟਲੀ, ਕਿਸੇ ਪਾਸਿਓਂ ਕਦੇ ਕੁੜੀ ਵੱਲੋਂ ਹੁੰਦਾ, ਕਦੇ ਮੁੰਡੇ ਵੱਲੋਂ ਹੁੰਦਾ, ਤੇ ਦੋਨਾਂ ਨੂੰ ਹੀ ਸਮਝਣਾ ਚਾਹੀਦਾ ਮੈਨੂੰ ਲੱਗਦਾ। ਤੇ ਇਹ ਤਾਂ ਹੀ ਹੈ ਜੇ ਦੋਨੇ ਹੀ ਆਪਸ ਵਿੱਚ ਬੈਠ ਕੇ ਗੱਲ ਕਰਨ, ਕੋਈ ਕਿਸੇ ਲਈ ਕੁਛ ਨੀ ਕਰ ਸਕਦਾ ਆਈ ਥਿੰਕ।
ਜੀ ਜੀ ਬਿਲਕੁਲ, ਪਰ ਥੋੜਾ ਜਿਹਾ ਏਦਾਂ ਹੁੰਦਾ ਕਿ ਜਦੋਂ ਲੜਾਈ ਝਗੜਾ ਹੁੰਦਾ ਨਾ, ਉਦੋਂ ਦੋਨੇ ਬੈਠ ਨੀ ਸਕਦੇ ਹੁੰਦੇ ਆਪਸ ਵਿੱਚ, ਉਵੇਂ ਗੱਲ ਨੀ ਕਰ ਸਕਦੇ, ਸਾਨੂੰ ਤੀਜੇ ਨੂੰ ਮਾਹੌਲ ਬਣਾਉਣਾ ਪੈਂਦਾ ਮਾੜਾ ਮੋਟਾ, ਤੇ ਸੁਧਰਨਾ ਤਾਂ ਉਹਨਾਂ ਨੂੰ ਆਪ ਹੀ ਹੁੰਦਾ। ਅਸਲ ਚ ਅਸੀਂ ਨਾ ਦੂਜਿਆਂ ਤੋਂ ਆਸ ਕਰਦੇ ਹਾਂ। ਇੱਕ ਨਾ ਮੇਰਾ ਜਿੰਗਲ ਰਿਕਾਰਡ ਹੋਇਆ ਹੋਇਆ, ਸ਼ਾਇਦ ਮੈਂ ਸਰਬਜੀਤ ਨੂੰ ਬੇਨਤੀ ਕਰਦਾ ਜੇ ਲੱਭੇ ਤਾਂ, ਸੁਧਾਰ ਦੇ ਬਾਬੇ ਉਹਦਾ ਨਾਂ ਜਿੰਗਲ ਦਾ, ਤੇ ਮੈਂ ਇੱਕ ਆਰਟੀਕਲ ਦੇ ਵਿੱਚ ਇੱਕ ਲਾਈਨ ਲਿਖੀ ਸੀ ਕਿ ਸੁਧਾਰ ਤਾਂ ਅਸੀਂ ਆਪਣੇ ਆਪ ਚ ਕਰਨਾ ਹੁੰਦਾ, ਪਰ ਅਸੀਂ ਸਹਾਰਾ ਤੱਕਦੇ ਦੂਜਿਆਂ ਦਾ, ਜਾਲ ਸਾਜ ਬੰਦਿਆਂ ਦਾ। ਪਰ ਇਹ ਚੀਜ਼ ਥੋੜੀ ਜਿਹੀ ਇੱਕ ਵੱਖਰੀ ਹੈ ਵੀ ਪੰਚਾਇਤ ਦਾ ਜਿਹੜਾ ਰੋਲ ਹੁੰਦਾ ਥੋੜਾ ਜਿਹਾ ਮਾਹੌਲ ਕ੍ਰੀਏਟ ਕਰਨਾ ਹੁੰਦਾ ਤੇ ਉਹਨਾਂ ਨੂੰ ਸੁਧਰਨ ਦਾ ਮੌਕਾ ਦੇਣਾ ਹੁੰਦਾ। ਜੋ ਬਹੁਤ ਚੰਗਾ ਲੱਗਿਆ ਤੁਸੀਂ ਕਾਲ ਕੀਤੀ ਹੈ, ਤੇ ਤੁਸੀਂ ਵਿੱਚ ਆਪਾਂ ਟੀਮ ਬਣਾ ਰਹੇ ਹਾਂ, ਤੁਸੀਂ ਮੈਨੂੰ ਲੱਗਦਾ ਸਿਡਨੀ ਤੋਂ ਹੋ ਜੀ?
ਹਾਂਜੀ ਹਾਂਜੀ, ਸਿਡਨੀ ਤੋਂ।
ਹਾਂ, ਤੁਸੀਂ ਫਿਰ ਕੋਈ ਨੀ, ਤੁਸੀਂ ਵੀ ਇਸ ਟੀਮ ਦਾ ਹਿੱਸਾ ਬਣੋ ਜ਼ਰੂਰ, ਤਾਂ ਕਿ ਆਪਾਂ ਇੱਕ ਵਧੀਆ ਟੀਮ ਖੜੀ ਕਰਕੇ ਤੇ ਇਹਦੇ ਚ ਬਣਦਾ ਆਪਦਾ ਯੋਗਦਾਨ ਦੇ ਸਕੀਏ, ਚਾਹੇ ਉਹਦੇ ਨਾਲ ਸੁਧਾਰ ਹੋਵੇ ਨਾ ਹੋਵੇ, ਉਹ ਅੱਡ ਚੀਜ਼ ਆ, ਉਹਦੇ ਨਤੀਜਿਆਂ ਬਾਰੇ ਨਾ ਸੋਚ ਕੇ ਸਾਨੂੰ ਕੰਮ ਕਰਨਾ ਬਣਦਾ ਇਸ ਤੇ, ਅਸੀਂ ਕੰਮ ਕਰੀਏ।
ਹਾਂਜੀ ਜ਼ਰੂਰ ਜ਼ਰੂਰ ਜ਼ਰੂਰ, ਆਮ ਲੁਕਿੰਗ ਫੋਰਵਰਡ ਟੂ, ਤੇ ਆਈ ਕੈਨ ਬੀ ਐਨੀ ਹੈਲਪ ਐਨੀ ਟਾਈਮ, ਥੈਂਕ ਯੂ
ਜੀ। ਜੀ ਜੀ ਜ਼ਰੂਰ, ਅਸੀਂ ਤੁਹਾਡਾ ਨੰਬਰ ਸੇਵ ਕਰਦੇ ਹਾਂ, ਬਹੁਤ ਮਿਹਰਬਾਨੀ,
ਠੀਕ ਹੈ ਜੀ, ਥੈਂਕ ਯੂ, ਓਕੇ।
ਸਿਡਨੀ ਤੋਂ ਗੁਰਦੀਪ ਕੌਰ ਸਾਡੇ ਨਾਲ ਜੁੜੇ ਹੋਏ ਸਨ, ਤੇ ਇੱਧਰ ਧਨੀ ਸਿੰਘ ਸਾਡੇ ਨਾਲ ਜੁੜ ਚੁੱਕੇ ਆ, ਅਖੀਰਲੀ ਕਾਲ ਆਪਾਂ ਲੈਣੀ ਹੈ ਧਨੀ ਸਿੰਘ ਹੋਰਾਂ ਦੀ। ਤੇ ਧਨੀ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ ਜੀ?
ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ?
ਬਸ ਵਧੀਆ ਜੀ, ਵਧੀਆ। ਦੇਖੋ ਗਿੱਲ ਭਾਜੀ ਨੇ ਜਿਹੜੀ ਗੱਲ ਕੀਤੀ ਬਹੁਤ ਵਧੀਆ ਕੀਤੀ ਹੈ ਜੀ।
ਪਰ ਗੱਲਾਂ ਤੇ ਕੰਮ ਬਹੁਤ ਵਧੀਆ ਕਰਦੇ, ਕਈ ਵਾਰੀ ਧੱਕੇ ਹੋ ਕੇ ਥੋੜੇ ਜ਼ਿਆਦਾ ਗਹਿਰਾਈ ਚ ਚਲੇ ਜਾਂਦੇ ਆ, ਪਰ ਉਹਨਾਂ ਦੇ ਜਿਹੜੇ ਮਸਲੇ ਹੁੰਦੇ ਆ, ਗੱਲਾਂ ਹੁੰਦੀਆਂ, ਉਹ ਬਹੁਤ ਵਧੀਆ ਹੁੰਦੇ।
ਕਸੂਰ ਦੀ ਗੱਲ ਆ, ਕਸੂਰ ਦੇਖੋ ਮੁੰਡਿਆਂ ਦਾ ਤੇ ਕੁੜੀਆਂ ਦਾ ਦੋਨਾਂ ਧਿਰਾਂ ਦਾ ਹੀ ਕਸੂਰ ਹੁੰਦਾ, ਇੱਕ ਬੰਦੇ ਦਾ ਕਸੂਰ ਹੁੰਦਾ ਨੀ ਹੈਗਾ, ਠੀਕ ਆ ਜੀ?
ਜੀ ਜੀ।
ਹੁਣ ਇੱਕ ਇੱਕ ਮੇਰੇ ਘਰ ਦੇ ਬਿਲਕੁਲ ਲਾਗੇ ਜੀ, ਤਾਂ ਮਤਲਬ ਉਹਨਾਂ ਨੂੰ 10 ਸਾਲ ਹੋ ਗਿਆ ਉਹਨੂੰ, ਤੇ ਉਹ ਕੁੜੀ ਨੇ ਸਪੋਂਸਰਸ਼ਿਪ ਪਾਈ ਸੀ, ਤੇ ਪੰਜਾਬੀ ਮੁੰਡਾ ਜਿਹਦਾ ਰੈਸਟੋਰੈਂਟ ਸੀ ਉੱਥੇ ਉਹਦੀ ਨਾਲ ਉਹਦੀ ਸੈਟਿੰਗ ਹੋ ਗਈ, ਤੇ ਉਹ ਹੌਲੀ ਹੌਲੀ ਜਿੱਦਾਂ ਉਹਦੇ ਘਰ ਵਾਲੇ ਨੂੰ ਪਤਾ ਲੱਗ ਗਿਆ, ਮਤਲਬ ਪਤਾ ਲੱਗ ਹੀ ਜਾਂਦਾ ਜਿੱਦਾਂ ਗੱਲਬਾਤ ਕਰਦਾ ਹੋਵੇ, ਤੇ ਉਹਨੇ ਇੱਕ ਦੋ ਵਾਰੀ ਪੁੱਛਿਆ ਤੇ ਉਹਨੇ ਜਵਾਬ ਦਿੱਤਾ ਨਹੀਂ ਨਹੀਂ ਮੇਰੀ ਇੱਦਾਂ ਦੀ ਗੱਲ ਹੋਈ ਨੀ ਹੈਗੀ, ਤੇ ਉਸ ਤੋਂ ਬਾਅਦ ਮਤਲਬ ਕਿ ਉਹਨੂੰ ਪਤਾ, ਆਖਿਰਕਾਰ ਉਹਨੇ ਫਿਰ ਫੋਨ ਚੈੱਕ ਕੀਤਾ, ਉਹਨੂੰ ਫੋਨ ਕਿਤੇ ਕੱਢ ਲਿਆ ਨੰਬਰ ਤੋਂ ਫੋਨ ਕੀਤਾ ਤੇ ਉਹਦੇ ਮਾਲਕ ਦਾ, ਤੇ ਉਹਨੇ ਫਿਰ ਬਿਠਾ ਕੇ ਪੁੱਛਿਆ ਵੀ ਹਾਂ ਵੀ ਅੱਠ ਮਤਲਬ ਦੋ ਦੋ ਤਿੰਨ ਤਿੰਨ ਘੰਟੇ ਕੋਈ ਗੱਲਾਂ ਕਰਦੀ ਕਿਸ ਤਰ੍ਹਾਂ ਕਰਦੀ, ਫਿਰ ਉਹ ਉਹਨੇ ਮਤਲਬ ਦੱਸਿਆ, ਤੇ ਦੱਸਣ ਦੇ ਬਾਵਜੂਦ ਵੀ ਉਹ ਜਨਾਨੀ ਉਹਦੇ ਗੱਲ ਪੈ ਗਈ, ਤੇ ਲੜਾਈ ਹੋ ਗਈ, ਲੜਾਈ ਭਾਜੀ ਇੱਥੇ ਤੱਕ ਵੱਧ ਗਈ ਕਿ ਉਹਨੇ ਉੱਥੇ ਘਰ ਵੇਲਣਾ ਪਿਆ ਸੀ ਤੇ ਉਹਨੇ ਵੇਲਣਾ ਮਾਰਤਾ ਉਹਦੇ ਸਿਰ ਤੇ, ਸਿਰ ਪਾੜ ਗਿਆ। ਪੁਲਿਸ ਆ ਗਈ, ਪੁਲਿਸ ਆ ਗਈ, ਚਲੋ ਉਹਦੇ ਦਿਮਾਗ ਚ ਪਤਾ ਨੀ ਕੀ ਆਇਆ, ਉਹਨੇ ਅੱਗੇ ਪੁਲਿਸ ਨੂੰ ਕਹਿ ਤਾ ਕਿ ਨਹੀਂ ਚਲੋ ਕੋਈ ਵੀ ਨਹੀਂ ਕੋਈ ਵੀ ਚੱਕਰ ਨੀ, ਮਤਲਬ ਚਲੋ ਠੀਕ ਆ, ਗਲਤੀ ਆਪਣੀ ਉਹਨੂੰ ਗੱਲ ਖਤਮ ਕਰਤੀ ਉਹਨੇ ਉੱਥੇ ਜੀ। ਤੇ ਕੱਲ ਉਹ ਫਿਰ ਹੁਣ ਉਹ ਜਨਾਨੀ ਆ ਜਿਹੜੀ ਹੁਣ ਉਹ ਉੱਤੇ ਬਿਲਕੁਲ ਹੀ ਨਾ ਉੱਤੇ ਸ਼ੱਕ ਦੀ ਨਜ਼ਰ ਉੱਤੇ ਵੱਲ ਦੇਖਣਾ ਸ਼ੁਰੂ ਕਰਤਾ ਬੰਦੇ ਵੱਲ, ਕਿਉਂਕਿ ਹੁਣ ਵੀ ਉਹਨਾਂ ਦਾ ਨਾ ਇੱਦਾਂ ਤਾਲਮੇਲ ਜਿਹਾ, ਮਤਲਬ ਕਿ ਬਣਦਾ ਨੀ ਵਧੀਆ, ਬੱਚੇ ਵੀ ਹੈਗੇ ਆ ਦੋ, ਉਹ ਇੰਡੀਆ ਛੱਡੇ ਆ ਦੋ, ਇੱਕ 6 ਸਾਲ ਦਾ 8 ਸਾਲ ਦਾ। ਤੇ ਦੂਸਰੇ ਪਾਸੇ ਤੁਹਾਡੇ ਹੋਰ ਆ ਕੇਸ ਤੇ ਉਹ ਮੁੰਡੇ ਦੇ ਤਾਂ ਕੁੜੀ ਦੇ ਲਵ ਮੈਰਿਜ ਹੋਈ ਆ, ਉਹ ਆਏ ਆ ਤਾਂ ਮੁੰਡੇ ਦੀ ਕਿਤੇ ਹੋਰ ਸੈਟਿੰਗ ਆ, ਤੇ ਕੁੜੀ ਵਿਚਾਰੀ ਕੰਮ ਕਰਦੀ ਉਹਦੇ ਨਾਲ ਕਲੀਨਿੰਗ ਦੀ, ਆਪ ਹੀ ਕਲੀਨ ਨਾਲ ਕੰਮ ਕਰਦਾ ਪਰ ਸੈਟਿੰਗ ਤੇ ਹੋਰ ਪਾਸੇ ਆ। ਕਸੂਰ ਦੇਖੋ ਭਾਜੀ ਦੋਵਾਂ ਧਿਰਾਂ ਦਾ ਹੀ ਆ, ਮੁੰਡੇ ਦਾ ਵੀ ਕਸੂਰ ਓਨਾ ਹੀ ਆ ਤੇ ਕੁੜੀ ਦਾ ਵੀ ਓਨਾ, ਸਮਝਣ ਦੀ ਦੋਨਾਂ ਨੂੰ ਲੋੜ ਆ, ਪਰ ਜਿੱਥੇ ਖਲਾਰਾ ਜ਼ਿਆਦਾ ਪੈ ਜਾਂਦਾ ਉੱਥੇ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਔਖਾ ਹੀ ਹੋ ਜਾਂਦਾ ਨਾ।
ਜੀ 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 ਜੀ, ਸੋ ਬਿਲਕੁਲ ਧਨੀ ਬਾਈ, ਮੇਰੇ ਵੀ ਇਹੀ ਮੰਨਣਾ ਵੀ ਸਾਨੂੰ ਦੋਨਾਂ ਪਾਸਿਆਂ ਨੂੰ ਸੋਚਣਾ ਪੈਣਾ ਚਾਹੀਦਾ। ਤੇ ਥੋੜਾ ਜਿਹਾ ਜਿਹੜੀ ਇਹ ਪ੍ਰੋਬਲਮ ਆਉਂਦੀ ਆ ਵੀ ਸ਼ੈਲਟਰ ਜਾਂ ਸ਼ਹਿ ਹੁੰਦੀ ਆ ਜਿੱਥੇ ਕਿਤੇ, ਉਹ ਸ਼ਹਿ ਵੀ ਕਿਤੇ ਨਾ ਕਿਤੇ ਪ੍ਰੋਬਲਮ ਕਰਦੀ ਆ ਸਾਨੂੰ। ਜੇ ਕਿਸੇ ਦੀ ਸ਼ਹਿ ਚ ਆ ਕੇ ਕਿਸੇ ਦੀ ਗੱਲ ਚ ਆ ਕੇ ਸਾਨੂੰ ਆਪਦਾ ਪਰਿਵਾਰ ਜਾਂ ਆਪਦਾ ਘਰ ਨਹੀਂ ਬਰਬਾਦ ਕਰਨਾ ਚਾਹੀਦਾ। ਬਾਕੀ ਪਿਛੋਕੜ ਦੇ ਵਿੱਚ ਜੋ ਕੁਛ ਹੋਇਆ ਉਹਨੂੰ ਛੱਡ ਦਿਓ, ਤੇ ਜੇ ਤੁਸੀਂ ਅੱਜ ਵੀ ਇੱਕ ਦੂਜੇ ਨਾਲ ਲਾਈਵਲ ਹੋ ਜਾਂਦੇ ਹੋ ਗੋਰਿਆਂ ਦੀ, ਇੱਕ ਗੱਲ ਤਾਂ ਸਿੱਖੋ ਵੀ ਇਹ ਜਦੋਂ ਜਿੰਨਾ ਚਿਕ ਵਿਆਹ ਨੀ ਕਰਾਉਂਦੇ ਵੱਖਰੀ ਗੱਲ ਆ, ਜਦੋਂ ਵਿਆਹ ਕਰਾ ਲੈਂਦੇ ਉਹ ਤੋਂ ਬਾਅਦ ਇਹਨਾਂ ਦੀ ਲਾਇਬਿਲਿਟੀ ਇੱਕ ਉਦਾਹਰਨ ਦੇ ਤੌਰ ਤੇ ਹੁੰਦੀ ਹੈ ਜ਼ਿਆਦਾਤਰ ਕੇਸਾਂ ਚ। ਤੇ ਅਸੀਂ ਸਾਨੂੰ ਵੀ ਇਹੀ ਚਾਹੀਦਾ, ਮੇਰੇ ਨਾ ਅੱਜ ਉਹ ਚੇਤੇ ਆ ਰਿਹਾ ਇੱਕ ਲਾਭ ਹੀਰਾ ਨਾਂ ਦਾ ਸਿੰਗਰ ਹੋਇਆ ਬੇਚਾਰਾ, ਬਹੁਤ ਗੁਰਬਤ ਚੋਂ ਪੈਦਾ ਹੋਇਆ ਤੇ ਪਰ ਉਹ ਸੋਹਣਾ ਲਿਖਦਾ ਬਹੁਤ ਸੋਹਣਾ ਉਹ ਤੇ ਗਾਉਂਦਾ ਵੀ ਬੜਾ ਸੋਹਣਾ। ਉਹਦਾ ਇੱਕ ਗਾਣਾ ਆਇਆ ਸੀ, ਮੈਂ ਸਰਵਜੀਤ ਹੋਰਾਂ ਨੂੰ ਕਹੂੰਗਾ ਕਿ ਉਹ ਜ਼ਰੂਰ ਕਰਨ, ਜਿਹਨੂੰ ਵਿਆਹ ਕੇ ਲਿਆ ਹੁਣ ਉਹਦਾ ਬਣ ਕੇ ਰਿਹਾ। ਉਹਦੇ ਇੱਕ ਇੱਕ ਗੱਲ ਜਿਹੜੀ ਆ ਉਹ ਤੁਹਾਡੇ ਕੇਸ ਨਾਲ ਢੁਕਦੀ ਆ, ਤੇ ਉਹ ਜ਼ਰੂਰ ਗਾਣਾ ਸਭ ਨੂੰ ਸੁਣਨਾ ਚਾਹੀਦਾ। ਬੜੀ ਬੜੀ ਸੋਹਣੀ ਉਹਨੇ ਸ਼ਬਦਾਵਲੀ ਵਰਤੀ ਹੈ, ਕਣਪੜ ਇੱਕ ਆਮ ਨੋਰਮਲ ਚਾਰ ਪਿੰਡ ਚੋਂ ਤੇ ਗਰੀਬ ਘਰੋਂ ਜੰਮਿਆ ਹੋਇਆ ਬੰਦੇ ਨੇ, ਬਹੁਤ ਨਸੀਹਤ ਦਾ ਭਰਿਆ ਗਾਣਾ, ਜਿੰਨੇ ਵਾਰੀ ਮਰਜ਼ੀ ਸੁਣ ਲਓ ਤੁਹਾਨੂੰ ਫਰੈਸ਼ ਗਾਣਾ ਲੱਗੂਗਾ ਉਹ। ਸੋ ਪਲੀਜ਼ ਅਸੀਂ ਜਾਂਦੇ ਜਾਂਦੇ ਉਹ ਗਾਣਾ ਜ਼ਰੂਰ ਸਰਵਜੀਤ ਨੂੰ ਬੇਨਤੀ ਕਰਦੇ ਹਾਂ ਸ਼ੇਅਰ ਕਰਾਂਗੇ। ਸੋ ਬਹੁਤ ਮਿਹਰਬਾਨੀ ਧਨੀ ਸਿੰਘ ਤੁਸੀਂ ਜੁੜੇ ਤੇ ਆਪਣੇ ਵਿਚਾਰ ਰੱਖਿਆ। ਦੋਸਤੋ ਟਾਈਮ 3 ਮਿੰਟ ਉੱਤੋਂ ਦੀ ਲੰਘ ਰਹੇ ਆ, ਪਰ ਗੁਰਿੰਦਰ ਸਿੰਘ ਬੈਂਸ ਜੁੜੇ ਆ, ਪਰ ਨੂੰ ਕਾਲ ਲੈਣੀ ਪੈਣੀ ਆ, ਪਰ ਮਾਫੀ ਚਾਹੁੰਦਾ ਵੀ ਛੇਤੀ ਛੇਤੀ ਬੈਂਸ ਸਾਹਿਬ ਜੋ ਵੀ ਮੈਸੇਜ ਲਾਉਣਾ ਛੇਤੀ ਛੇਤੀ ਪਲੀਜ਼ ਦੱਸਿਓ ਕਿਉਂਕਿ ਟਾਈਮ ਉੱਤੋਂ ਵੀ ਹੋ ਗਏ।
ਜੀ ਮਿੰਟੂ ਭਾਈ ਤੇ ਸਾਰੇ ਸੁਣਨ ਵਾਲੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਭਾਜੀ ਗੱਲ ਕਰਦੇ ਸੀਗੇ ਆਪਣੇ ਡੋਮੈਸਟਿਕ ਵਾਇਲੈਂਸ ਦੀ, ਤੇ ਭਾਜੀ ਦੋਨੋਂ ਆਪਣੇ ਮੀਆਂ ਬੀਬੀ ਦੋਨੋਂ ਇਨਵੋਲਵ ਇਸ ਚੀਜ਼ ਦੇ ਵਿੱਚ ਨਾ, ਕਿਉਂਕਿ ਆਪਾਂ ਚ ਸਬਰ ਬਹੁਤ ਸਬਰ ਮੁੱਕੀ ਗਿਆ ਇੱਕ ਕਿਸਮ ਦਾ, ਚਾਹੇ ਉਹ ਆਪਣੀ ਕੋਈ ਬਿਊਟੀ ਦੀ ਵਾਰੀ ਆ ਚਾਹੇ ਆਪਣੇ ਫਾਈਨਾਂਸ਼ੀਅਲ ਵਾਰੀ ਆ ਨਾ, ਇਹ ਆਪਾਂ ਕਿਉਂਕਿ ਆਪਾਂ ਲੋਕ ਨਾ ਗੁਰਬਾਣੀ ਤੋਂ ਦੂਰ ਹੁੰਦੇ ਜਾਂਦੇ ਆ, ਉਹਦੇ ਕਰਕੇ ਸਬਰ ਮੁੱਕਦਾ ਜਾਂਦਾ, ਉਹਦੇ ਕਰਕੇ ਸਾਡੇ ਦੇ ਕਪਲ ਰਹਿ ਰਹੇ ਸਾਡੇ ਨਾਲ, ਤੇ ਜਿੰਨਾ ਚਿਰ ਸਾਡੇ ਨਾਲ ਰਹੇ ਆ ਉਹ ਤੁਹਾਨੂੰ ਥੋੜਾ ਥੋੜਾ ਲੱਗ ਰਿਹਾ ਆਪਸ ਵਿੱਚ ਗਿੱਟ ਪਿੱਟ ਹੋ ਰਹੀ ਉਹਨਾਂ ਦੀ ਨਾ, ਤੇ ਉਹਨਾਂ ਦੀ ਇੱਕ ਕੁੜੀ ਵੀ ਹੋਈ ਆ, ਬੇਟੀ ਬੜੀ ਪਿਆਰੀ ਸੀਗੀ, ਤੇ ਉਹਨੂੰ ਮੈਂ ਇੱਕ ਦੋ ਵਾਰੀ ਉਹਨੂੰ ਸਮਝਾਇਆ ਮੁੰਡੇ ਨੂੰ, ਮੈਂ ਕਿਹਾ ਚੱਲ ਨਾ ਤੇਰੀ ਵਾਈਫ ਏਦਾਂ ਲੜਦੀ ਆ ਕਾਫੀ ਨਾ, ਇਹਦਾ ਚੰਗਾ ਨੀ ਹੈਗਾ ਤੁਹਾਡੇ, ਤੁਸੀਂ ਆਪਸ ਵਿੱਚ ਕਰਦੇ ਇੱਦਾਂ ਨਾ ਚੰਗਾ ਨੀ ਲੱਗਦਾ ਹੈਗਾ। ਉਹਨੇ ਉਹਨੂੰ ਕੁਛ ਆਪਾਂ ਆਪਸ ਵਿੱਚ ਸਮਝਾਉਣ ਦੀ ਮਾਰੀ, ਉਹ ਘਰ ਛੱਡ ਕੇ ਚਲੇ ਗਏ, ਤੇ ਮੇਰੀ ਵਾਈਫ ਨੂੰ ਪਰਸੋਂ ਚੌਥੀ ਸ਼ਾਪਿੰਗ ਸੈਂਟਰ ਦੇ ਵਿੱਚ ਮਿਲਿਆ ਉਹ, ਤੇ ਉਹਨੇ ਦੱਸਿਆ ਕਿ ਨਾ ਵੀ ਸਾਡਾ ਤਾਂ ਤਲਾਕ ਹੋ ਗਿਆ, ਡਿਵੋਰਸ ਹੋ ਚੁੱਕਾ, 6 ਮਹੀਨੇ ਹੋ ਚੱਲੇ ਆ। ਤੇ ਭਾਈ ਬੜਾ ਦੁੱਖ ਲੱਗਦਾ ਯਾਰ, ਨਿੱਕੇ ਨਿੱਕੇ ਨਿਆਣਿਆਂ ਦਾ ਕੀ ਕਸੂਰ ਆ ਵਿੱਚ, ਦੇਖੋ ਤਾਂ 2.5-3 ਸਾਲ ਦੀ ਬੇਟੀ ਸੀਗੀ, ਤੁਸੀਂ ਆਪਸ ਵਿੱਚ ਇੱਕ ਦੂਜੇ ਦੀ ਸੁੰਦਰਤਾ ਨੂੰ ਲੈ ਕੇ ਜਾਂ ਬਿਊਟੀ ਨੂੰ ਲੈ ਕੇ ਜਾਂ ਫਾਈਨਾਂਸ਼ੀਅਲ ਲੈ ਕੇ, ਤਾਂ ਤੁਸੀਂ ਸਾਰਾ ਕੁਝ ਛੱਡ ਚੁੱਕੇ ਆ, ਸਭ ਕੁਝ ਭੁੱਲ ਚੁੱਕੇ ਆ, ਇੰਨੇ ਪੁਰਾਣੇ ਪਿਆਰੇ ਰਿਸ਼ਤੇ ਨੂੰ ਠੁਕਰਾਈ ਜਾਂਦੇ ਆਪਾਂ ਨਾ, ਬਹੁਤ ਗਲਤ ਗੱਲ ਬਾਈ।
ਮਾਂ ਬਾਪ ਕਹਿੰਦੇ ਆ ਵੀ ਪੁਰਾਣੇ ਘਰ ਪੁਰਾਣੇ ਘਰੇ ਜਾਣੀ ਆ, ਤਾਂ ਇੱਕ ਚੀਜ਼ ਸਾਡੀਆਂ ਬੀਬੀਆਂ ਨੂੰ ਤੇ ਮਾਂ ਬਾਪ ਨੂੰ ਵੀ ਇਹ ਸਮਝ ਲੈਣੀ ਚਾਹੀਦੀ ਆ ਵੀ ਜਦੋਂ ਇੱਕ ਬੱਚਾ ਦੂਜੇ ਪਰਿਵਾਰ ਚ ਜਾਂਦਾ, ਦੂਜੇ ਪਰਿਵਾਰ ਦੇ 6 ਬੰਦਿਆਂ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ, ਉਹ ਨਹੀਂ ਬਦਲਣੇ, ਤੁਸੀਂ ਇਕੱਲਿਆਂ ਨੇ ਬਦਲਣਾ। ਹਾਂ, ਦੂਜਿਆਂ ਨੂੰ ਕਹੋ, ਦੱਸੋ ਵੀ ਮੈਂ ਇੰਨੀਆਂ ਚੀਜ਼ਾਂ ਚਾਹੁੰਦੀ ਆ ਵੀ ਤੁਸੀਂ ਵੀ ਬਦਲੋ ਤੇ ਮੈਂ ਵੀ ਬਦਲਾ, ਪਰ ਮੋਸਟ ਆਫ ਟਾਈਮ ਇਕੱਲਾ ਬੰਦਾ ਬਦਲ ਸਕਦਾ, 6 ਬੰਦਿਆਂ ਨੂੰ ਨਹੀਂ ਤੁਸੀਂ ਚੇਂਜ ਕਰ ਸਕਦੇ। ਉਹਨਾਂ ਦੇ ਘਰ ਦਾ ਮਾਹੌਲ, ਉਹ ਜਿਵੇਂ ਪਿਛਲੇ 30 ਸਾਲ ਤੋਂ ਲਿਆਉਂ ਰਹੇ ਆ ਜਾਂ ਜਿਵੇਂ ਉਹ ਕਰ ਰਹੇ ਆ, ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਸੋ ਬੀਬੀਆਂ ਨੂੰ ਵੀ ਇਹ ਗੱਲ ਸਮਝ ਕੇ ਆਉਣੀ ਚਾਹੀਦੀ ਆ ਵੀ ਜੇ ਉਹ ਨਵੇਂ ਘਰ ਚ ਜਾਂਦੀਆਂ ਤੇ ਉਹ ਆਪਦੇ ਆਪ ਨੂੰ ਢਾਲਣ ਦੀ ਸਮਰੱਥਾ ਰੱਖਣ। ਅੱਗੇ ਛੋਟੇ ਬੱਚੇ ਦਾ ਵਿਆਹ ਕਿਉਂ ਕਰਦੇ ਸੀ, ਜੇ ਅੱਜ ਵੀ 18 ਸਾਲ ਦੀ ਬੇਟੀ ਦਾ ਵਿਆਹ ਕਰਦੇ ਹੋ ਨਾ, ਉਹ ਜ਼ਿਆਦਾ ਐਡਜਸਟ ਹੁੰਦੀ ਆ ਵਿਆਹ ਦੇ ਵਿੱਚ, ਪਰਿਵਾਰ ਦੇ ਵਿੱਚ। ਕਿਉਂਕਿ ਉਹਦੇ ਚ ਉਹਨੂੰ ਢਾਲਣ ਦੀ ਕਿਰਪਾ ਹੁੰਦੀ ਆ। ਜਦੋਂ ਏਜ ਵੱਡੀ ਦੇ ਵਿੱਚ ਵਿਆਹ ਹੁੰਦਾ ਉਦੋਂ ਉਹਨੂੰ ਉਹਦੀਆਂ ਵੀ ਆਦਤਾਂ ਪੱਕ ਜਾਂਦੀਆਂ ਤੇ ਉਹ ਢਾਲ ਨੀ ਚਾਹੁੰਦੀ, ਢਾਲ ਨੀ ਸਕਦੀ। ਤੇ ਫਿਰ ਉਹ ਦੂਜੇ 6 ਬੰਦਿਆਂ ਨੂੰ ਜਦੋਂ ਢਾਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਤੇ ਬੰਦਸ਼ਾਂ ਲਾਈਆਂ ਜਾ ਰਹੀਆਂ, ਅਸੀਂ ਘਰ ਬਾਰ ਪਰਿਵਾਰ ਬਣਾਇਆ, ਇੰਨਾ ਕੁਛ ਕੀਤਾ ਤੇ ਇੱਕ ਬਗਾਨੀ ਧੀ ਆ ਕੇ ਸਾਨੂੰ ਉਹਦੇ ਚੋਂ ਬਦਲਣ ਦੀ ਕੋਸ਼ਿਸ਼ ਕਰ ਰਹੀ ਆ। ਸੋ ਇੱਥੇ ਆ ਕੇ ਪ੍ਰੋਬਲਮ ਆਉਂਦੀ ਹੈ ਸਭ ਤੋਂ ਵੱਡੀ। ਸੋ ਬਹੁਤ ਮਿਹਰਬਾਨੀ ਵਰਿੰਦਰ ਭਾਈ,
ਬਹੁਤ ਭਾਈ ਬਹੁਤ ਧੰਨਵਾਦ, ਥੈਂਕ ਯੂ।
ਸੋ ਦੋਸਤੋ ਪ੍ਰੋਗਰਾਮ ਦਾ ਸਮਾਂ 6 ਮਿੰਟ ਉੱਤੋਂ ਵੀ ਲੰਘ ਗਿਆ। ਸ਼ੁਰੂ ਚ ਲੱਗਦਾ ਸੀ ਪ੍ਰੋਗਰਾਮ ਕੰਪਲੀਟ ਕਿਵੇਂ ਕਰਾਂਗੇ, ਪਰ ਮਸਲਾ ਇਹ ਹੈ ਜਿਹਾ ਛਿੜਿਆ ਜੀ ਤੇ ਕਾ ਪ੍ਰੋਗਰਾਮ ਉੱਤੇ ਲੰਘ ਗਿਆ। ਤੇ ਕਿਰਪਾਲ ਚੀਮਾ ਹੋਰਾਂ ਨੇ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਬੁਲਾਈ ਲਿਆ ਜੀ। ਲਖਵਿੰਦਰ ਸੰਧੂ ਹੋਰਾਂ ਨੇ ਇੱਕ ਕਿਸਾਨ ਦੇ ਮਾਮਲੇ ਚ ਕਵਿਤਾ ਭੇਜੀ ਸੀਗੀ ਜੀ। ਕਹਿੰਦੇ ਜੀ ਤੂੰ ਖੁਦਕੁਸ਼ੀ ਨਾ ਕਰਦਾ ਜੇ ਸਾਲੇ ਦੇ ਵਿਆਹ ਤੇ ਆੜਤੀ ਤੋਂ ਫੜੇ ਰੁਪਈਆਂ ਦੇ ਸਟੇਜ ਤੇ ਨੱਚਦੀ ਕੁੜੀ ਤੇ ਮੀਂਹ ਨੰਬਰ ਆਉਂਦਾ, ਤੂੰ ਖੁਦਕੁਸ਼ੀ ਨਾ ਕਰਦਾ ਜੇ ਬਾਪੂ ਬੇਬੇ ਦੇ ਮਰਨ ਦੀ ਖੁਸ਼ੀ ਵਿੱਚ ਲੋਕਾਂ ਨੂੰ ਮਿਠਾਈਆਂ ਨਾ ਖਵਾਉਂਦਾ, ਤੂੰ ਖੁਦਕੁਸ਼ੀ ਨਾ ਕਰਦਾ ਜੇ ਬੈਂਕ ਤੋਂ ਕਰਜ਼ਾ ਲੈ ਕੇ। ਇੰਨੀ ਕੁ ਉਹਨਾਂ ਨੇ ਗੱਲ ਲਿਖੀ ਹੈ ਨਾਲ, ਪਰ ਇਹਦੇ ਵੱਖਰੇ ਪਹਿਲੂ ਵੀ ਹੈਗੇ ਜੀ, ਫੇਰ ਕਿਸੇ ਦਾ ਵਿਚਾਰਾਂਗੇ। ਤੇ ਪਰ ਮੈਂ ਸ਼ੁਰੂ ਚ ਕਿਹਾ ਜੀ ਮਜ਼ਾਕ ਤੇ ਪੈਸਾ ਧਿਆਨ ਨਾਲ ਹੀ ਅੜਾਉਣਾ ਚਾਹੀਦਾ। ਪ੍ਰੀਤ ਰਹਿਸ ਜੁੜਿਆ ਜੀ, ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਪਲੀਜ਼ ਸੈਂਡ ਮੀ ਯੋਰ ਨੰਬਰ, ਮਿੰਟੋ ਬਾਈ, ਆਈ ਨੀਡ ਸਮ ਹੈਲਪ। ਸੋ ਕੋਈ ਚੱਕਰ ਨੀ ਜੀ, ਮੇਰਾ ਨੰਬਰ ਗੂਗਲ ਕਰੋ, ਤੁਹਾਨੂੰ ਮਿਲ ਜੂਗਾ ਜੀ। ਮਿੰਟੂ ਬਰਾੜ ਲਿਖੋਗੇ ਤਾਂ ਤੁਹਾਨੂੰ ਨੰਬਰ ਮੇਰਾ ਆਜੂਗਾ, ਬਾਕੀ ਮੈਂ ਸਰਵੀ ਤੁਹਾਨੂੰ ਕਹਿੰਦਾ ਤੁਹਾਨੂੰ ਭੇਜ ਵੀ ਦਿੰਦੇ ਆ। ਹਰਪ੍ਰੀਤ ਸਿੰਘ ਜੁੜੇ ਆ ਸਾਡੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸੋਹਣਾ ਲੱਗਿਆ ਜੀ। ਬਾਕੀ ਬਸ ਮੈਂ ਇੱਕ ਗੱਲ ਕਹਿਣੀ ਹੈ ਕਿ ਕਰਵਾ ਚੌਥ ਬਾਰੇ ਇਹ ਕੋਈ ਗੁਨਾਹ ਨਹੀਂ ਹੈ, ਜਿਹਨੂੰ ਬਾਰ ਬਾਰ ਉਛਾਲਿਆ ਜਾਂਦਾ ਹੈ। ਹਾਊਐਵਰ ਇਹ ਬਸ ਵਾਈਵ ਲਈ ਇੱਕ ਖੁਸ਼ੀ ਮਨਾਉਣ, ਇੱਕ ਪ੍ਰੇਮ ਤੇ ਇੱਕ ਵਿਸ਼ਵਾਸ ਕਾਇਮ ਕਰਨ ਦਾ ਸਾਈਨ ਹੈ, ਨਥਿੰਗ ਮੋਰ ਦੈਨ ਦੈਟ। ਜੇ ਕੋਸੇ ਜੇ ਕੋਸੇ ਕਿਸ਼, ਪਤਾ ਨੀ ਮੈਂ ਗੱਲ ਅਖੀਰਲੀ ਗੱਲ ਨੀ ਸਮਝ ਆਈ, ਪਰ ਬਿਲਕੁਲ ਜੀ ਅਸੀਂ ਤਾਂ ਕਹਿੰਦੇ ਹਾਂ ਵੀ ਜਿਹਨੂੰ ਚੰਗਾ ਲੱਗਦਾ ਉਹ ਮਨਾਓ ਜੀ, ਪਰ ਜਿਹਨੂੰ ਨਹੀਂ ਲੱਗਦਾ ਉਹਨੂੰ ਉਹ ਕਿੰਨਾ ਜੀ ਕਰਦਾ ਵੀ ਉਹਨੂੰ ਕੋਈ ਅੜਕ ਨਹੀਂ। ਗੌਰਵ ਸ਼ਰਮਾ ਕਹਿੰਦੇ ਬਰਾੜ ਸਾਹਿਬ ਬਹੁਤ ਵਧੀਆ ਮੁੱਦਾ ਚੱਕਿਆ ਗਿਲ ਸਾਹਿਬ ਨੇ, ਪਰ ਇਹ ਵੀ ਦੱਸੋ ਕਿ ਭਾਂਡੇ ਸਾਫ਼ ਨਾ ਹੋਣ ਤੇ ਸਬਜ਼ੀ ਠੀਕ ਨਾ ਬਣਨ ਤੇ ਜੇ ਘਰ ਵਾਲੀ ਗੁੱਸੇ ਨਾਲ ਝਿੜਕ ਦੇਵੇ ਤਾਂ ਬੰਦਾ ਕੀ ਕਰੇ। ਇੱਕ ਹੋਰ ਮਰਦਾਨਾ ਗਰੁੱਪ ਵੀ ਬਣਾਓ ਜਿਸ ਵਿੱਚ ਤੁਸੀਂ ਸਿੱਧੂ ਸਾਹਿਬ ਤੇ ਹੋਰ ਆਪਣੇ ਭਰਾ ਹੋਣ। ਬਿਲਕੁਲ ਜੀ ਉਹ ਗਰੁੱਪ ਵੀ ਬਣਾਵਾਂਗੇ, ਤੇ ਉਹ ਤਾਂ ਬਣਿਆ ਹੋਇਆ ਹੀ, ਅਸੀਂ ਤਕਰੀਬਨ ਹਰ ਟਾਈਮ ਹੀ ਖੜੇ ਹਾਂ ਸਾਰਿਆਂ, ਜੋ ਮਰਜ਼ੀ ਕਾਲ ਕਰ ਸਕਦੇ ਹੋ। ਪਰ ਇੱਕ ਬੀਬੀਆਂ ਲਈ ਆਪਾਂ ਸਪੈਸ਼ਲ ਕਰਨਾ। ਬਹੁਤ ਸਿੱਧੂ ਹੋਰ ਕਹਿੰਦੇ ਜੀ ਬਹੁਤ ਵਧੀਆ ਪ੍ਰੋਗਰਾਮ ਤੇ ਵਧੀਆ ਡਿਸਕਸ਼ਨ ਹੋ ਰਹੀ ਹੈ, ਤੇ ਡੋਮੈਸਟਿਕ ਬੈਲੈਂਸ ਹੈਲਪਲਾਈਨ ਫਾਰ ਐਵਰੀਵਨ ਉਹਨਾਂ ਨੇ ਕਿਹਾ ਜੀ, ਮੈਨ ਵੂਮਨ ਸੋ ਦੇ ਟ੍ਰੀਟ ਬੋਥ ਐਮ ਇਨ ਬ੍ਰਿਸਬਨ, ਡੋਮੈਸਟਿਕ ਬੈਲੈਂਸ 07-3156-23-23 ਦੇ ਉੱਤੇ ਤੁਸੀਂ ਕਹਿੰਦੇ ਕਾਲ ਕਰ ਸਕਦੇ ਹੋ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਜੀ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਜੀਵਨ ਬਾਰੇ ਵੀ ਗੱਲ ਕਰ, ਫੋਨ ਤੇ ਗੱਲਬਾਤ ਕਰਾਏ, ਕਹਿੰਦੇ ਕਿਸਾਨੀ ਜੀਵਨ ਬਾਰੇ। ਸਿਆਣ ਅਣਬਿਣਾ ਨਹੀਂ ਰਹਿ ਸਕਦਾ, ਪੈਦਾ ਕਰਨ ਵਾਲੇ ਦੀ ਹਾਲਤ ਖਸਤਾ ਹੈ, ਰਾਤੀ ਇਸ ਵਿਸ਼ੇ ਤੇ ਕਾਫੀ ਗੱਲਬਾਤ ਹੋਈ। ਬਿਲਕੁਲ ਜੀ ਗਿੱਲ ਸਾਹਿਬ, ਜਦੋਂ ਮਰਜ਼ੀ ਕਰਿਓ ਕਾਲ ਤੇ ਆਪਾਂ ਜੀ ਆਇਆਂ ਨੂੰ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਹੁਣ ਮੈਨੂੰ ਮਿੰਟੂ ਬਰਾੜ ਨੂੰ ਰਿਵਰਲਾਈਨ ਤੋਂ ਤੇ ਸਰਜੀਤ ਸਿੰਘ ਨੂੰ ਦਿਓ ਪਟਿਆਲੇ ਤੋਂ ਜਹਾਜ਼ ਤੇ ਬੋਲਦੇ ਕਰਦੇ ਕੁਛ ਇੱਕ ਗੱਲਾਂ ਕਰਦੇ ਆਪਦੇ ਵਿਚਾਰ ਸੋਪੇ ਗਏ ਹੁਣ, ਸੋ ਉਹਨਾਂ ਨੂੰ ਪਾਸੇ ਕਰਕੇ ਰੱਖਦੇ ਜੀ, ਤੇ ਜੇ ਉਹ ਚੰਗੀ ਗੱਲ ਲੱਗੀ ਹੋਈ ਉਹਨੂੰ ਰੱਖ ਲਿਓ, ਮਾੜੀ ਗੱਲ ਲੱਗੀ ਹੋਈ ਤਾਂ ਮੈਨੂੰ ਜ਼ਰੂਰ ਪਰਸਨਲ ਮੈਸੇਜ ਜਾਂ ਕਾਲ ਕਰਕੇ ਦੱਸ ਦਿਓ ਵੀ ਇੱਥੇ ਭਾਈ ਸਿਆਂ ਤੂੰ ਗਲਤ ਸੀ ਤਾਂ ਮੈਂ ਗਲਤੀ ਹਾਂ ਤਾਂ ਗਲਤੀ ਮੰਨਣ ਚ ਮੈਨੂੰ ਕੋਈ ਦੁੱਖ ਨੀ, ਕੋਈ ਮੈਨੂੰ ਇਤਰਾਜ਼ ਨੀ, ਮੈਨੂੰ ਕੋਈ ਬੁਰਾ ਨੀ ਲੱਗਦਾ। ਸੋ ਅੱਜ ਇੰਨੇ ਹੀ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਸੋਚਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਆਪ ਨੂੰ ਸੁਧਾਰਨ ਲਈ ਨੇਤਾਵਾਂ ਅਤੇ ਬਾਬਿਆਂ ਦੀ ਲੋੜ ਕਿਉਂ ਪੈਂਦੀ ਹੈ, ਕਿਉਂ? ਕਿਉਂਕਿ ਅਸੀਂ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦੇ, ਸੁਧਾਰ ਅਸੀਂ ਆਪਣੇ ਆਪ ਚ ਕਰਨਾ ਹੁੰਦਾ ਹੈ, ਤੇ ਸਹਾਰਾ ਚਾਲਬਾਜ਼ ਤੇ ਜਾਲਸਾਜ਼ ਲੋਕਾਂ ਤੋਂ ਸਕਦੇ ਹਾਂ। ਪਤਾ ਨਹੀਂ ਕਿਉਂ ਸਾਨੂੰ ਨਾਰਿਆਂ ਅਤੇ ਮੁਜ਼ਾਰਿਆਂ ਦਾ ਰਾਹ ਫੜਨਾ ਪੈਂਦਾ ਹੈ। ਸੋਚੋ ਵਿਚਾਰ ਮਿੰਟੂ ਬਰਾੜ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।